ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ ਸੁਤੱਜੀ, ਜਾ ਤੂੰ ਤਾ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਆਪ ਸਰਬੱਤ ਸੰਗਤਾਂ, ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਮਿਲੀ ਹੋਈ ਮਨੁੱਖਾ ਦੇਹੀ ਔਰ ਮਨੁੱਖਾ ਦੇਹੀ ਦੇ ਅਮੋਲਕ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਸਤਿਗੁਰਾਂ ਦੀ ਬਖਸ਼ੀ ਹੋਈ ਸਤਸੰਗ ਦੇ ਵਿੱਚ ਪਹੁੰਚਦੇ ਹੋ। ਅੱਜ ਵੀ ਪਹੁੰਚੇ ਹੋ, ਮਨ ਬੇਤੀਆਂ ਇਕਾਗਰ ਕਰੋ। ਜਿਸ ਵਾਰ ਲੜੀਵਾਰ ਕਥਾ ਦਾ ਆਨੰਦ ਸਤਿਗੁਰਾਂ ਨੇ ਬਖਸ਼ਿਆ, ਕੱਲ ਜੋ ਆਪ ਜੀ ਨੇ ਸ਼ਬਦ ਸੁਣਿਆ ਸੀ ਉਹਦੀ ਉਥਾਨ ਕਾ ਵੀ ਸੁਣੀ ਹੈ ਕਿ ਕਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਉਹ ਜਾਦੂਗਰਨੀਆਂ ਜਿਹੜੀਆਂ ਸਨ, ਭਾਈ ਮਰਦਾਨੇ ਨੂੰ ਮੀਡਾ ਬਣਾ ਲਿਆ ਸੀ, ਕਿਵੇਂ ਮਰਦਾਨੇ ਨੂੰ ਛਡਾਇਆ, ਕਿਸ ਤਰ੍ਹਾਂ ਉਹਨਾਂ ਨੂੰ ਸਿੱਧੇ ਰਸਤੇ ਤੇ ਲਿਆਂਦਾ। ਫਿਰ ਉਹਨਾਂ ਦੇ ਪ੍ਰਥਾਏ ਮਹਾਰਾਜ ਸਾਹਿਬ ਜੀ ਨੇ ਜੋ ਪਾਵਨ ਅੰਮ੍ਰਿਤ ਵਚਨ ਇਹ ਇਸ ਲੇਖ ਹੇਠ ਕੁਚੱਜੀ ਤੇ ਸੁਚੱਜੀ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਸਾ ਅਲੰਕਾਰ ਬਣਿਆ ਸੰਸਾਰ ਦੀ ਨਿੰਦਿਤ ਔਰਤ ਨੂੰ ਸ੍ਰੇਸ਼ਟ ਬਣਾਉਣ ਵਾਸਤੇ ਉਪਦੇਸ਼ ਹੈ। ਇਹਦੇ ਤਿੰਨ ਪ੍ਰਕਾਰ ਜਿਹੜਾ ਦੱਸਿਆ ਵੀ ਉੱਤਮ, ਮੱਧਮ ਤੇ ਕਨਿਸ਼ਠ। ਕਨਿਸ਼ਠ ਦੇ ਵਿੱਚ ਕਨਿਸ਼ਠ ਔਰਤ ਜੋ ਉਹਨੂੰ ਕੁਚੱਜੀ ਦੇ ਸਿਰਲੇਖ ਹੇਠ ਮਹਾਰਾਜ ਨੇ ਉਚਾਰਨ ਕੀਤਾ, ਮਹਾਰਾਜ ਸਾਹਿਬ ਜੀ ਨੇ ਸ੍ਰੀ ਰਾਗ ਦੀ ਵਾਰ ਦੇ ਵਿੱਚ ਇਹਨਾਂ ਦੇ ਪ੍ਰਥਾਏ, ਉੱਥੇ ਵੀ ਸ਼ਬਦ ਆਉਂਦਾ ਹੈ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਤੇ ਇਹ ਸ਼ਬਦ ਮਹਾਰਾਜ ਸਾਹਿਬ ਜੀ ਨੇ ਇਹਨਾਂ ਦੇ ਪ੍ਰਥਾਏ ਉਚਾਰਨ ਕੀਤਾ। ਤੇ ਕੁਚੱਜੀ ਜਿਹੜੇ ਖੋਟੇ ਚੱਜ ਆਚਾਰ ਵਾਲੀ ਹੈ ਉਹਦੀ ਸਾਰੀ ਵਿਚਾਰ ਆਪ ਜੀ ਨੇ ਸੁਣ ਲਈ ਹੈ, ਇਹ ਕਨਿਸ਼ਠ ਰੂਪ ਦੇ ਅੰਦਰ ਵਰਣਨ ਕੀਤਾ ਹੈ। ਤੇ ਉਸ ਤੋਂ ਬਾਅਦ ਮੱਧਮ ਸਖੀ ਜਿਹੜੀ ਹੈ ਉਹਨੂੰ ਸੁਚੱਜੀ ਦੇ ਰੂਪ ਵਿੱਚ ਲੈਂਦੇ ਹੈ। ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਆਓ, ਮਹਾਰਾਜ ਸਾਹਿਬ ਜੀ ਨੇ ਸੁਚੱਜੀ ਇਸਤਰੀ ਦੇ ਲੱਖਣ ਕਥਨ ਕੀਤੇ ਹੈ। ਇੱਧਰ ਸੁਚੱਜੀ ਸ੍ਰੇਸ਼ਟ ਆਚਾਰ ਵਾਲੀ ਮੱਧਮ ਜਗਿਆਸੂ ਰੂਪ ਇਸਤਰੀ ਹੈ, ਜੋ ਕਨਿਸ਼ਠ ਹੈ ਜਗਿਆਸੂ ਰੂਪ ਇਸਤਰੀ ਉਹਦਾ ਉਪਦੇਸ਼ ਪਿੱਛੇ ਹੋ ਚੁੱਕਾ ਹੈ, ਗੁਰੂ ਸਾਹਿਬ ਨੇ ਉਚਾਰਨ ਕੀਤਾ। ਆਓ ਇਹਦੇ ਵਿੱਚ ਅਲੰਕਾਰ ਸਮਝਣਾ। ਉੱਤਮ ਮੱਧਮ ਕਨਿਸ਼ਠ, ਤੇ ਜਿਹੜੀ ਉੱਤਮ ਸਖੀ ਦਾ ਉਹਦਾ ਫਿਰ ਪੰਜਵੇਂ ਜਾਮੇ ਦੇ ਵਿੱਚ ਅਲੰਕਾਰ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਮੇਲਣਾ ਕੀਤਾ, ਉਹ ਸ਼ਬਦ ਜਦੋਂ ਅੱਗੇ ਆਏਗਾ ਉਦੋਂ ਵਿਚਾਰ ਕੀਤੀ ਜਾਏਗੀ। ਇਸ ਵੇਲੇ ਸੁਚੱਜੀ ਜੋ ਹੈ ਜਗਿਆਸੂ ਰੂਪ ਜਿਹੜੀ ਮੱਧਮ ਸਖੀ ਹੈ ਉਹਨੂੰ ਉਪਦੇਸ਼ ਹੈ, ਸੁਣਨਾ ਕਰੋ ਜੀ।
ਸੂਹੀ ਮਹੱਲਾ ਪਹਿਲਾ ਸੁਚੱਜੀ,
ਤੇ ਮਹਾਰਾਜ ਸਾਹਿਬ ਜੀ ਸੂਹੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਪਾਵਨ ਬਚਨ ਸਿਰਲੇਖ ਰੱਖਿਆ ਹੈ ਸੁਚੱਜੀ। ਇਹ ਭਾਈ ਅਧਿਕ ਸਹਿਤ ਪਾਠ ਹੈ, ਸੁਚੱਜੀ ਨਾ ਬਣ ਜਾਏ ਸੁਚੱਜੀ, ਜਿਵੇਂ ਕੁਚੱਜੀ ਹੈ ਇਹ ਸੁਚੱਜੀ ਹੈ, ਅਧਿਕ ਵਾਲਾ ਪਾਠ ਹੈ। ਇਹਦੇ ਵਿੱਚ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਜੀ,
ਜਾ ਤੂੰ ਤਾਂ ਮੈਂ ਸਭ ਕੋ,
ਹੇ ਪਰਮੇਸ਼ਰ ਜਾਂ ਜਦੋਂ ਤੂੰ ਪ੍ਰਾਪਤ ਹੋ ਗਿਆ ਤਾਂ ਮੈਂ, ਮੈਨੂੰ ਬ੍ਰਹਮ ਲੋਕ ਜਾਂ ਸਵਰਗ ਲੋਕ ਇਹ ਸਭ ਕੁਝ, ਸਭ ਕੁਛ ਹੀ ਪ੍ਰਾਪਤ ਹੋ ਗਿਆ, ਧਰਮ ਅਰਥ ਆਦਿ ਸਭ ਸਾਰਾ ਕੁਝ ਹੀ ਮਿਲ ਗਿਆ ਜਦੋਂ ਤੂੰ ਮਿਲ ਗਿਆ। ਜਦੋਂ ਤੂੰ ਮੇਰਾ ਲੋਕ ਪਰਲੋਕ ਦੇ ਚ ਰੱਖਿਅਕ ਬਣ ਗਿਆ ਨਾ ਤਾਂ ਮੇਰਾ ਸਭ ਕੁਝ ਹਿਤਕਾਰੀ ਹੋ ਗਿਆ ਹੈ, ਇਸ ਕਰਕੇ
ਤੂੰ ਸਾਹਿਬ ਮੇਰੀ ਰਾਸ ਜੀਓ,
ਤੂੰ ਹੀ ਮੇਰਾ ਸਾਹਿਬ ਮਾਲਕ ਹੈ, ਤੂੰ ਹੀ ਮੇਰੀ ਰਾਸ ਪੂੰਜੀ ਹੈ, ਜਾਂ ਤੂੰ ਮੇਰਾ ਮਾਲਕ ਹੈ ਮੈਂ, ਇਸ ਕਰਕੇ ਤੇਰੀ ਸ਼ਰਧਾ ਵੀ ਜਿਹੜੀ ਮੇਰੇ ਵਿੱਚ ਹੈ, ਤੂੰ ਮੇਰਾ ਮਾਲਕ ਹੈ ਤੇ ਮੇਰੀ ਸ਼ਰਧਾ ਵੀ ਤੇਰੇ ਵਿੱਚ ਹੀ ਹੈ, ਜਿਹੜੀ ਮੇਰੇ ਕੋਲ ਕਾਰਨ ਸੂਖਮ ਸਥੂਲ ਦੇਹਾਂ ਦੀ ਇਹ ਰਾਸ ਪੂੰਜੀ ਹੈ, ਇਹ ਵੀ ਤੇਰੀ ਓ ਦਿੱਤੀ ਹੋਈ ਹੈ। ਜਾਂ ਫਿਰ ਮੇਰੀ ਰਾਸ ਜਿਹੜੀ ਸਵਾਸਾਂ ਪ੍ਰਾਣਾਂ ਦੀ ਰਾਸ ਪੂੰਜੀ ਹੈ, ਇਹ ਵੀ ਤਾਂ ਤੇਰੀ ਓ ਦਿੱਤੀ ਹੋਈ ਹੈ। ਜਾਂ ਫਿਰ ਮੇਰੀ ਰਾਸ ਜੀ ਉਹ ਮੇਰੀ ਬੁੱਧੀ ਰੂਪ ਰਾਸ ਜਿਹੜੀ ਹੈ ਉਹ ਸੱਚਾਈ ਵਿੱਚ ਲਿਆਉਣਾ ਕਰ, ਭਾਵ ਕੀ ਹੈ ਤੇ ਮੇਰੀ ਜਿਹੜੀ ਰਾਸ ਪੂੰਜੀ ਸੱਚਾਈ ਦੇ ਵਿੱਚ ਜਿਹੜੀ ਮੇਰੀ ਬੁੱਧ ਰੂਪ ਜਿਹੜੀ ਰਾਸ ਇਸ ਨੂੰ ਸੱਚਾਈ ਦੇ ਵਿੱਚ ਲਿਆਉਣਾ ਕਰ ਵਾ ਦਰੁਸਤੀ ਵਿੱਚ ਲਿਆਉਣਾ ਕਰ। ਦਰੁਸਤ ਹੁੰਦਾ ਜਿਹੜੀ ਚੀਜ਼ ਪਹਿਲਾਂ ਠੀਕ ਨਾ ਹੋਵੇ ਫਿਰ ਉਹਨੂੰ ਠੀਕ ਕਰ ਲੈਣਾ, ਉਹਨੂੰ ਦਰੁਸਤ ਕਹਿੰਦੇ ਆ। ਇਹ ਬੁੱਧ ਦੇ ਵਿੱਚ ਜਿਹੜੇ ਮਾੜੇ ਨਿਸ਼ਚੇ ਕਰਦੀ ਹੈ ਇਹਨੂੰ ਦਰੁਸਤੀ ਦੇ ਵਿੱਚ ਲਿਆਉਣਾ ਕਰੋ ਮਹਾਰਾਜ ਜੀ। ਜੀਓ ਸੰਬੋਧਕ ਸ਼ਬਦ ਵੀ ਹੈ ਔਰ ਜੀਓ ਜਿਹੜਾ ਹੈ ਇਹ ਜੀ ਤੋਂ ਭਾਵ ਵੀ ਹੈ, ਲਿਆਉਣਾ ਕਰੋ ਜੀ। ਇਹ ਸਤਿਕਾਰ ਦਾ ਸ਼ਬਦ ਵੀ ਹੈ ਜੀ।
ਤੁਧ ਅੰਤਰ ਹੋ ਸੁਖ ਵਸਾ।
ਹੇ ਪਰਮੇਸ਼ਰ ਮੈਂ ਤੁਧ ਤੈਨੂੰ ਹਿਰਦੇ ਦੇ ਅੰਤਰ ਵਿੱਚ ਵਸਾ ਲੈਂਦੀ ਹਾਂ, ਜਗਿਆਸੂ ਰੂਪ ਇਸਤਰੀ ਕਹਿੰਦੀ ਹੈ, ਤਾਂ ਹੋ ਮੈਂ ਤੇਰੇ ਸੁਖ ਸਰੂਪ ਨੂੰ ਪਾ ਕੇ ਸੁਖਾਂ ਨਾਲ ਬਸਾਂ ਬਸਦੀ ਹਾਂ।
ਤੂੰ ਅੰਤਰ ਸਾ ਵਾਸ ਜੀਓ।
ਫਿਰ ਤੂੰ ਹਿਰਦੇ ਦੇ ਅੰਤਰ ਅੰਦਰ ਪ੍ਰਗਟ ਹੋ ਕੇ ਸਾਵਾਸ ਧੰਤਾ ਦੇ ਯੋਗ ਬਣਾ ਦਿੰਦਾ ਹੈ ਜੀ।
ਭਾਣੇ ਤਖਤ ਵਡਾਈਆ।
ਤੇ ਹੇ ਪਰਮੇਸ਼ਰ ਵਾਹਿਗੁਰੂ ਤੂੰ ਆਪਣੇ ਭਾਣੇ ਦੇ ਹੁਕਮ ਦੇ ਅਨੁਸਾਰ ਪ੍ਰਤੱਖ ਵੀ ਭਿਖਾਰੀਆਂ ਨੂੰ ਰਾਜ ਕਰਾ ਦਿੰਦਾ। ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਉਹਨਾਂ ਨੂੰ ਪ੍ਰਤੱਖ ਰਾਜ ਦਾ ਤਖ਼ਤ ਸਿੰਘਾਸਨ ਤੇ ਬਿਠਾ ਦਿੰਦਾ। ਇਹ ਵਡਾਈਆਂ ਕਈਏ ਵਡਿਆਈਆਂ ਦੇ ਦਿੰਦਾ ਹੈ ਅਤੇ ਆਪਣੇ ਭਾਣੇ ਅਨੁਸਾਰ ਹੀ।
ਭਾਣੇ ਭੀਖ ਉਦਾਸ ਜੀਓ।
ਫਿਰ ਤੇਰੇ ਹੁਕਮ ਦੇ ਜਦੋਂ ਉਹਨਾਂ ਦੀ ਪ੍ਰਾਲਭ ਮੁੱਕ ਜਾਂਦੀ ਹੈ ਤਾਂ ਸੰਸਾਰ ਦੀਆਂ ਠੋਕਰਾਂ ਖਾਂਦੇ ਦੇਖੇ ਗਏ ਹੈ, ਉਦਾਸ ਉਪਰਾਮ ਹੋ ਕੇ ਠੂਠਾ ਫੜ ਕੇ ਦਰ ਦਰ ਤੇ ਮੰਗਦੇ ਫਕੀਰ ਬਣ ਕੇ ਭਿਖਾਰੀ ਬਣ ਕੇ ਮੰਗਦੇ ਦੇਖੇ ਗਏ। ਇਸ ਕਰਕੇ ਭਾਣੇ ਤਖ਼ਤ ਵਡਾਈਆਂ, ਭਾਣੇ ਭੀਖ ਉਦਾਸ ਜੀਓ। ਹੇ ਵਾਹਿਗੁਰੂ ਜੀਓ ਤੇਰੇ ਭਾਣੇ ਦੇ ਅਨੁਸਾਰ ਸਰੂਪ ਰੂਪੀ ਤਖ਼ਤ ਦੀਆਂ ਵਡਾਈਆਂ ਤੂੰ ਦੇ ਦੇਣਾ। ਹੁਕਮ ਅਨੁਸਾਰ ਹੀ ਆਪਣੇ ਵੱਲੋਂ ਉਦਾਸ ਕਰਕੇ ਜੂਨਾ ਨੂੰ ਭਿਖਿਆ ਦੇ ਅੰਦਰ ਭਵਾਉਣਾ ਕਰਦਾ ਹੈ ਜੀ। ਜਾਂ ਫਿਰ ਭਾਣੇ ਤਖ਼ਤ ਵਡਾਈਆਂ, ਭਾਣੇ ਭੀਖ ਉਦਾਸ ਜੀਓ। ਹੇ ਪਰਮੇਸ਼ਰੇ ਜੀਵ ਤੇਰੇ ਹੁਕਮ ਅਨੁਸਾਰ ਹੀ ਨਾਮ ਅਭਿਆਸ ਕਰਕੇ ਤੇਰੇ ਸੱਚੇ ਸਰੂਪ ਦੇ ਚ ਲੀਨ ਹੋ ਕੇ ਜੰਮਣ ਮਰਨ ਦੇ ਗੇੜ ਤੋਂ ਬਚ ਜਾਂਦਾ ਅਤੇ ਤੇਰੇ ਹੁਕਮ ਅਨੁਸਾਰ ਜੀਵ ਤੋਂ ਬੇਮੁੱਖ ਹੋ ਕੇ ਭਾਣੇ ਭੀਖ ਉਦਾਸ ਜੀਓ 84 ਦੇ ਚੱਕਰ ਦੇ ਚ ਪੈ ਕੇ ਖੂਹ ਦੀਆਂ ਟੰਡਾਂ ਵਾਂਗੂ ਆਉਂਦਾ ਜਾਂਦਾ ਜੰਮਦਾ ਰਹਿੰਦਾ, ਜੰਮਦਾ ਤੇ ਮਰਦਾ ਰਹਿੰਦਾ ਹੈ ਜੀ।
ਭਾਣੇ ਥਲ ਸਿਰ ਸਰਵ ਹੈ।
ਹੇ ਪਰਮੇਸ਼ਰ ਤੇਰੇ ਹੁਕਮ ਅਨੁਸਾਰ ਹੀ ਥਲ ਖੁਸ਼ਕ ਜਗ੍ਹਾ ਧਰਤੀ ਦੇ ਸਿਰ ਉੱਤੇ ਤੇ ਤੁਸੀਂ ਸਰ ਤਲਾਬ ਨਦੀਆਂ ਉਹਦੇ ਚ ਵਹਿ ਵਗਣ ਲੱਗ ਜਾਂਦੀਆਂ ਨੇ, ਨਦੀਆਂ ਵਿੱਚ ਟਿੱਬੇ ਵਿਖਾਲੇ ਥਲੀ ਕਰੇ ਅਸਗਾਹ, ਇਹ ਤੇਰੇ ਚੋਜ ਨੇ। ਜਿੱਥੇ ਥਲ ਨੂੰ ਉੱਥੇ ਪਾਣੀ ਲਿਆ ਸਕਦੇ, ਜਿੱਥੇ ਪਾਣੀ ਆ ਉੱਥੇ ਥਲ ਕਰ ਸਕਦੇ। ਇਸ ਕਰਕੇ ਹੇ ਵਾਹਿਗੁਰੂ ਤੇ ਤੇਰਾ ਐਸਾ ਹੈ ਭਾਣੇ ਥਲ ਸਿਰ ਸਰਵ ਹੈ। ਭਾਣੇ ਦੇ ਵਿੱਚ ਹੀ ਥਲ ਖੁਸ਼ਕ ਜਗ੍ਹਾ, ਉਹਨਾਂ ਦੇ ਸਿਰ ਦੇ ਉੱਤੇ ਸਰੋਵਰ ਬਣ ਜਾਂਦੇ ਹੈ ਜਾਂ ਫਿਰ ਨਦੀਆਂ ਵਹਿੰਦੀਆਂ ਹਨ।
ਕਮਲ ਫੁੱਲੇ ਆਕਾਸ਼ ਜੀਓ।
ਫਿਰ ਆਕਾਸ਼ ਵਿੱਚ ਕਮਲ ਫੜਾਉਣਾ ਚਾਹੇ ਉੱਥੇ ਖਿੜ ਸਕਦੇ ਹੈ, ਕੌਲ ਫੁੱਲ ਖਿੜ ਜਾਂਦੇ ਨੇ। ਜਿਵੇਂ ਆਕਾਸ਼ ਭਾਵ ਇਹ ਹੈ ਵੀ ਉੱਚੀਆਂ ਥਾਵਾਂ ਕੌਲ ਫੁੱਲ ਖਿੜ ਜਾਂਦੇ, ਜਿਵੇਂ ਕਸ਼ਮੀਰ ਵਿੱਚ ਉੱਚੀਆਂ ਉੱਚੀਆਂ ਪਹਾੜੀਆਂ ਤੇ ਕੌਲ ਖਿੜੇ ਹੋਏ ਹੈ। ਦੂਸਰਾ ਦਸਮ ਗ੍ਰੰਥ ਦੇ ਵਿੱਚ ਪ੍ਰਸੰਗ ਆਉਂਦਾ ਹੈ ਜਿਹੜਾ ਵਸ਼ਿਸ਼ਟ ਪੁਰਾਣ ਦੇ ਵਿੱਚ ਇਹਦਾ ਮੂਲ ਹੈ, ਉੱਥੇ ਵਿਸਤਾਰ ਨਾਲ ਹੈ। ਉੱਥੇ ਲਿਖਿਆ ਵੀ ਜਿਹੜਾ ਵਸ਼ਿਸ਼ਟ ਸੀ, ਵਸ਼ਿਸ਼ਟ ਮੁਨੀ ਭਗਵਾਨ ਰਾਮ ਚੰਦਰ ਦਾ ਗੁਰੂ, ਇਹ ਵਸ਼ਿਸ਼ਟ ਜੀ ਆਕਾਸ਼ ਦੇ ਵਿੱਚ ਕੁਟੀਆ ਬਣਾ ਕੇ ਉੱਥੇ ਸਾਧ ਸਿੰਘ ਜੀ ਮਾਇਆਵੀ ਸ਼ਕਤੀ ਦੇ ਨਿਵਾਸ ਕਰਦਾ ਸੀ। ਉਹਨਾਂ ਦੀ ਕੁਟੀਆ ਦੇ ਆਲੇ ਦੁਆਲੇ ਕੌਲ ਫੁੱਲ ਖਿੜੇ ਹੋਏ ਸਨ, ਇਹ ਪੁਰਾਣਾਂ ਦੇ ਵਿੱਚ ਲਿਖਿਆ ਪ੍ਰਮਾਣ ਹੈ ਇਹ। ਤੇ ਇਹਦੇ ਵਿੱਚ ਸੱਚਾਈ ਕੀ ਹੈ ਮਿਥਿਆ ਕੀ ਹੈ, ਸਾਨੂੰ ਇਸ ਝੰਝਟ ਵਿੱਚ ਪੈਣ ਦੀ ਲੋੜ ਨਹੀਂ। ਮਾਇਆਵੀ ਸ਼ਕਤੀ ਨੇ ਸਭ ਕੁਝ ਹੋ ਸਕਦਾ। ਉਹ ਖਿਆਲਾਂ ਦੀ ਕੁਟੀਆ ਬਣਾ ਕੇ ਆਕਾਸ਼ ਵਿੱਚ ਰਿਹਾ ਕਰਦਾ ਸੀ। ਉੱਥੇ ਕੌਲ ਫੁੱਲ ਕਮਲ ਫੁੱਲ ਹੈ, ਆਕਾਸ਼ ਜੀਓ, ਆਕਾਸ਼ ਦੇ ਵਿੱਚ ਫਿਰ ਇਹ ਕੌਲ ਖਿੜਦੇ ਸਨ ਉਹਦੀ ਕੁਟੀਆ ਦੇ ਆਲੇ ਦੁਆਲੇ। ਇਸੇ ਤਰ੍ਹਾਂ ਹੇ ਪਰਮੇਸ਼ਵਰ ਵਾਹਿਗੁਰੂ, ਭਾਣੈ ਥਾਲ ਸਿਰ ਸਰਵ ਹੈ ਕਮਲ ਫੁੱਲ। ਫਿਰ ਦੁਬਾਰੇ ਬੋਲੋ ਜੀ ਸਾਰੀ ਪੰਕਤੀ।
ਭਾਣੈ ਥਲ ਸਿਰ ਸਰਵ ਹੈ ਕਮਲ ਫੁੱਲ ਆਕਾਸ਼ ਜੀਉ।
ਹੇ ਵਾਹਿਗੁਰੂ, ਤੇਰੇ ਹੁਕਮ ਵਿੱਚ ਹੀ ਥਲਾਂ ਦੀ ਨਿਆਈ ਕੀ ਹੈ? ਖੁਸ਼ਕ ਭਾਵ ਨਿਸ਼ਰਦਕ ਹੰਕਾਰੀ ਪੁਰਖ, ਉਹਨਾਂ ਦੇ ਅੰਤਸ਼ਕਰਨ ਵਿੱਚ ਜੇ ਤੈਨੂੰ ਭਾ ਜਾਵੇ, ਪ੍ਰੇਮ ਰੂਪ ਨਦੀਆਂ ਦਾ ਪ੍ਰਭਾਵ ਵਗਣ ਲੱਗ ਜਾਂਦਾ ਹੈ ਅਤੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਸ਼ੁਭ ਗੁਣਾਂ ਦੇ ਕੌਲ ਖਿੜ ਜਾਂਦੇ ਨੇ। ਗੱਲ ਤਾਂ ਮਹਾਰਾਜ ਨੇ ਇਹ ਕਰਨੀ, ਉਹ ਤਾਂ ਪ੍ਰਮਾਣ ਦਿੱਤਾ ਜਿਹੜੀ ਪਹਿਲੀ ਗੱਲ ਦਾ। ਹੇ ਕਮਲਵਤ ਚਿਦਾ ਆਕਾਸ਼ ਬ੍ਰਹਮ, ਉਹਨਾਂ ਦੇ ਦਸਵੇਂ ਦੁਆਰ ਰੂਪੀ ਆਕਾਸ਼ ਵਿੱਚ ਕਮਲ ਦੀ ਨਿਆਈ ਪ੍ਰਕਾਸ਼ ਹੀ ਪ੍ਰਕਾਸ਼ ਖੇੜਾ ਹੋ ਜਾਂਦਾ ਹੈ, ਜਿੱਥੇ ਦਸਮ ਦੁਆਰ ਦੀ ਪਰਤਕ ਜੋਤ ਜਗਮਗਾ ਰਹੀ ਹੈ।
ਭਾਣੇ ਭਵ ਜਲ ਲੰਘੀ ਹੈ।
ਹੇ ਪਰਮੇਸ਼ਰ, ਤੇਰੇ ਭਾਣੇ ਹੁਕਮ ਦੇ ਅਨੁਸਾਰ ਪੈਦਾਇਕ ਸੰਸਾਰ ਸਮੁੰਦਰ ਦੇ ਪਦਾਰਥਾਂ ਰੂਪੀ ਪਾਣੀ ਤੋਂ ਪਾਰ ਲੰਘ ਜਾਈਦਾ ਹੈ, ਭਾਵ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਜਾਈਦਾ।
ਭਾਣੇ ਮੰਜ ਭਰੀਆਸ ਜੀਉ।
ਤੇਰੇ ਭਾਣੇ ਹੁਕਮ ਅਨੁਸਾਰ ਹੀ ਪਾਪਾਂ ਨਾਲ ਭਰੀਆਸ ਭਰ ਕੇ ਸੰਸਾਰ ਸਮੁੰਦਰ ਦੇ ਮੰਝ ਵਿੱਚ ਬਹੁਤ ਸਾਰੇ ਪਾਪੀ ਜੀਵ ਉਹ ਡੁੱਬ ਜਾਂਦੇ ਨੇ। ਇਸ ਕਰਕੇ ਇਹਦੇ ਵਿੱਚ ਡੁੱਬ ਜਾਈਦਾ ਹੈ ਜੀ। ਜਿਵੇਂ ਸਮੁੰਦਰ ਦੇ ਵਿੱਚ ਜਹਾਜ਼ ਪਾਣੀ ਨਾਲ ਭਰ ਕੇ ਡੁੱਬ ਜਾਂਦੇ ਹੈ, ਬਹੁਤ ਸਾਰੇ ਥਾਵਾਂ ਤੇ ਡੁੱਬੇ ਹੈ, ਇਸੇ ਤਰ੍ਹਾਂ ਪਰਮੇਸ਼ਰ ਤੇਰੇ ਹੁਕਮ ਅਨੁਸਾਰ ਜੀਵ ਅੰਤਸ਼ਕਰਨ ਰੂਪੀ ਜਹਾਜ਼ ਪਾਪਾਂ ਰੂਪੀ ਪਦਾਰਥਾਂ ਜਾਂ ਪਾਪਾਂ ਦੇ ਬੋਝ ਦੇ ਨਾਲ ਜਾਂ ਪਦਾਰਥਾਂ ਰੂਪੀ ਪਾਣੀ ਦੇ ਭਰਨ ਨਾਲ ਸੰਸਾਰ ਸਮੁੰਦਰ ਦੇ ਵਿੱਚ ਹੀ ਡੁੱਬ ਜਾਂਦਾ। ਇਸੇ ਕਰਕੇ ਭਾਈ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਅੱਗੇ ਦੱਸਦੇ ਹਨ,
ਭਾਣੇ ਸੋ ਸਹ ਰੰਗਲਾ।
ਸਾਰਾ ਬੋਲੋ ਜੀ।
ਸਿਫਤ ਰੱਤਾ ਗੁਣ ਤਾਸ ਜੀਉ।
ਹੇ ਗੁਣਾਂ ਦੇ ਤਾਸ ਨਾਮ ਖਜ਼ਾਨੇ ਦਾ, ਗੁਣਾਂ ਦੇ ਖਜ਼ਾਨੇ ਪਰਮੇਸ਼ਰ, ਜੋ ਗੁਰਾਂ ਦੁਆਰਾ ਨਾਮ ਜਪ ਕੇ ਤੇਰੀ ਸਿਫਤ ਉਸਤਤ ਵਿੱਚ ਰੱਤਾ ਰਤਿਆ ਗਿਆ, ਰੰਗਿਆ ਗਿਆ। ਇਹਨੂੰ ਪਾਈ ਰਤਾ ਨਹੀਂ ਕਹਿਣਾ, ਰਤਾ ਕੱਸ ਕੇ ਬੋਲਣਾ, ਜੋ ਤੇਰੇ ਉਸਤਤ ਦੇ ਵਿੱਚ ਰੰਗਿਆ ਗਿਆ ਹੈ। ਤੇ ਹੇ ਰੰਗਲਾ ਆਨੰਦ ਦੇਣ ਵਾਲੇ ਸੋ ਪਤੀ ਪਰਮੇਸ਼ਰ ਜੀ, ਸੋ ਉਹ ਤੇਰੇ ਭਾਣੇ ਅਨੁਸਾਰ ਹੀ ਹੈ, ਜਾਂ ਸੋ ਉਹ ਪਤੀ ਪਰਮੇਸ਼ਰ ਤੇਰੇ ਹੁਕਮ ਅਨੁਸਾਰ ਹੀ ਤੇ ਤੇਰੀ ਪ੍ਰਾਪਤੀ ਦੇ ਆਨੰਦ ਵਾਲਾ ਹੋਇਆ ਹੈ, ਜਿਹਦੇ ਉੱਤੇ ਕਿਰਪਾ ਕਰਦਾ ਹੈ। ਜਾਂ ਹੇ ਗੁਣਾਂ ਦੇ ਖਜ਼ਾਨੇ ਸੋ ਪਤੀ ਪਰਮੇਸ਼ਰ, ਜੋ ਗੁਰਮੁਖ ਜਨ ਭਾਣਾ ਮੰਨਣ ਵਾਲਾ ਹੈ, ਉਹ ਤੇਰੇ ਸੱਚ ਸਰੂਪ ਦੇ ਰੰਗਲਾ ਆਨੰਦ ਦੀ ਪ੍ਰਾਪਤੀ ਵਾਲਾ ਹੈ, ਕਿਉਂਕਿ ਉਹ ਤੇਰੀ ਸਿਫਤ ਸਲਾਹ ਦੇ ਵਿੱਚ ਰੱਤਾ ਰੰਗਿਆ ਹੋਇਆ ਹੈ ਜੀ।
ਭਾਣੇ ਸਹ ਪੀਹਾਵਲਾ।
ਹੇ ਸੋ ਪਤੀ ਪਰਮੇਸ਼ਰ, ਤੇਰੇ ਭਾਣੇ ਹੁਕਮ ਵੀ ਇਹ ਜਿਹੜਾ ਸੰਸਾਰ ਹੈ ਪੀਹਾਵਲਾ, ਭੈਦਾਇਕ ਪ੍ਰਤੀਤ ਹੁੰਦਾ ਹੈ। ਭਾਵ ਕੀ ਹੈ? ਜੰਮਣ ਮਰਨ ਵਾਲਾ ਪ੍ਰਤੀਤ ਹੁੰਦਾ ਹੈ।
ਹਾਂ ਆਵਣ ਜਾਣ ਮੁਈ ਆਸ ਜੀ।
ਤੇਰੇ ਹੁਕਮ ਅਨੁਸਾਰ ਹੀ ਹਾਂ ਹੰਗਤਾ ਕਰਕੇ ਸ੍ਰਿਸ਼ਟੀ ਆਵਣ ਜਾਣ ਆਉਣ ਜਾਣ, ਭਾਵ ਕੀ ਹੈ? ਜੰਮਣ ਮਰਨ ਵਿੱਚ ਮੁਈ ਆਸ ਮਰ ਰਹੀ ਹੈ। ਹੰਗਤਾ ਕਰਕੇ ਜੀਵ ਆਉਣ ਜਾਣ ਦੇ ਵਿੱਚ ਜੰਮਦੇ ਮਰਦੇ ਰਹਿੰਦੇ ਹੈ, ਜਾਂ ਪਦਾਰਥਾਂ ਦੀ ਮੂਈ ਮੂਈ ਜਮਾਂ ਆਸ ਆਸ ਉਮੀਦ ਕਰਕੇ ਜੰਮਦੇ ਮੂਈ ਮਰਦੇ ਰਹਿੰਦੇ ਹਨ। ਐਂ ਵੀ ਇਹਦੇ ਵਿੱਚੋਂ ਅਰਥ ਬਣਦਾ ਹੈ,
ਤੂੰ ਸਹ ਅਗਮ ਅਤੋਲਵਾ।
ਹੇ ਪਰਮੇਸ਼ਰ, ਹੇ ਸੋ ਪਤੀ ਪਰਮੇਸ਼ਰ, ਤੂੰ ਅਗਮ ਮਨ ਦੇ ਅਭਿਸ਼ੇ ਸ਼ਾਸਤਰਾਂ ਪ੍ਰਮਾਣਾਂ ਰੂਪੀ ਬੱਟੇ ਪਾ ਕੇ ਬੁੱਧ ਰੂਪ ਤਰਾਜੂ ਦੇ ਨਾਲ ਤੋਲਿਆ ਨਹੀਂ ਜਾ ਸਕਦਾ, ਅਤੋਲਵਾ ਤੋਲਣ ਤੋਂ ਰਹਿਤ ਹੈ।
ਹੋ ਕਹਿ ਕਹਿ ਟਹਿ ਪਈ ਆਸ ਜੀਉ।
ਇਸ ਕਰਕੇ ਹੋ ਮੈਂ ਤੇਰੇ ਗੁਣਾਂ ਨੂੰ ਬੇਅੰਤ ਬੇਅੰਤ ਕਹਿ ਕੇ ਆਖ ਕੇ ਤੇਰੀ ਸ਼ਰਨ ਵਿੱਚ ਟਹਿਣਾ ਹੁੰਦਾ, ਜਿਹੜਾ ਡਿੱਗ ਪੈਣਾ, ਡਿੱਗ ਪਈ ਹੈ। ਇਸ ਕਰਕੇ ਮੈਂ ਤੇਰੀ ਸ਼ਰਨ ਵਿੱਚ ਡਿੱਗ ਪਈ ਹਾਂ, ਜਗਿਆਸੂ ਰੂਪ ਇਸਤਰੀ ਕਹਿੰਦੀ ਹੈ। ਇਸ ਕਰਕੇ ਪਈ ਆਸ ਪਈ ਹਾਂ ਜੀ।
ਕਿਆ ਮੰਗੋ ਕਿਆ ਕਹਿ ਸੁਣੀ।
ਇਹ ਪਰਮੇਸ਼ਰ, ਹੋਰ ਕਿਆ ਕੀ ਚੀਜ਼ ਮੰਗੋ ਮੰਗਾਂ, ਕਿਆ ਕੀ ਪਦਾਰਥਾਂ ਦੀ ਬਾਬਤ ਵਚਨ ਜਿਹੜਾ ਉਹ ਕਹਿ ਆਖ ਕੇ ਤੇ ਕੀ ਕਿਸੇ ਦੇ ਜੋ ਕਿਸੇ ਦਾ ਮਹਾਤਮ ਸੁਣੀ ਸਰਵਣ ਕਰਾਂ, ਕੀ ਕਿਸੇ ਦੇਵਤੇ ਦੀ ਉਪਾਸਨਾ ਕਰਕੇ ਦੁਨੀਆਂ ਦੇ ਸੁੱਖ ਮੰਗਾਂ, ਕੀ ਕਿਸੇ ਦਾ ਸਤੋਤਰ ਕਰਾਂ ਮਹਾਰਾਜ, ਕੀ ਕਿਸੇ ਦੇਵਤੇ ਦੇ ਜਸ ਨੂੰ ਸੁਣਨਾ ਕਰਾਂ।
ਮੈਂ ਦਰਸ਼ਨ ਭੂਖ ਪਿਆਸ ਜੀਉ,
ਇਸ ਕਰਕੇ ਮੈਨੂੰ ਇਹ ਕੁਛ ਕਰਨ ਦੀ ਲੋੜ ਨਹੀਂ, ਮੈਨੂੰ ਤਾਂ ਤੇਰੇ ਦਰਸ਼ਨਾਂ ਦੀ ਭੁੱਖ ਲੱਗੀ ਹੋਈ, ਤੇਰੇ ਦਰਸ਼ਨਾਂ ਦੀ ਉਹ ਪਿਆਸ ਲੱਗੀ ਹੈ। ਦਰਸ਼ ਤੇਰੇ ਕੀ ਪਿਆਸ ਮਨ ਲੱਗੀ, ਤੇਰੇ ਦਰਸ਼ਨ ਦੀ ਅਤਿਅੰਤ ਇੱਛਾ ਹੈ, ਇੱਛਾ ਰੂਪ ਪਿਆਸ ਹੈ, ਇੱਛਾ ਰੂਪ ਭੁੱਖ ਹੈ, ਇਸ ਪ੍ਰਕਾਰ ਦੀ ਲੱਗ ਰਹੀ ਹੈ ਜੀ।
ਗੁਰ ਸਭ ਦੀ ਸਹ ਪਾਇਆ,
ਸਹ ਪਤੀ ਪਰਮੇਸ਼ਰ, ਗੁਰਮੁਖ ਜਨਾਂ ਨੇ ਗੁਰਾਂ ਦੇ ਸ਼ਬਦ ਦੀ ਉਪਦੇਸ਼ ਦੁਆਰਾ ਨਾਮ ਜਪ ਕੇ ਤੇਰੇ ਸੱਚ ਸਰੂਪ ਨੂੰ ਪਾਇਆ, ਪਾਉਣਾ ਕੀਤਾ ਹੈ।
ਸੱਚ ਨਾਨਕ ਕੀ ਅਰਦਾਸ ਜੀਉ,
ਸਤਿਗੁਰੂ ਜੀ ਕਥਨ ਕਰਦੇ ਨੂੰ ਮੇਰੀ ਜਨ ਦੀ ਇਹੋ ਹੀ ਸੱਚੀ ਅਰਦਾਸ ਅਰਜੋਈ ਹੈ, ਬੇਨਤੀ ਹੈ, ਮੈਨੂੰ ਵੀ ਆਪਣੇ ਸਰੂਪ ਦੇ ਨਾਲ ਮੇਲਣਾ ਕਰੋ ਜੀ। ਸਤਿਗੁਰੂ ਜੀ ਕਥਨ ਕਰਦੇ ਆ ਕਿ ਸੱਚੇ ਪਰਮੇਸ਼ਰ, ਜਦ ਮੇਰੀ ਜਨ ਦੀ ਸੱਚੀ ਬੇਨਤੀ ਤੂੰ ਸੁਣੀ ਤਾਂ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਜਪ ਕੇ ਪਤੀ ਪਰਮੇਸ਼ਰ ਤੇਰੇ ਆਨੰਦ ਨੂੰ ਪਾਉਣਾ ਕੀਤਾ ਹੈ ਜੇ।
ਸੂਹੀ ਮਹੱਲਾ ਪੰਜਵਾਂ ਗੁਣਵੰਤੀ,
ਹੁਣ ਇੱਥੇ ਸਾਸ ਜੀ ਇਹ ਗੱਲ ਥੋੜੀ ਜਿਹੀ ਵਿਚਾਰਨ ਵਾਲੀ ਹੈ ਕਿ ਬਾਣੀ ਗੁਰੂ ਨਾਨਕ ਸਾਹਿਬ ਦੀ ਚੱਲ ਰਹੀ, ਇਸ ਸ਼ਬਦ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਦੀ ਬਾਣੀ ਆਰੰਭ ਹੋਣੀ, ਇਹ ਵਿਚਾਲੇ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਕਿਵੇਂ ਆ ਗਿਆ? ਇਹਦਾ ਉੱਤਰ ਹੈ ਵੀ ਸਤਿਗੁਰੂ ਜੀ ਨੇ ਬਹੁਤ ਸਾਰੇ ਥਾਵਾਂ ਤੇ ਜਿਹੜਾ ਸ਼ਬਦਾਂ ਦਾ ਕੋਈ ਅਲੰਕਾਰ ਚੱਲਦਾ ਹੈ ਉਹਨੂੰ ਪੂਰੀਆਂ ਕਰਨ ਵਾਸਤੇ, ਜਾਂ ਇਉਂ ਕਹੋ ਵੀ ਪਹਿਲੇ ਜਾਮੇ ਚ ਜਿਹੜਾ ਇੱਕ ਅਲੰਕਾਰ ਆਰੰਭਿਆ ਸੀ ਮਹਾਰਾਜ ਨੇ, ਉਹਨੂੰ ਪੰਜਵੇਂ ਜਾਮੇ ਦੇ ਚਾ ਕੇ ਪੂਰਾ ਕਰਦਾ। ਜਿਹੜਾ ਕਾਰਜ ਗੁਰੂ ਨਾਨਕ ਨੇ ਸਿੱਖੀ ਦਾ ਆਰੰਭਿਆ ਉਹ ਦਸਮ ਪਾਤਸ਼ਾਹ ਨੇ ਸੰਪੂਰਨ ਕੀਤਾ, ਮੁਕੰਮਲ ਕਰ ਦਿੱਤੀ ਸਿੱਖੀ। 239 ਸਾਲ ਇਸੇ ਕਾਰਜ ਵਿਚ ਲੱਗੇ ਗੁਰੂ ਸਾਹਿਬਾਨ ਦੇ ਦੇਹ ਕਾਲ ਦਾ ਸਮਾਂ। ਇਸੇ ਤਰ੍ਹਾਂ ਜਿਹੜਾ ਕੁਚੱਜੀ ਤੇ ਸੱਚੀ, ਹੁਣ ਇਹ ਹੈ ਉੱਤਮ ਮੱਧਮ ਕਨਿਸ਼ਠ, ਕਨਿਸ਼ਠ ਦੀ ਗੱਲ ਹੋ ਗਈ ਪਹਿਲਾਂ, ਕਨਿਸ਼ਠ ਦੀ ਗੱਲ ਜਿਹੜੀ ਹੈ ਕੁਚੱਜੀ ਵਿਚ ਹੋ ਗਈ, ਫਿਰ ਮੱਧਮ ਦੀ ਗੱਲ ਸੁਚੱਜੀ ਵਿਚ ਹੋ ਗਈ, ਹੁਣ ਜਿਹੜੀ ਸਭ ਤੋਂ ਸ੍ਰੇਸ਼ਠ ਹੈ ਉੱਤਮ ਸਖੀ ਜਿਹੜੀ ਹੈ, ਇਹ ਤਾਂ ਮੱਧਮਾਂ ਦੀ ਗੱਲ ਕੀਤੀ ਗਈ ਉੱਥੇ ਤਾਂ, ਜਾਂ ਕਨਿਸ਼ਠ ਦੀ ਕੀਤੀ। ਉੱਤਮ ਸਖੀ ਦੇ ਇਸ ਅਲੰਕਾਰ ਨੂੰ ਪੂਰਿਆ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਉਹਦਾ ਨਾਂ ਰੱਖਿਆ ਗੁਣਵੰਤੀ, ਜਿਵੇਂ ਪਹਿਲੀ ਕੁਚੱਜੀ, ਦੂਜੀ ਸੱਚੀ, ਤੀਸਰੀ ਆ ਜੀ ਗੁਣਵੰਤੀ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਸੂਹੀ ਰਾਗਣੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਣਵੰਤੀ ਗੁਣਾਂ ਵਾਲੀਆਂ ਉੱਤਮ ਸਿੱਖੀਆਂ ਜਿਹੜੀਆਂ ਨੇ ਉਹਨਾਂ ਦੀ ਅਵਸਥਾ ਦੱਸਦੀ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਰੂਪ ਹੋ ਕੇ ਕਥਨ ਕਰਦੇ ਹੈ, ਤੇ ਮਹਾਰਾਜ ਸਾਹਿਬ ਜੀ ਨੇ ਫਿਰ ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੂ ਰੂਪ ਕਰਕੇ ਕਥਨ ਕਰਦੇ ਹੋਏ ਬਾਕੀ ਜਿਹੜੇ ਦੂਸਰੇ ਗੁਰੂ ਸਾਹਿਬਾਨ ਆਪਣੇ ਆਪ ਨੂੰ ਸਿੱਖ ਮੰਨਦੇ ਰਹੇ, ਦੂਜੇ ਤੀਜੇ ਚੌਥੇ ਤੇ ਪੰਜਵੇਂ ਜਮ ਚ ਫਿਰ ਆਪ ਵੀ ਗੁਰੂ ਨਾਨਕ ਨੂੰ ਗੁਰੂ ਸਮਝ ਕੇ ਆਪ ਸਿੱਖ ਰੂਪ ਦੇ ਵਿੱਚ ਬੇਨਤੀਆਂ ਕਰਦੇ। ਤੋ ਇਸ ਕਰਕੇ ਇਹ ਫਿਰ ਉੱਤਮ ਸਖੀ ਦਾ ਵਰਣਨ ਹੈ। ਸੁਣੋ ਜੀ,
ਜੋ ਦੀਸੈ ਗੁਰ ਸਿੱਖੜਾ,
ਹੁਣ ਦੇਖ ਲੋ ਭਾਈ ਇਹ ਜਿਹੜਾ ਗੁਰਮਤ ਦਾ ਵਚਨ ਹੈ ਗੁਰਸਿੱਖੜਾ, ਗੁਰੂ ਸਾਹਿਬਾਨਾਂ ਦੀ ਸਿੱਖਿਆ, ਸਿੱਖਿਆ ਜਿਹੜਾ ਸਿੱਖਿਆ ਲੈਣ ਵਾਲਾ ਹੈ ਨਾ, ਸਿੱਖਿਆ ਸਿੱਖ ਰਿਹਾ ਜਾਂ ਸਿੱਖ ਲਈ ਉਹਨੂੰ ਸਿੱਖੜਾ ਕਹਿੰਦੇ। ਹੁਣ ਤੁਸੀਂ ਕਿਸੇ ਨੂੰ ਕਹਿ ਕੇ ਦੇਖ ਲਓ ਵੀ ਇਹ ਸਿੱਖੜਾ ਤੁਰਿਆ ਜਾਂਦਾ, ਉਹ ਗਲ ਪੈ ਜੂਗਾ, ਉਹ ਮੈਨੂੰ ਸਿੱਖੜਾ ਕਿਉਂ ਕਿਹਾ। ਇਹ ਕੋਈ ਸ਼ਬਦ ਅਪਮਾਨਜਨਕ ਨਹੀਂ ਹੈ, ਇਹ ਤਾਂ ਗੁਰਮਤ ਚ ਆਇਆ ਹੋਇਆ ਸੀ। ਤੇ ਹੇ ਭਾਈ ਜਿਹੜਾ ਵੀ ਗੁਰਸਿੱਖੜਾ ਕੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਗ੍ਰਹਿਣ ਕਰਨ ਵਾਲਾ ਮੈਨੂੰ ਦਿਸਦਾ ਹੈ, ਜਾਂ ਫਿਰ ਜਿਸ ਨੂੰ ਵੀ ਸਿੱਖਿਆ ਦੇਣ ਵਾਲੇ ਗੁਰੂ ਸਾਹਿਬ ਜੀ ਦਿਸਦੇ ਹਨ, ਜਾਂ ਫਿਰ ਗੁਰ ਉਪਦੇਸ਼ ਵਾਲਾ ਗੁਰਸਿੱਖਾ ਜਿਹੜਾ ਗੁਰਸਿੱਖ ਹੈ ਉਹ ਮੈਨੂੰ ਦਿਸਦਾ ਹੈ, ਗੁਰ ਉਪਦੇਸ਼ ਦੇਣ ਵਾਲਾ, ਉਸ ਗੁਰਸਿੱਖ ਨੂੰ ਜਦੋਂ ਵੀ ਮੈਂ ਦੇਖਦਾ ਹਾਂ, ਤੇ ਜਿਸ ਨੂੰ ਚੌਥੇ ਜਾਮੇ ਵਿੱਚ ਕਿਹਾ ਨਾਨਕ ਦਾਸ ਧੂੜ ਮੰਗੈ ਤਿਸ ਗੁਰਸਿੱਖ, ਜੋ ਆਪ ਜਪੈ ਅਵਰਹਿ ਨਾਮ ਜਪਾ, ਇਹ ਉਪਦੇਸ਼ ਹੈ ਨਾ ਅੱਗੇ ਦੱਸਦੇ ਹਨ ਤਿਸ
ਤਿਸ ਨਿਵ ਨਿਵ ਲਾਗਾ ਪਾਏ ਜੀਉ,
ਤੇ ਉਹ ਜਿਹੜਾ ਹੈ ਉਸ ਦੇ ਨਿਵ ਨਿਵ ਝੁਕ ਝੁਕ ਕੇ ਨੀਵਾਂ ਹੋ ਕੇ ਪਾਏ ਨਾਮ ਚਰਨਾਂ ਦਾ ਲਾਗੋ ਲੱਗਣਾ ਲੱਗਦਾ ਹਾਂ ਜੀ। ਤਨ ਤੇ ਤਨ ਦਾ ਜਿਹੜਾ ਤਾਣ ਹੈ ਉਹਦੇ ਵੱਲੋਂ ਨਿਵ ਕੇ ਦੋ ਵਾਰੀ ਨਿਵ ਨਿਵ ਹੈ ਨਾ, ਤਨ ਦੇ ਬਲ ਵੱਲੋਂ ਤਾਣ ਵੱਲੋਂ ਨਿਵ ਕੇ ਮਨ ਦੇ ਮਾਣ ਵੱਲੋਂ ਨਿਵ ਕੇ ਲਾਗੋ ਪਾਏ ਜੀ ਮੈਂ ਚਰਨੀ ਲੱਗਦਾ ਹਾਂ ਜੀ। ਹੁਣ ਦੇਖੋ ਵੀ ਗੁਰਸਿੱਖਾਂ ਦੇ ਗੁਰਸਿੱਖ ਪੈਰੀ ਪੈਂਦੇ ਆਏ, ਪੈਰੀ ਪਵਣਾ ਜਗ ਵਰਤਾਇਆ, ਪਰ ਹੁਣ ਇਹ ਬਹੁਤ ਵੱਡਾ ਅਪਰਾਧ ਸਮਝਿਆ ਜਾਂਦਾ। ਅਪਰਾਧ ਹੈ ਵੀ ਤੇ ਨਹੀਂ ਵੀ, ਉਹ ਕਿਵੇਂ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤਾਂ ਅਪਰਾਧ ਹੈ ਬਹੁਤ ਵੱਡਾ, ਤੇ ਉਸ ਤਰ੍ਹਾਂ ਭਾਈ ਆਪਣੇ ਮਾਤਾ ਪਿਤਾ ਦਾ ਵੀ ਸਤਿਕਾਰ ਕਰਨਾ ਚਾਹੀਦਾ, ਗੁਰਸਿੱਖਾਂ ਦਾ ਸਤਿਕਾਰ। ਇਹ ਸਤਿਕਾਰ ਹੀ ਹੈ, ਇਹ ਨਹੀਂ ਵੀ ਸਤਿਕਾਰ ਕਰਨ ਵਾਲੇ ਬਹੁਤੇ ਨੇ, ਸਤਿਕਾਰ ਕਰਾਉਣ ਵਾਲਾ ਉਹੀ ਆਫਰਿਆ ਰਹੇ ਵੀ ਮੈਂ ਇਹਨਾਂ ਤੋਂ ਵੱਡਾ, ਉਹ ਵੀ ਚੁੱਕੇ ਸੰਪਰਦਾ ਚ ਇਹ ਸਹੀ ਹੈ। ਜੇ ਕੋਈ ਝੁੱਕੇ ਫਤਿਹ ਬੁਲਾਉਂਦਾ ਦੂਜਾ ਉਦੋਂ ਜ਼ਿਆਦਾ ਝੁੱਕੇ ਫਤਿਹ ਬੁਲਾਉਂਦਾ, ਜੇ ਕੋਈ ਉਹਦੇ ਪੈਰਾਂ ਨੂੰ ਪੈਂਦਾ ਦੂਜਾ ਉਹਦੇ ਪੈਰਾਂ ਨੂੰ ਪੈਂਦਾ। ਇਹ ਇਸ ਤਰ੍ਹਾਂ ਵੀ ਤਾਂ ਕਿ ਦੋਨਾਂ ਦੀ ਹੰਗਤਾ ਮਿਟ ਜਾਏ, ਜਦੋਂ ਇੱਕ ਆਕੜ ਕੇ ਖੜ ਗਿਆ ਉਹਦੇ ਚ ਹੰਗਤਾ ਆ ਜਾਣੀ ਹੈ, ਦੂਜੇ ਦੇ ਵਿੱਚ ਨਿਮਰਤਾ, ਉਹਦੇ ਲਈ ਘਾਟੇ ਵਾਲੀ ਬਾਤ ਹੈ। ਇਸ ਕਰਕੇ ਮਹਾਰਾਜ ਕਹਿੰਦੇ ਝੁੱਕ ਝੁੱਕ ਕੇ ਉਹਨਾਂ ਦੇ ਚਰਨੀ ਲੱਗਦੇ ਹਾਂ ਜੇ
ਆਖਾ ਬਿਰਥਾ ਜੀ ਕੀ,
ਤੇ ਕਹਿੰਦੇ ਫਿਰ ਉਹ ਗੁਰਸਿੱਖ ਦੇ ਅੱਗੇ ਮੈਂ ਆਪਣੇ ਜੀ ਹਿਰਦੇ ਦੀ ਸਾਰੀ ਬਿਰਥਾ ਨਾ ਪੀੜਾ ਦਾ ਹੁੰਦਾ, ਉਹ ਫਿਰ ਜਿਹੜੀ ਪੀੜਾ ਹੈ ਵਾਹਿਗੁਰੂ ਦੇ ਵਿਛੋੜੇ ਦੀ ਉਹਦੀ ਗੱਲ ਬੇਨਤੀ ਰੂਪ ਦੇ ਵਿੱਚ ਆਖਾਂ ਕਹਿਣਾ ਕਰਾਂ ਕਿ ਮੈਨੂੰ
ਗੁਰ ਸੱਜਣ ਦੇਹ ਮਿਲਾਏ ਜੀਉ,
ਮੈਨੂੰ ਅਕਾਲ ਪੁਰਖ ਨਾਲ ਪ੍ਰੇਮ ਕਰਨ ਵਾਲੇ ਲੋਕ ਪ੍ਰਲੋਕ ਦੇ ਸੱਜਣ ਮਿੱਤਰ ਕੌਣ? ਗੁਰੂ ਸਾਹਿਬ, ਉਹਨਾਂ ਸਤਿਗੁਰਾਂ ਦੇ ਨਾਲ ਹੇ ਗੁਰਸਿੱਖਾਂ ਮਿਲਾਏ ਮਿਲਾ ਦੇਣਾ ਕਰੋ ਜੀ।
ਸੋਈ ਦਸ ਉਪਦੇਸੜਾ,
ਹੇ ਪਿਆਰੇ ਕਹਿੰਦੇ ਮੈਨੂੰ ਉਹ ਉਪਦੇਸੜਾ ਕੀ ਉਪਦੇਸ਼ ਸ੍ਰੇਸ਼ਟ ਉਪਦੇਸ਼ ਦੱਸਣਾ ਕਰ ਇਹਨੂੰ ਭਾਈ। ਸੋਈ ਦਸ ਉਪਦੇਸੜਾ, ਜੇ ਆਪਾਂ ਇਹਨੂੰ ਦਸ ਕਹਿ ਦਿੱਤਾ ਫਿਰ ਤਾਂ ਨੌ ਤੋਂ ਬਾਅਦ ਜਿਹੜੀ ਅੰਕਨ ਦਸ ਅੱਠ ਨੌ ਦਸ ਇਹਨੂੰ ਦਸ ਨਹੀਂ ਕਹਿਣਾ, ਇਹ ਦੱਸਣ ਤੋਂ ਭਾਵ ਹੈ ਵੀ ਇਹਨੂੰ ਦੱਸਣਾ ਕਰ, ਇਸ ਕਰਕੇ ਕੱਸ ਕੇ ਬੋਲਣਾ। ਸੋਈ ਦਸ ਉਪਦੇਸੜਾ, ਹੇ ਪਿਆਰੇ ਜੀ ਮੈਨੂੰ ਉਹ ਉਪਦੇਸ਼ ਸ੍ਰੇਸ਼ਟ ਦੱਸਣਾ ਕਰ ਜਿਸ ਸ੍ਰੇਸ਼ਟ ਉਪਦੇਸ਼ ਨੂੰ ਸੁਣ ਕੇ ਮੇਰਾ ਮਨ
ਅਨਤ ਨਾ ਕਾਹੂ ਜਾਏ ਜੀਉ।
ਇਹ ਦੂਸਰਾ ਪਾਠ ਭੇਦ ਇੱਕੋ ਪੰਕਤੀ ਜੀ, ਦੋ ਪਾਠ ਭੇਦ ਨੇ, ਯਾਨੀ ਇਹ ਉਚਾਰਨ ਭੇਦ ਨੇ। ਉਹ ਕੀ ਹੈ? ਇਹਨੂੰ ਅਨੰਤ ਕਹਿਣਾ, ਇਹਨੂੰ ਭੋਲਾ ਬੋਲਣਾ, ਅਨੰਤ ਨਹੀਂ ਕਹਿਣਾ ਜੀ, ਜਾਂ ਅਨੰਤ ਨਹੀਂ ਕਹਿਣਾ, ਕੋਲੋਂ ਬਿੰਦੀ ਟਿੱਪੀ ਲੱਗ ਜਾਵੇ। ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀ, ਭੋਲਾ ਦਾ ਪਾਠ ਕਰਨਾ। ਇਸ ਕਰਕੇ ਹੇ ਵਾਹਿਗੁਰੂ ਇਹ ਕਹਿੰਦੇ ਉਹ ਉਪਦੇਸ਼ ਦੇ ਦੱਸਣਾ ਕਰੋ ਜਿਹੜਾ ਉਹ ਉਪਦੇਸ਼ ਮੇਰਾ ਮਨ ਪਿਆਰੇ ਨੂੰ ਛੱਡ ਕੇ ਕਾਹੂ ਕਿਸੇ ਅਨੰਤ ਹੋਰ ਪਦਾਰਥਾਂ ਵੱਲ ਨਾ ਜਾਣਾ ਕਰੇ ਜੀ। ਇਹੋ ਜਿਹਾ ਉਪਦੇਸ਼ ਦਿਓ ਗੁਰਸਿੱਖੋ, ਜਿਹੜਾ ਮਨ ਕਿਸੇ ਹੋਰ ਪਾਸੇ ਜਾਵੇ ਹੀ ਨਾ ਮੇਰਾ ਗੁਰੂ ਦੇ ਨਾਲ, ਕਦੇ ਮੂਲ ਮੰਤਰ ਦੁਆਰਾ, ਕਦੇ ਗੁਰਮੰਤਰ ਦੁਆਰਾ, ਕਦੇ ਬਾਣੀ ਦੁਆਰਾ ਜੁੜਿਆ ਹੀ ਰਹੇ ਜੀ ਹਰ ਵੇਲੇ।
ਇਹੋ ਮਨ ਤੈ ਕੂ ਦੇਵਸਾ,
ਮੈਂ ਆਪਣੇ ਇਹ ਮਨ ਤੈ ਕੂ ਤੈਨੂੰ ਭੇਟਾ ਦੇ ਤੌਰ ਤੇ ਦੇਵਸਾਂ ਦੇਵਾਂਗਾ, ਮੈਂ ਤੈਨੂੰ ਇਹ ਮਨ ਦੇ ਦਾਂ ਆਪਣਾ।
ਮੈਂ ਮਾਰਗ ਦੇਹੋ ਬਤਾਏ ਜੀਉ,
ਮੈਨੂੰ ਪਰਮੇਸ਼ੁਰ ਦੀ ਪ੍ਰਾਪਤੀ ਵਾਲਾ ਭਗਤੀ ਸਹਿਤ ਗਿਆਨ ਦਾ ਮਾਰਗ ਰਸਤਾ ਬਤਾਏ ਦੱਸਣਾ ਕਰ ਦਿਓ ਜੀ। ਇਹ ਜਿਹੜਾ ਤੈਂਕੂ ਪਾਠ ਹੈ ਭਾਈ, ਇਹਦੇ ਬੋਲਣ ਦੇ ਵਿੱਚ ਥੋੜੀ ਜਿਹੀ ਡੈਸ਼ ਲਾਉਣੀ ਆ, ਅੱਖਰ ਕੱਠੀ ਰੱਖਣੇ ਨੂੰ, ਤੇ ਇਸ ਪ੍ਰਕਾਰ ਫਿਰ ਮੈਂ ਇਹ ਆਪਣਾ ਮਨ ਉਹਨਾਂ ਨੂੰ ਦੇ ਦਿਆਂ, ਮੈਨੂੰ ਭਗਤੀ ਸਹਿਤ ਗਿਆਨ ਦਾ ਰਸਤਾ ਉਹ ਬਤਾ ਦੇਣ ਦੱਸ ਦੇਣ। ਇਹ ਪੁਆਧ ਦੀ ਬੋਲੀ ਹੈ, ਆਪਾਂ ਦੱਸਣਾ ਕਹਿੰਦੇ ਹਾਂ, ਉਹ ਬਤਾਉਣਾ ਕਹਿੰਦੇ ਨੇ। ਤੋ ਇਸ ਕਰਕੇ ਇਹ ਮੈਨੂੰ ਦੱਸਣਾ ਕਰੇ ਜੇ
ਆਇਆ ਦੂਰ ਚੱਲ ਕੇ,
ਤੇ ਹੇ ਪਿਆਰੇ ਜੀ ਇਹ ਪਿੱਛੇ ਅੱਖਰ ਰਹਿ ਗਏ ਜੀ, ਉੱਥੋਂ ਚਲੋ ਇਹ ਮਨ ਤੈ ਕੂ,
ਇਹੋ ਮਨ ਤੈ ਕੂ ਦੇਵਸਾ।
ਤੇ ਇਹਦੇ ਚ ਭਾਈ ਜਿਹੜਾ ਤੈ ਕੂ ਪਾਠ ਤੁਹਾਨੂੰ ਇਹ ਚੰਗੀ ਤਰ੍ਹਾਂ ਜਾਣਕਾਰੀ ਵਾਸਤੇ ਦੱਸਿਆ ਜਾਂਦਾ ਵੀ ਬੋਲਣ ਵਾਸਤੇ ਡੈਸ਼ ਅੱਖਰ ਇਕੱਠੇ ਰੱਖਣੇ, ਤੈ ਕੂ ਉਚਾਰਨਾ ਇਹ। ਮੈਂ ਆਪਣੇ ਇਹ ਮਨ ਤੈ ਕੂ ਤੈਨੂੰ ਭੇਟਾ ਦੇ ਤੌਰ ਤੇ ਦੇਵ ਸਾਂ ਦੇਵਾਂਗਾ।
ਮੈਂ ਵਾਰਗ ਦੇਹ ਬਤਾਏ ਜੀ,
ਪਰ ਤੂੰ ਮੈਂ ਮੈਨੂੰ ਪਰਮੇਸ਼ੁਰ ਦੀ ਪ੍ਰਾਪਤੀ ਵਾਲਾ ਭਗਤੀ ਸਹਿਤ ਗਿਆਨ ਦਾ ਮਾਰਗ ਰਸਤਾ ਬਤਾਏ ਦੱਸ ਦੇਣਾ ਕਰੋ। ਇਹ ਪੁਆਧ ਦੀ ਬੋਲੀ ਹੈ, ਉਹ ਬਤਾਏ ਕਹਿੰਦੇ ਆ, ਆਪਾਂ ਦੱਸਣਾ ਕਹਿੰਦੇ ਆ। ਇਸ ਪ੍ਰਕਾਰ ਮਹਾਰਾਜ ਦੱਸਣਾ ਕਰੋ ਜੀ।
ਹਾਂ ਆਇਆ ਦੂਰਹ ਚੱਲ ਕੇ,
ਕਹਿੰਦੇ ਹਾਂ ਮੈਂ 84 ਲੱਖ ਜੂਨਾ ਰੂਪੀ ਪ੍ਰਦੇਸ਼ ਤੋਂ ਵਿਚਰਦਾ ਹੋਇਆ ਦੂਰ ਹਾਂ, ਦੂਰ ਤੋਂ ਚੱਲ ਕੇ ਤੁਰ ਕਰਕੇ ਹੁਣ ਮਨੁੱਖ ਜਨਮ ਦੇ ਵਿੱਚ ਆਇਆ ਹਾਂ। ਮੈਂ ਪ੍ਰਤੱਖ ਵੀ ਦੂਰੋਂ ਚੱਲ ਕੇ ਆਇਆ ਹਾਂ ਜੀ।
ਮੈਂ ਤੱਕੀ ਤੋ ਸਰਣਾਏ ਜੀ,
ਇਹਨੂੰ ਤੱਕੀ ਕਰਨਾ, ਤੱਕੀ ਨਾ ਬਣ ਜਾਵੇ। ਤੇ ਇਸ ਕਰਕੇ ਮੈਂ ਮਨੁੱਖਾ ਜਨਮ ਵਿਚ ਆ ਕੇ ਇਕ ਤੋ ਤੇਰੀ ਸ਼ਰਨ ਤੱਕੀ ਤੱਕਣਾ ਕੀਤੀ ਹੈ। ਦੁਬਾਰੇ ਬੋਲੋ ਜੀ। ਮੈਂ
ਤੱਕੀ ਤੋ ਸਰਣਾਏ ਜੀ,
ਮੈਂ ਪ੍ਰਤੱਖ ਹੀ ਦੂਰੋਂ ਚੱਲ ਕੇ ਆਇਆ ਤੇ ਮਨੁੱਖਾ ਜਨਮ ਜਿਹੜਾ ਇਹਦੇ ਵਿਚ ਇਕ ਤੋ ਤੇਰੀ ਸ਼ਰਨ ਆ ਕਰਕੇ ਤੱਕੀ ਤੱਕਣਾ ਕੀਤੀ ਹੈ ਜੀ।
ਮੈਂ ਆਸਾ ਰੱਖੀ ਚਿੱਤ ਮਹਿ,
ਮੈਂ ਆਪਣੇ ਚਿੱਤ ਦੇ ਵਿਚ ਆਸਾ ਉਮੀਦ ਰੱਖੀ ਹੋਈ ਹੈ ਜੀ।
ਮੇਰਾ ਸਭ ਦੁੱਖ ਗਵਾਏ ਜੀ,
ਕੀ ਉਮੀਦ ਰੱਖੀ ਹੈ ਵੀ ਮੇਰਾ ਸਾਰਾ ਦੁੱਖ ਗਵਾਓਗੇ ਤੁਸੀਂ। ਇਸ ਕਰਕੇ ਕਿ ਗੁਰਸਿੱਖ ਹੀ ਮੇਰਾ ਸਭੋ ਸਾਰਾ ਜੰਮਣ ਮਰਨ ਆਦਿ ਦਾ ਦੁੱਖ ਕਸ਼ਟ ਹੈ ਜਿਹੜਾ ਇਹਨੂੰ ਗਵਾ ਦੇਣਗੇ। ਤੇ ਇਹ ਗੱਲ ਨੂੰ ਸੁਣ ਕੇ ਅੱਗੇ ਗੁਰਸਿੱਖ ਨੇ ਫਿਰ ਕਿਵੇਂ ਆਖਿਆ, ਇਸ ਕਰਕੇ ਮਹਾਰਾਜ ਕਿਰਪਾ ਕਰੋ, ਇਹ ਹੁਣ ਤੁਸੀਂ ਗੁਰਸਿੱਖੋ ਮੇਰਾ ਦੁੱਖ ਗਵਾਉਣਾ ਕਰੋ ਜੀ।
ਇਤ ਮਾਰਗ ਚੱਲੇ ਭਾਈਆੜੇ,
ਹੁਣ ਗੁਰਸਿੱਖਾਂ ਦਾ ਅੱਗੇ ਜਿਹੜਾ ਉੱਤਰ ਹੈ ਉਹ ਹੁਣ ਗੁਰਬਾਣੀ ਦੇ ਮਹਾਰਾਜ ਨੇ ਕਿਹਾ, ਕਹਿੰਦੇ ਇਤ ਇਸ ਮਾਰਗ, ਇਤ ਮਾਰਗ ਚੱਲੇ ਭਾਈਆੜੇ, ਇਤ ਮਾਰਗ ਕੀ ਰਸਤੇ ਉੱਤੇ ਚੱਲੇ ਚੱਲਣ ਵਾਲੇ ਉਹ ਗੁਰਸਿੱਖ ਭਾਈਆੜੇ, ਭਰਾ ਦਾ ਵਾਚਕ ਸ਼ਬਦ ਹੈ। ਤੇ ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਦੇ ਤੇ ਜਿਹੜਾ ਉਹਨਾਂ ਨੇ ਉਪਦੇਸ਼ ਦਿੱਤਾ, ਗੁਰ ਕਹੇ
ਗੁਰ ਕਹੇ ਸੋ ਕਾਰ ਕਮਾਏ ਜੀ,
ਜੋ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਕਹੀ ਹੋਈ ਭਗਤੀ ਰੂਪ ਕਾਰ ਕਰਦੇ ਹੈ, ਇਸ ਲਈ ਤੂੰ ਵੀ ਸੋ ਭਗਤੀ ਰੂਪੀ ਕਾਰ ਨੂੰ ਕਮਾਏ ਕਮਾਉਣਾ ਕਰ। ਤੂੰ ਇਸ ਮਾਰਗ ਦੇ ਉੱਤੇ ਚੱਲ ਅਤੇ ਜੋ ਗੁਰਾਂ ਦੀ ਭਗਤੀ ਰੂਪੀ ਕਾਰ ਕਹੀ ਹੈ ਉਹਨੂੰ ਕਮਾਉਣਾ ਕਰ, ਇਹਦੀ ਦਿੱਕਤ ਕੀ ਹੈ, ਕਰ ਤੂੰ ਵੀ ਇਹ ਕਮਾਉਣਾ ਕਰੋ ਜੀ।
ਤਿਆਗੇ ਮਨ ਕੀ ਮਤੜੀ,
ਆਪਣੇ ਮਨ ਦੀ ਮਤੜੀ ਮਤ ਨੂੰ ਤਿਆਗਣਾ ਕਰ, ਭਾਵ ਛੱਡਣਾ ਕਰ।
ਸਾਰੇ ਦੂਜਾ ਭਾਵ ਜੀ,
ਦੂਜਾ ਭਾਵ ਦਵੈਤ, ਦਵੈਤ ਵਾਲੀ ਭਾਵਨਾ ਵਾਲੀਆਂ ਚੀਜ਼ਾਂ ਦੇ ਵਿੱਚ ਪ੍ਰੇਮ ਕਰਨਾ, ਵਿਸਾਰੇ ਭੁਲਾਉਣਾ ਕਰ ਦੇਣਾ ਕਰੋ ਜੀ।
ਇਉਂ ਪਾਵਹਿ ਹਰ ਦਰਸਾਵੜਾ,
ਇਸ ਪ੍ਰਕਾਰ ਹਰੀ ਪਰਮੇਸ਼ਰ ਦਾ ਦਰਸਾਵੜਾ ਦਰਸ਼ਨਾਂ ਨੂੰ ਪਾਵਹਿ ਪਾ ਲਵਾਉਂਗੇ।
ਨਹਿ ਲੱਗੈ ਤੱਤੀ ਵਾਉ ਜੀ,
ਹੇ ਜਗਾਸੂ ਫਿਰ ਤੈਨੂੰ ਵਿਸ਼ੇ ਵਿਕਾਰਾਂ ਦੀ ਤੱਤੀ ਵਾਹ ਨਹੀਂ ਲੱਗੂ, ਮਾਤਾ ਦੇ ਗਰਭ ਦੀ ਤੱਤੀ ਵਾਹ ਨਹੀਂ ਲੱਗੂ, ਨਰਕਾਂ ਰੂਪੀ ਤੱਤੀ ਗਰਮ ਹਵਾ ਦੁਖਦਾਇਕ ਇਹ ਨਹੀਂ ਲੱਗੇਗੀ ਜੀ।
ਆਪਹੁ ਬੋਲ ਨਾ ਜਾਣਦਾ,
ਮਹਾਰਾਜ ਕਹਿੰਦੇ ਭਾਈ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਆਪਣੇ ਆਪ ਕੁਝ ਬੋਲਣਾ ਨਹੀਂ ਜਾਣਦਾ ਹਾਂ।
ਮੈਂ ਕਹਿਆ ਸਭ ਹੁਕਮਾਓ ਜੀ,
ਹੇ ਗੁਰਸਿੱਖੋ ਮੈਂ ਤਾਂ ਇਹ ਜਿਹੜਾ ਕੁਝ ਕਿਹਾ ਆਖਿਆ ਇਹ ਸਭ ਸਾਰਾ ਗੁਰੂ ਨਾਨਕ ਦਾ ਪਰਮੇਸ਼ਰ ਦੇ ਹੁਕਮ ਆ, ਉਹ ਹੁਕਮ ਅਨੁਸਾਰ ਹੀ ਕਿਹਾ ਹੈ। ਜੋ ਬੁਲਾਵ ਹੈ ਤਿਉਂ ਬੋਲ ਹੈ ਸਵਾਮੀ, ਕੁਦਰਤ ਕਵਨ ਹਮਾਰੀ, ਇਹ ਹੁਕਮ ਹੀ ਕਿਹਾ ਹੈ।
ਮੈਂ ਕਹਿਆ ਸਭ ਹੁਕਮ ਆਓ ਜੀ,
ਜੋ ਕੁਝ ਵੀ ਕਹਿਆ ਆਖਿਆ ਹੈ ਇਹ ਸਭ ਸਾਰਾ ਗੁਰੂ ਨਾਨਕ ਸਾਹਿਬ ਜੀ ਦਾ ਕਿਹਾ ਹੋਇਆ ਜਾਂ ਉਹਨਾਂ ਦਾ ਜਿਹੜਾ ਹੁਕਮ ਹੈ ਉਸ ਨੇ ਸੁਣਾਉਣਾ ਕੀਤਾ ਹੈ ਜੀ, ਜਾਂ ਪਰਮੇਸ਼ਰ ਦੇ ਹੁਕਮ ਆ, ਹੁਕਮ ਅਨੁਸਾਰ ਹੀ ਮੈਂ ਬੋਲਿਆ ਕਹਿਣਾ ਕੀਤਾ ਬਾਣੀ ਦੁਆਰਾ ਜੀ।
ਹਰ ਭਗਤ ਖਜ਼ਾਨਾ ਬਖਸ਼ਿਆ,
ਤੇ ਹੁਣ ਕਹਿੰਦੇ ਹੇ ਪਿਆਰੇ, ਜਦੋਂ ਗੁਰੂ ਸਤਿਗੁਰਾਂ ਨੇ ਇਹ ਜਿਹੜਾ ਭਗਤੀ ਦਾ ਜਿਹੜਾ ਖਜ਼ਾਨਾ ਮੈਨੂੰ ਸੌਂਪਣਾ ਕੀਤਾ ਹੈ,
ਗੁਰੂ ਨਾਨਕ ਕੀਆ ਪਸਾਓ ਜੀ,
ਭਾਵ ਕੀ ਹੈ ਵੀ ਗੁਰੂ ਸਾਹਿਬ ਜੀ ਇਹ ਕਥਨ ਕਰਦੇ ਨੇ ਜਦੋਂ ਪੂਰੇ ਸਤਿਗੁਰਾਂ ਨੇ ਪਸਾਓ ਕਿਰਪਾ ਕਰਕੇ ਮੈਨੂੰ ਉਪਦੇਸ਼ ਦੇਣਾ ਕੀਆ ਕੀਤਾ, ਉਪਦੇਸ਼ ਰੂਪ ਪਸਾਓ ਦਾਨ ਦੇਣਾ ਕੀਤਾ, ਤਦ ਫਿਰ ਹਰ ਪਰਮੇਸ਼ਰ ਨੇ ਮੈਨੂੰ ਪ੍ਰੇਮਾ ਭਗਤੀ ਦਾ ਖਜ਼ਾਨਾ ਬਖਸ਼ਿਆ, ਬਖਸ਼ ਦਿੱਤਾ। ਐ ਥੋੜੀ ਜਿਹੀ ਲਬੰਤਾ ਜਿਹੜੀ ਹੈ ਉਹ ਅਰਥ ਦੀ ਜ਼ਿਆਦਾ ਠੀਕ ਬੈਠਦੀ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਤਾਂ ਉਸ ਵੇਲੇ ਐਸੀਆਂ ਦਾਤਾਂ ਪ੍ਰਾਪਤ ਹੋਈਆਂ ਹਨ ਜੇ
ਮੈਂ ਵਾਹੜ ਨਾ ਤ੍ਰਿਸ਼ਨਾ ਭੁਖੜੀ।
ਇਹਨੂੰ ਭਾਈ ਭੁਖੜੀ ਕਹਿਣਾ ਹੈ, ਜਣੀ ਭੁਖੜੀ ਨੀ ਕਹਿਣਾ। ਇਹ ਤਾਂ ਪੁੱਲਾ ਪਾਠ ਹੈ ਭੁਖੜੀ, ਇਹ ਨੀ ਪਾਠ ਹੈ ਭੁਖੜੀ। ਤੇ ਇਸ ਕਰਕੇ ਫਿਰ ਮੈਨੂੰ ਪਦਾਰਥਾਂ ਦੀ ਤ੍ਰਿਸ਼ਨਾ ਦੀ ਮੁੜ ਕੇ ਉਹਦੀ ਪ੍ਰਾਪਤੀ ਦੀ ਪ੍ਰਬਲ ਇੱਛਾ ਇੱਛਾ ਰੂਪ ਭੁੱਖ ਨਹੀਂ ਲੱਗਦੀ, ਜਾਂ ਤ੍ਰਿਸ਼ਨਾ ਰੂਪੀ ਭੁੱਖੜੀ ਭੁੱਖ ਨਹੀਂ ਲੱਗਦੀ। ਮੈਂ ਬਹੁਤ ਨਾ ਤ੍ਰਿਸ਼ਨਾ ਭੁੱਖੜੀ, ਕਿਉਂਕਿ ਫਿਰ ਮੈਂ ਜਿਹੜੇ ਇਹ ਪਦਾਰਥ ਹਨ, ਮੈਂ ਸਲੋਕ ਦੇ ਪਦਾਰਥਾਂ ਵੱਲੋਂ ਅੱਗੇ ਦੱਸਦੇ
ਨਾ ਰੱਜਾ ਤ੍ਰਿਪਤ ਅਗਾਏ ਜੀ।
ਹੁਣ ਦੇਖੋ ਇਹਦੇ ਚ ਕਈ ਵਾਰੀ ਹੁੰਦਾ ਨਾ, ਜਿਹੜੇ ਚਲੋ ਸਾਰੇ ਪੜ੍ਹੇ ਲਿਖੇ ਹੋ ਤੁਸੀਂ, ਪ੍ਰਵਾਚੀ ਸ਼ਬਦ ਹੁੰਦੇ ਆ। ਪ੍ਰਵਾਚੀ ਸ਼ਬਦ ਦਾ ਮਤਲਬ ਹੁੰਦਾ ਸ਼ਬਦ ਵੱਖਰੇ ਵੱਖਰੇ, ਅਰਥ ਇੱਕੋ ਹੀ ਹੁੰਦਾ। ਹੁਣ ਤੁਸੀਂ ਦੇਖੋ ਵੀ ਤਿੰਨ ਸ਼ਬਦ ਇਕੱਠੇ ਵਰਤੇ। ਰੱਜਾ ਜਿਹੜਾ ਇਹ ਰੱਜਣ ਤੋਂ ਭਾਵ ਹੈ, ਜਿਹੜਾ ਤ੍ਰਿਪਤ ਹੋਣਾ ਇਹ ਵੀ ਰੱਜਣ ਤੋਂ ਭਾਵ ਹੈ, ਜਿਹੜਾ ਅਗਾਏ ਹੈ ਇਹ ਵੀ ਰੱਜਣ ਤੋਂ ਭਾਵ ਹੈ। ਕੁੰਡੀ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਇਹਨਾਂ ਅੱਖਰਾਂ ਦੀ ਲਵੰਤਾ ਹੀ ਥੋੜੀ ਜਿਹੀ ਵੱਖਰੀ ਵੱਖਰੀ ਲੱਗਣੀ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਹਉ ਮੈਂ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਇਹਨੂੰ ਭਾਈ ਰਜਾ ਨਹੀਂ ਕਹਿਣਾ, ਰੱਜਾ ਰੱਜਣ ਤੋਂ ਭਾਵ ਹੈ। ਮੈਂ ਇਸ ਮਾਤਲੋਕ ਦੇ ਪਦਾਰਥਾਂ ਵੱਲੋਂ ਵੀ ਰੱਜਾ ਰੱਜ ਗਿਆ। ਇਹ ਪਹਿਲੇ ਰੱਜਾ ਦਾ ਅਰਥ ਹੋ ਗਿਆ, ਹੁਣ ਤ੍ਰਿਪਤ ਦਾ ਹੈ। ਫਿਰ ਪ੍ਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਕਹੀਏ, ਉਹਨਾਂ ਵੱਲੋਂ ਵੀ ਸੰਤੁਸ਼ਟ ਹੋ ਗਿਆ। ਫਿਰ ਰਹੇਗਾ ਅਗਾਏ, ਸਵਰਗ ਦੇ ਪਦਾਰਥਾਂ ਵੱਲੋਂ ਵੀ ਅਗਾਏ ਰੱਜ ਗਿਆ ਹਾਂ। ਇਸ ਤਰ੍ਹਾਂ ਬੰਤ ਹੈ। ਇਸ ਕਰਕੇ ਜਦੋਂ ਸਤਿਗੁਰਾਂ ਦੀ ਕਿਰਪਾ ਹੋ ਗਈ ਹੈ ਜੇ
ਜੋ ਗੁਰ ਦੀਸੈ ਸਿੱਖੜਾ,
ਜਿਹੜਾ ਵੀ ਸਿੱਖੀ ਨੂੰ ਕਮਾਉਣ ਵਾਲਾ ਗੁਰਾਂ ਦਾ ਸਿੱਖੜਾ ਸਿੱਖ ਦਿਸੈ ਦਿਸ ਰਿਹਾ ਹੈ,
ਤਿਸ ਨਿਵ ਨਿਵ ਲਾਗਾ ਪਾਏ ਜੀਉ।
ਮੈਂ ਤਨ ਦੇ ਤਾਣ ਵੱਲੋਂ ਨਿਵ ਝੋਕੇ, ਮਨ ਦੇ ਮਾਣ ਵੱਲੋਂ ਨਿਵ ਝੋਕੇ, ਤਿਸ ਉਸ ਗੁਰਸਿੱਖ ਦੇ ਪਾਏ ਚਰਨੀ ਲਾਗੋ ਲੱਗਦਾ ਹਾਂ। ਮਨ ਕਰਕੇ ਵੀ ਮੈਂ ਨਿਭਦਾ ਹਾਂ, ਬਾਣੀ ਕਰਕੇ ਵੀ ਨਿਭਦਾ ਹਾਂ, ਸਰੀਰ ਕਰਕੇ ਵੀ ਪ੍ਰਤੱਖ ਮੈਂ ਚਰਨੀ ਲੱਗਦਾ ਹਾਂ ਜੀ। ਹੁਣ ਦੇਖੋ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਇਹ ਵਿਚਾਲੇ ਆਉਣ ਦਾ ਭਾਈ ਗੁਰਦਾਸ ਸਾਹਿਬ ਨੂੰ ਕਹਿ ਕੇ ਇੱਥੇ ਤਾਂ ਲਿਖਵਾਇਆ ਜਦੋਂ ਗੁਰੂ ਗ੍ਰੰਥ ਦੀ ਸੰਪਾਦਨਾ ਹੋਈ, ਤਾਂ ਕਿ ਉੱਤਮ ਮੱਧਮ ਕਨਿਸ਼ਠ ਸਖੀ ਦਾ ਪ੍ਰਕਰਨ ਪੂਰਾ ਹੋ ਸਕੇ। ਇਹ ਪ੍ਰਕਰਨ ਪੂਰਾ ਕੀਤਾ ਹੈ ਜੀ। ਅੱਗੇ ਹੁਣ ਫਿਰ ਗੁਰੂ ਨਾਨਕ ਸਾਹਿਬ ਦੀ ਇਹੀ ਬਾਣੀ ਹੈ ਜੀ
ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ।
ਸੂਹੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤਮਈ ਇਹ ਬਾਣੀ ਜਿਹੜੀ ਹੈ, ਹੁਣ ਇਹਦੇ ਵਿੱਚ ਜੀਵ ਰੂਪ ਇਸਤਰੀ ਦੇ ਅਲੰਕਾਰ ਦੁਆਰਾ ਮਹਾਰਾਜ ਸਾਹਿਬ ਨੇ ਸ਼ੰਤ ਨਾਮ ਦੀ ਇਹ ਬਾਣੀ ਉਚਾਰਨ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਰਗੇ ਦੱਸਦੇ ਹੈ। ਪਰਮੇਸ਼ਰ ਦੀ ਪ੍ਰਾਪਤੀ ਬਾਰੇ ਦੱਸਣਗੇ, ਬਾਣੀ ਦੁਆਰਾ ਅੱਗੇ ਦੱਸ ਰਹੇ ਆ। ਸ਼ੰਤ ਹੈ ਜਿਹੜਾ ਜਿਹਦੇ ਵਿੱਚ ਰਾਗ ਤੇ ਕਾਵ ਦੋਨੇ ਹੋਣ, ਤੇ ਇਸ ਕਰਕੇ ਉਹਨੂੰ ਫਿਰ ਸ਼ੰਤ ਕਹਿ ਦਿੰਦੇ ਆ। ਐਸੀ ਇਹ ਬਾਣੀ ਉਚਾਰਨ ਕਰਦੇ, ਪਹਿਲਾਂ ਮੰਗਲ ਕਰਦੇ ਹਨ
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਕਹਿ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਪਰ ਜੋਬਨ ਮੈਂ ਮਤ,
ਇਹਨੂੰ ਭਾਈ ਪਾਠ ਦੇ ਵਿੱਚ ਧਿਆਨ ਰੱਖਣਾ ਵੀ ਇੱਥੇ ਕਿਤੇ ਬਿੰਦੀ ਨਾ ਕੋਲੋਂ ਲੱਗ ਜਾਏ। ਜੇ ਕਹਿਤਾ ਪਰ ਜੋਬਨ ਮੈਂ ਮਤ, ਮੈਂ ਕਹਿ ਦਿੱਤਾ, ਫਿਰ ਉਹ ਗਲਤ ਹੋ ਜਾਏਗਾ, ਅਰਥ ਨਹੀਂ ਸਹੀ ਬਣੇਗਾ। ਮੈਂ ਬਿੰਦੀ ਬਚਾ ਕੇ ਪਾਠ ਕਰਨਾ। ਜਿਹੜਾ ਮਤ, ਇਹਨੂੰ ਮਤ ਨਹੀਂ ਕਹਿਣਾ, ਮਤ ਇਹਨੂੰ ਕੱਸ ਕੇ ਬੋਲਣਾ ਮਤ। ਇਸ ਕਰਕੇ ਇਹ ਜੀਵ ਰੂਪ ਇਸਤਰੀ ਪ੍ਰਤੱਖ ਜੋਬਨ ਜੋਵਾ ਅਵਸਥਾ ਭਰ ਭਰਨ ਰੂਪ ਹੈ। ਤੇ ਫਾਰਸੀ ਦੇ ਵਿੱਚ ਮੈਂ ਦਾ ਅਰਥ ਹੈ ਸ਼ਰਾਬ। ਇਹਦੇ ਵਿੱਚ ਇਹ ਜਿਹੜਾ ਨਾ ਮਸਤੀ, ਇਹ ਜਿਹੜੀ ਹੈ ਮਤ, ਮਸਤ ਹੋ ਰਹੀ ਹੈ ਅਗਿਆਨਤਾ ਦੇ ਵਿੱਚ। ਇਹ ਜੀਵ ਰੂਪ ਪ੍ਰਤੱਖ ਜੋਬਨ ਅਵਸਥਾ ਦੇ ਵਿੱਚ ਵੀ, ਤੇ ਜੋਬਨ ਭਰਨ ਰੂਪ ਸ਼ਰਾਬ ਪੀ ਕੇ, ਜੋਬਨ ਇਸ਼ਕ ਸ਼ਰਾਬ ਬਣ ਗਈ, ਅਖੇ ਜਵਾਨੀ ਦਾ ਨਸ਼ਾ ਚੜਿਆ। ਇਹ ਵੀ ਇੱਕ ਨਸ਼ਾ ਹੁੰਦਾ ਹੈ ਜਵਾਨ ਅਵਸਥਾ ਦਾ ਹੋ ਜਾਣਾ, ਉਹਦੇ ਚ ਮਸਤ ਹੋ ਰਹੀ। ਪਰ ਜੋਬਨ ਮੈਂ ਮਤ, ਤੇ ਜਿਗਿਆਸੂ ਰੂਪ ਇਸਤਰੀ ਆਸਰੀ ਸੰਪਦਾ ਰੂਪ ਜੋਬਨ ਦੇ ਸਹਿਤ ਭਰੀ ਹੋਈ ਹੈ, ਮਮਤਾ ਰੂਪ ਸ਼ਰਾਬ ਪੀ ਕੇ ਮਸਤ ਹੋ ਰਹੀ ਹੈ, ਪਰ ਇਹ ਨਹੀਂ ਸਮਝਦੀ ਕਿ ਉਹ ਸੰਸਾਰ ਦੇ ਵਿੱਚ
ਪਈਆੜੈ ਘਰ ਪਾਹੁਣੀ ਬਲਰਾਮ ਜੀ।
ਪਰ ਉਹ ਸੰਸਾਰ ਰੂਪੀ ਪਈੜੇ ਪੀ ਕੇ ਘਰ ਵਿੱਚ ਇੱਕ ਪ੍ਰਾਹੁਣੇ ਵਾਂਗੂ ਹੈ। ਇਹ ਸਾਧ ਸਿੰਘ ਜੀ ਜਿਵੇਂ ਸਾਡੇ ਸਮਾਜ ਦੇ ਵਿੱਚ ਹੈ, ਕਿਤੇ ਆਪਸ ਵਿੱਚ ਭੈਣ ਭਰਾ ਜਿਹੜੇ ਹਾਣ ਪਰਮਾਣੇ ਹੁੰਦੇ ਆ, ਕੋਈ ਦੋ ਸਾਲ ਵੱਡਾ ਹੋਇਆ, ਦੋ ਸਾਲ ਛੋਟਾ ਹੋਇਆ, ਉਹ ਕਈ ਵਾਰੀ ਬੱਚੇ ਲੜ ਪੈਂਦੇ। ਜਦੋਂ ਲੜ ਪੈਂਦੇ ਆ ਤਾਂ ਉਸ ਵੇਲੇ ਫਿਰ ਮਾਂ ਬਾਪ ਆਪਣੇ ਲੜਕੇ ਨੂੰ ਕਹਿੰਦੇ ਆ, ਲੜਕੀ ਨੂੰ ਵੀ ਕਹਿੰਦੇ ਆ, ਲੜਕੇ ਨੂੰ ਤਾਂ ਕਹਿੰਦੇ ਵੀ ਕਿਉਂ ਲੈਣੀ ਜਾਣਾ, ਇਹ ਤਾਂ ਚਾਰ ਦਿਨ ਦੀ ਪ੍ਰਾਹੁਣੀ ਆ, ਇਹਨੇ ਆਪਣੇ ਘਰ ਚਲੀ ਜਾਣਾ। ਤੇ ਕੁੜੀ ਨੂੰ ਵੀ ਕਹਿੰਦੇ ਨੇ ਤੂੰ ਕਾਹਨੂੰ ਵੀਰਾਂ ਨਾਲ ਲੜਦੀ ਐ, ਜਦੋਂ ਆਪਣੇ ਘਰ ਚਲੀ ਗਈ ਨਾ ਫਿਰ ਕਦਾ ਵੀਰਾਂ ਨੂੰ ਤਰਸਿਆ ਕਰੇਗੀ, ਹੁਣ ਲੜਦੀ ਆ। ਇਹ ਸਮਾਜ ਦੇ ਵਿੱਚ ਇਸ ਤਰ੍ਹਾਂ ਉਸ ਭਾਵ ਨੂੰ ਲੈ ਕੇ ਕਹਿੰਦੇ ਪੇਈ ਅੜਾ ਘਰ ਪਾਹੁਣੀ, ਪੇਕੇ ਘਰ ਦੇ ਵਿੱਚ ਇਹ ਔਰਤ ਜਿਹੜੀ ਹੈ ਲੜਕੀ ਪ੍ਰਾਹੁਣਿਆਂ ਵਾਂਗੂ ਰਹਿ ਰਹੀ ਹੈ ਕਿਉਂਕਿ ਸਹੁਰੇ ਘਰ ਜਾਣੇ। ਬਲਰਾਮ ਜੀ ਬਰਹਾ ਜੇ ਇੱਥੇ ਕੀ ਕਿਹਾ, ਜਿਗਿਆਸੂ ਰੂਪ ਇਸਤਰੀ ਆਸਰੀ ਸੰਪਦਾ ਰੂਪ ਜੋ ਉਹਦੇ ਭਰਨ ਨਾਲ ਜਿੱਤੇ ਮੈਂ ਪਿੱਛੇ ਕਹੀ ਹੈ, ਇਹ ਸੰਸਾਰ ਰੂਪੀ ਪੇੜੇ ਪੇਕੇ ਘਰ ਦੇ ਚ ਪ੍ਰਾਹੁਣਿਆਂ ਵਾਂਗੂ ਹੈ, ਅਸੀਂ ਪ੍ਰਾਹੁਣਿਆਂ ਵਾਂਗੂ ਹਾਂ ਸਾਰੇ, ਉਹ ਤਾਂ ਪ੍ਰਮਾਣ ਦਿੱਤਾ ਬਾਹਰ ਦਾ ਤਾਂ। ਤੇ ਇਸ ਕਰਕੇ ਭਾਈ ਹੇ ਰਾਮ ਪਰਮੇਸ਼ਰ ਜੀ, ਮੈਂ ਤੇਰੇ ਉੱਪਰੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਕੁਰਬਾਨ ਜਾਂਦਾ, ਜਿਸ ਨੇ ਸੰਸਾਰ ਦੀ ਇਹੋ ਜੀ ਅਸਚਰਜ ਖੇਡ ਬਣਾਈ ਹੈ ਜੀ।
ਮੈਲੀ ਅਵਗਣ ਚਿੱਤ,
ਚਿੱਤ ਹਿਰਦੇ ਵਿੱਚ ਕਾਮ ਕ੍ਰੋਧ ਆਦਿ ਅਵਗਣ ਨਾਮ ਗੁਨਾਹ ਹੁੰਦਾ, ਉਹਨਾਂ ਨੂੰ ਧਾਰਨ ਕਰਕੇ ਜੀਵ ਰੂਪ ਇਸਤਰੀ ਮੈਲੀ ਮਲੀਨ ਹੋ ਰਹੀ ਹੈ, ਜਾਂ ਚਿੱਤ ਔਗਣਾਂ ਦੇ ਨਾਲ ਭਰਿਆ ਹੈ, ਇਸ ਕਰਕੇ ਜੀਵ ਰੂਪ ਇਸਤਰੀ ਮੈਲੀ ਹੋ ਰਹੀ ਹੈ।
ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀ,
ਪੂਰੇ ਗੁਰਾਂ ਤੋਂ ਬਿਨ ਬਗੈਰ ਬਲ ਬਲਿਹਾਰ ਜਾਣ ਯੋਗ ਜੋ ਰਾਮ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸਤ ਸੰਤੋਖ ਦਇਆ ਧਰਮ ਆਦਿ ਇਹ ਸ਼ੁਭ ਗੁਣ ਹਿਰਦੇ ਵਿੱਚ ਆ ਕੇ ਨਹੀਂ ਸਮਾਵਣੀ ਸਮਾਉਂਦੇ, ਆਪਣੇ ਆਪ ਨਹੀਂ ਆ ਕੇ ਸਮਾਉਂਦੇ ਹਨ, ਇਹ ਗੁਰੂ ਸਾਹਿਬ ਦੁਆਰਾ ਹੀ ਇਹ ਗੁਣ ਪ੍ਰਾਪਤ ਹੁੰਦੇ ਹਨ।
ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀ।
ਹੇ ਪਿਆਰੇ ਜੀ, ਕਹਿੰਦੇ ਬਿਨਾਂ ਗੁਰਾਂ ਤੋਂ ਇਹ ਜਿਹੜੇ ਸਤ ਸੰਤੋਖ ਆਦਿ ਗੁਣ ਨੇ ਇਹ ਤੇਰੇ ਹਿਰਦੇ ਚ ਨਾ ਸਮਾਵਣੀ ਨਹੀਂ ਸਮਾਉਣਗੇ, ਤੇ ਬਲ ਬਲਿਹਾਰੇ ਜਾਈਏ ਰਾਮ ਜੀ ਦੇ ਉੱਤੋਂ, ਪਰਮੇਸ਼ਰ ਦੀ ਪ੍ਰਾਪਤੀ ਵਾਲੇ ਜਿਹੜੇ ਗੁਣ ਨਾ ਰਾਮ ਰਮੇ ਹੋਏ ਪਰਮੇਸ਼ਰ ਦੇ ਸਤ ਸੰਤੋਖ ਆਦਿ ਇਹਦੇ ਵਿੱਚ ਸਮਾਵਨੀ ਨਹੀਂ ਹੁੰਦੀ ਹੈ, ਤੇ ਪਰ ਬਲਿਹਾਰ ਜਾਈਏ ਗੁਰਾਂ ਤੋਂ ਬਲਿਹਾਰ ਜਾਈਏ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਪਰਮੇਸ਼ਰ ਤੋਂ ਬਲਿਹਾਰ ਜਾਈਏ ਜੀ।
ਗੁਣ ਸਾਰ ਨਾ ਜਾਣੀ ਭਰਮ ਪੁਰਾਣੀ,
ਇਹ ਜੀਵ ਰੂਪ ਇਸਤਰੀ ਨੇ ਸ਼ੁਭ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਨ ਦੀ ਉੱਕਾ ਹੀ ਸਾਰ ਖਬਰ ਨਹੀਂ ਜਾਣੀ ਹੈ, ਤੇ ਬਲਕਿ ਭਰਮ ਦੇ ਵਿੱਚ ਭੁਲਾਣੀ ਭੁੱਲੀ ਹੋਈ ਪ੍ਰਤਾਖੀ ਫਿਰ
ਜੋਬਨ ਵਾਦ ਗਵਾਇਆ,
ਤੇ ਸ਼ੌਕ ਅਵਸਥਾ ਰੂਪੀ ਜੋਬਨ ਸੀ ਉਹ ਜੋਬਨ ਵਿਸ਼ਿਆਂ ਚ ਲੱਗ ਕੇ ਜਿਹੜਾ ਸ਼ੌਕ ਸੀ ਰੱਬ ਨੂੰ ਮਿਲਣ ਦਾ ਉਹ ਗਵਾ ਲਿਆ, ਇਹ ਵਿਅਰਥ ਹੀ ਗਵਾ ਲਿਆ ਹੈ। ਇਸ ਪ੍ਰਕਾਰ ਸਿੱਖਿਆ ਦਿੱਤੀ ਹੈ ਕਿ ਜਿਵੇਂ ਪ੍ਰਤੱਖ ਜੋਬਨ ਵਿਅਰਥ ਹੀ ਚਲਿਆ ਜਾਵੇ ਪਤੀ ਦੀ ਪ੍ਰਾਪਤੀ ਤੋਂ ਬਿਨਾਂ, ਉਹ ਅਲੰਕਾਰ ਦੁਆਰਾ ਸਮਝਾਇਆ ਹੈ।
ਵਾਰ ਘਰ ਦਰ ਦਰਸ਼ਨ ਨਹੀਂ ਜਾਤਾ,
ਵਾਰ ਪਤੀ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਉਹ ਸਾਰਿਆਂ ਦੇ ਸਰੀਰ ਰੂਪੀ ਘਰ ਦੇ ਦਰ ਵਿੱਚ ਹੀ ਹੈ, ਜਾਂ ਫਿਰ ਇਉਂ ਸਮਝੋ ਹਿਰਦੇ ਰੂਪੀ ਘਰ ਦੇ ਵਿੱਚ ਹੀ ਹੈ। ਜੋ ਵਾਰ ਪਤੀ ਪਰਮੇਸ਼ਰ ਸਰੀਰ ਰੂਪੀ ਘਰ ਦੇ ਦਰ ਇੰਦਰੀਆਂ ਆਦਿ ਸਭ ਥਾਂ ਹੈ, ਤੇ ਉਸ ਦਾ ਫਿਰ ਸਤਸੰਗਤ ਰੂਪੀ ਦਰ ਦਰਵਾਜ਼ੇ ਵਿੱਚ ਇਸਤਿਤ ਹੋ ਕੇ ਦਰਸ਼ਨ ਦੀਦਾਰ ਕਰਨਾ ਨਹੀਂ ਜਾਤਾ ਜਾਣਿਆ।
ਪਿਰ ਕਾ ਸਹਿਜ ਨਾ ਪਾਇਆ,
ਨਾ ਹੀ ਪਿਰਪਤੀ ਪਰਮੇਸ਼ਰ ਦਾ ਸਹਿਜ ਗਿਆਨ ਪਾਇਆ ਚੰਗਾ ਲੱਗਿਆ ਜੀਵ ਨੂੰ।
ਸਤਿਗੁਰ ਪੂਛ ਨਾ ਮਾਰਗ ਚਾਲੀ,
ਪੂਰਨ ਸਤਿਗੁਰਾਂ ਦੇ ਪੁੱਛੇ ਤੋਂ ਬਿਨਾਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਭਗਤੀ ਸਹਿਜ ਗਿਆਨ ਦੇ ਗਿਆਨ ਰੂਪੀ ਉਸ ਮਾਰਗ ਰਸਤੇ ਤੇ ਨਾ ਚੱਲੀ, ਸਗੋਂ ਫਿਰ ਜਿਹੜੀ ਅਵਿਦਿਆ ਸੀ ਮੋਹ ਆਦਿ ਸੀ ਉਹਦੇ ਵਿੱਚ
ਸੁੱਤੀ ਰਹਿਣ ਵਿਹਾਣੀ,
ਸਗੋਂ ਮੋਹ ਤੇ ਅਵਿਦਿਆ ਰੂਪੀ ਨਿੰਦਰਾ ਦੇ ਵਿੱਚ ਸੁੱਤੀ ਰਹੀ। ਅਵਸਥਾ ਰੂਪੀ ਰਹਿਣ ਰਾਤਰੀ ਉਹ ਵਿਅਰਥੀ ਵਿਹਾਣੀ ਬਤੀਤ ਹੋ ਜਾਂਦੀ ਹੈ।
ਨਾਨਕ ਬਾਲਤਨ ਰਾਡਿਪਾ
ਤੇ ਇਹਨੂੰ ਭਾਈ ਪਿੱਛੇ ਜਿਵੇਂ ਆਪਾਂ ਕਰਦੇ ਆ ਰਹੇ ਨੇ ਇਹ ਪਾਠ ਅਸਦੇ ਸੰਪਰਦਾ ਦੇ ਵਿੱਚ ਹੀ ਦੋ ਪਾਠ ਹੋ ਗਏ। ਪੁਰਾਣਾ ਜਿਹੜਾ ਚੱਲਿਆ ਆ ਰਿਹਾ ਗਿਆਨੀ ਸਿੰਘ ਉਹ ਬਾਲਤਨ ਪਾਠ ਹੀ ਕਰਦੇ ਔਰ ਮਹਾਂਪੁਰਖਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਜਿਹੜਾ ਉਹਨਾਂ ਦੇ ਨਾਲ ਪਾਠੀ ਹੈ ਉਹ ਵੀ ਐਸਾ ਹੀ ਪਾਠ ਕਰਦਾ ਪਰ ਹੁਣ ਸੰਪਰਦਾ ਦੀ ਕਈ ਵਿਦਵਾਨ ਕਹਿਣ ਲੱਗੇ ਵੀ ਇਹਨੂੰ ਪੋਲਾ ਬੋਲ ਲਓ ਵੀ ਪਾਠ ਦੀ ਚਾਲ ਇਸ ਤਰ੍ਹਾਂ ਬਣਦੀ ਹੈ। ਪਾਠ ਦੀ ਚਾਲ ਨਾਲ ਤਾਂ ਫਿਰ ਪਿੱਛੇ ਵੀ ਆਪਾਂ ਨੂੰ ਉੱਕਣੇ ਕਹਿਣਾ ਪਊਗਾ ਪਿੱਛੇ ਵੀ ਪਾਠ ਆ ਹੀ ਚੁੱਕੇ ਨੇ ਇਹ ਇਸ ਕਰਕੇ ਸਾਸੀ ਨਾਨਕ ਬਾਲਤਨ ਰਾਡਿਪਾ ਦੁਆਰੇ ਬੋਲੋ ਜੀ।
ਨਾਨਕ ਬਾਲਤਨ ਰਾਡਿਪਾ
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਜੀਵ ਰੂਪ ਇਸਤਰੀ ਨੂੰ ਇਹ ਜਿਹੜਾ ਬਾਲਕ ਅਵਸਥਾ ਤੋਂ ਹੀ ਬਾਲਤਨ ਤੋਂ ਭਾਵ ਹੈ ਬਾਲਕ ਅਵਸਥਾ ਤੋਂ ਹੀ ਰਾਡਿਪਾ ਰੰਡੀ ਪੁਣਾ ਭਾਵ ਅਨਿਸ਼ਰਵਾਦੀ ਹੋਣਾ ਪਿਆ ਉਹ ਬਾਲਪਨ ਰਾਡਿਪਾ ਕਿਵੇਂ ਹੁੰਦਾ ਹੈ ਕੋਈ ਸ਼ੰਕਾ ਕਰੇ ਵੀ ਇਹ ਕਿਵੇਂ ਹੋ ਸਕਦਾ ਬਾਲਪਨ ਦੇ ਵਿੱਚ ਆ ਫਿਰ ਉਹਦੇ ਚ ਰੰਡੀ ਕਿਵੇਂ ਹੋ ਜੂ ਅਜੇ ਤਾਂ ਬੱਚੀ ਆ ਉਹ ਸਾਧ ਸਿੰਘ ਜੀ ਐਸਾ ਸੀ ਰਾਜਸਥਾਨ ਵਿੱਚ ਹੋਇਆ ਪੁਰਾਣੇ ਸਮੇਂ ਦੇ ਵਿੱਚ 5 ਵਰਿਆਂ ਦੀ ਲੜਕੀ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਚਾਰ ਪੰਜ ਵਰਿਆਂ ਕਿਉਂ ਮੁਗਲ ਸੀ ਜਿਹੜੇ ਉਹ ਜਵਾਨ ਹੋਣੇ ਨਹੀਂ ਸੀ ਦਿੰਦੇ ਧੀਆਂ ਭੈਣਾਂ ਨੂੰ ਚੁੱਕ ਲੈ ਜਾਂਦੇ ਸੀ ਇਹ ਫਿਰ ਇਹਨਾਂ ਨੇ ਸਮਾਜ ਨੇ ਆਪਣੇ ਨੇ ਨਿਤਾਣਾ ਹੋਇਆ ਵਿਆ ਸੀ ਸਮਾਜ ਉਹਨਾਂ ਨੇ ਕੀ ਕਰਨਾ ਵਿਆਹ ਅਣਵਿਆਹੀਆਂ ਨੂੰ ਚੁੱਕਦੇ ਸੀ ਇਹਨਾਂ ਨੇ ਫਿਰ ਉਹਦੇ ਸੁਹਾਗ ਵਾਲੀਆਂ ਨਿਸ਼ਾਨੀਆਂ ਤਾਂ ਹੀ ਪਾ ਸਕਦੇ ਜੇ ਵਿਆਹ ਹੋਊਗਾ ਮਕਲਾਵਾ ਨਹੀਂ ਦੇਣਾ ਮੁਕਲਾਵਾ ਦੇਣਾ ਜਦੋਂ ਜਵਾਨ ਹੋ ਜਾਵੇ ਇਸ ਕਰਕੇ ਵਿਆਹ ਤੇ ਮੁਕਲਾਵਾ ਜਿਹੜਾ ਇਹਦੇ ਵਿੱਚ ਬਿਤ ਸੀ ਘੱਟੋ ਘੱਟ 10-12 ਵਰਿਆਂ ਦੀ ਤੇ ਇਸ ਕਰਕੇ ਫਿਰ ਹੋਰ ਫਿਰ ਹੌਲੀ ਹੋਣ ਲੱਗਿਆ ਕਹਿੰਦੇ ਚਲੋ ਜੀ ਹੁਣ ਤਾਂ ਸਮਾਂ ਬਦਲ ਗਿਆ ਵਿਆਹ ਮੁਕਲਾਵਾ ਇਕੱਠੇ ਹੀ ਕਰ ਦਿਓ ਨਹੀਂ ਮੁਕਲਾਵੇ ਬਾਅਦ ਚ ਹੁੰਦੇ ਸੀ ਇਸ ਕਰਕੇ ਉਹ ਬੀਬੀ ਜਿਹੜੀ ਹੈ ਉਹਦਾ ਵਿਆਹ 5 ਵਰਿਆਂ ਦੀ ਉਮਰ ਦੇ ਵਿੱਚ ਹੋ ਗਿਆ ਘਰ ਵਾਲੇ ਦੀ ਉਮਰ 5 ਵਰਿਆਂ ਦੀ ਬੀਬੀ ਮੇਰੇ ਖਿਆਲ 4 ਵਰਿਆਂ ਦੀ ਤੇ ਉਹ ਅਚਾਨਕ ਉਹਦੀ ਬੱਚੇ ਦੀ ਮੌਤ ਹੋ ਗਈ ਉਹਨੂੰ ਬਾਲ ਰੰਡੀ ਕਹਿੰਦੇ ਆ ਸਾਸੀ ਬਾਲਪਨ ਜਿਹੜਾ ਨਾ ਬਾਲਪਨ ਦੇ ਵਿੱਚ ਰੰਡੀ ਹੋ ਗਈ ਵਿਧਵਾ ਹੋ ਗਈ ਔਰ ਉਹਨੇ ਸਾਰੀ ਉਮਰ ਵਿਧਵਾ ਰੂਪ ਦੇ ਵਿੱਚ ਵੀ ਕੱਟੀ ਉਹ ਤਾਂ ਚਲੋ ਇੱਕ ਮਹਾਤਮਾ ਦੀ ਤਰ੍ਹਾਂ ਪੂਜੀ ਗਈ ਫਿਰ ਤੁਹਾਨੂੰ ਪਹਿਲਾਂ ਵੀ ਉਹਦਾ ਪ੍ਰਸੰਗ ਸੁਣਾਇਆ ਉਹਨੂੰ ਫਿਰ ਬਾਲਾ ਸਤੀ ਕਰਕੇ ਮੰਨਿਆ ਗਿਆ ਬਾਲਾ ਨਾਮ ਬਾਲੜੀ ਦਾ ਹੈ ਤੇ ਸਤ ਪ੍ਰਤਗੀ ਹੋਣ ਕਰਕੇ ਰਾਸ਼ਟਰਪਤੀ ਤੱਕ ਉਹਦੀ ਖੈਰ ਜਿਹੜੀ ਪੂਜਾ ਮੰਨਤਾ ਹੋਈ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਪ੍ਰਮਾਣ ਲਿਆ ਕਹਿੰਦੇ ਤੂੰ ਬਚਪਨ ਤੋਂ ਹੀ ਅਨਿਸ਼ਰਵਾਦੀ ਪੁਣਾ ਤੇਰੇ ਵਿੱਚ ਬਾਲਕ ਅਵਸਥਾ ਦੇ ਵਿੱਚ ਹੀ ਕਿਸੇ ਬੰਦਗੀ ਵਾਲੇ ਮਹਾਤਮਾ ਤੋਂ ਉਪਦੇਸ਼ ਨਹੀਂ ਲਿਆ ਸਗੋਂ ਨਾਸਤਕਾਂ ਵਾਲਾ ਸੁਭਾਅ ਧਾਰਨ ਕਰ ਲਿਆ ਤੇ ਪਤੀ ਪਰਮਾਤਮਾ ਸੀ ਉਹਦੇ ਵੱਲੋਂ ਬਾਲਪਨ ਦੇ ਵਿੱਚ ਰੰਡੀ ਹੋ ਗਈ ਅਗੇ ਤੂੰ ਇਉਂ ਸਜੀਵ ਰੂਪ ਇਸਤਰੀ ਜਿਹੜੀ ਹੈ ਉਹ ਪਤੀ ਤੋਂ ਬਿਨਾਂ ਬਿਨ ਪਿਰ
ਧਨ ਕੁਮਲਾਣੀ
ਇਹ ਜੀਵ ਰੂਪ ਧਨ ਇਸਤਰੀ ਪਿਰ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਤੋਂ ਬਿਨ ਬਗੈਰ ਕੁਮਲਾਣੀ ਤੇ ਉਹ ਕੁਮਲਾਈ ਹੋਈ ਨਿੰਮੋ ਝੂਣੀ ਹੋਈ ਦੁਖੀ ਹੁੰਦੀ ਹੈ ਪਦਾਰਥਾਂ ਦੀ ਸੰਗਤ ਕਰਕੇ ਮੁਰਝਾਈ ਰਹਿੰਦੀ ਹੈ ਜੇ
ਬਾਬਾ ਮੈਂ ਵਰ ਦੇ
ਤੇ ਬਾਬਾ ਗੁਰੂ ਜੀ ਇੱਥੇ ਪਰ ਗੁਰੂ ਸਾਹਿਬ ਤੇ ਲੱਗਦਾ ਹੇ ਬਾਬਾ ਗੁਰੂ ਜੀ ਮੈਂ ਮੇਰੇ ਤਾਈਂ ਵਰ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰਾ ਦੇ ਕਿਉਂਕਿ ਮੈਨੂੰ ਤੇ ਤੋਂ ਬਿਨਾਂ ਹੋਰ ਕੋਈ ਦਰ ਸੁਝਦਾ ਨਹੀਂ ਹੈ ਹੁਣ ਮੈਨੂੰ ਮੇਰੀ ਸਹਾਇਤਾ ਕਰ ਕਿਰਪਾ ਕਰ
ਮੈਂ ਹਰ ਵਾਰ ਭਾਵੈ ਤਿਸ ਕੀ ਬਲਰਾਮ ਜੀਉ
ਮੈਨੂੰ ਹਰ ਪਰਮੇਸ਼ਰ ਰੂਪ ਵਰ ਪਤੀ ਭਾਵੈ ਭਾਉਂਦਾ ਚੰਗਾ ਲੱਗਦਾ ਮੈਂ ਤਿਸ ਉਸ ਦੀ ਭਗਤੀ ਕਰਦੀ ਹਾਂ ਉਸ ਦੀ ਪ੍ਰਾਪਤੀ ਚਾਹੁੰਦੀ ਹਾਂ ਹੇ ਰਾਮ ਜੀ ਉਹ ਪਿਆਰੇ ਜੀ ਮੈਂ ਆਪ ਜੀ ਦੇ ਉਪਰੋਂ ਬਾਲ ਬਲਿਹਾਰ ਜਾਂਦੀ ਹਾਂ ਜੀ
ਰਵ ਰਹਿਆ ਜੁਗ ਚਾਰ
ਜੋ ਪਤੀ ਪਰਮੇਸ਼ਰ ਚਾਰ ਚੌਹਾਂ ਯੁਗਾਂ ਵਿੱਚ ਰਵ ਰਹਿਆ ਭਾਵ ਕੀ ਹੈ ਚਾਰੇ ਯੁਗਾਂ ਦੇ ਵਿੱਚ ਰਵ ਵਿਆਪਕ ਹੋ ਰਿਹਾ ਹੈ ਹਾਂਜੀ ਅੱਗੇ ਚਲੋ
ਤ੍ਰਿਭਵਨ ਵਾਣੀ ਜਿਸ ਕੀ ਬਲ ਰਾਮ ਜੀਉ
ਤ੍ਰਿਭਵਨ ਤਿੰਨ ਭਵਨਾਂ ਵਿੱਚ ਜਿਹੜਾ ਉਸ ਦੀ ਜਸ ਰੂਪੀ ਬਾਣੀ ਵੇਦਾਂ ਸ਼ਾਸਤਰਾਂ ਆਦਿ ਸਾਰੇ ਗਾ ਰਹੇ ਨੇ ਤੇ ਇਸ ਕਰਕੇ ਤਿੰਨਾਂ ਭਵਨਾਂ ਮਾਤ ਲੋਕ ਪਤਾਲ ਲੋਕ ਸਵਰਗ ਲੋਕ ਤੇ ਤਿੰਨੇ ਭਵਨ ਜਿਹੜੇ ਇਹਨਾਂ ਦੀ ਬਾਣੀ ਬਨਾਵਟ ਦਾ ਨਾਮ ਹੀ ਹੈ ਇਹ ਜਿਹੜੀ ਬਣੀ ਹੋਈ ਹੈ ऐसे पति राम परमेश्वर दे उपरों जिस वाहिगुरु ने बनाई है मैं बलिहार कुरबान जावां, ते ऐसी जिहड़ी बनावट उसने बनाई है त्रिपवन बाणी जिस की बलराम जीओ, ते तिन्ने पवन केड़े न असूल शरीर है, सूखम शरीर है, कारण शरीर है, ये तिन्ने पवन उहदी बनावट बनाई हुई है जी। ते इस करके रजोगुण सतोगुण तमोगुण तिना गुणा की बनावट बनाई हुई है जी। ओ तो बलिहार जाइए ऐसे वाहिगुरु तो जी।
त्रिपवन कंत रवै सुहागण,
तिना लोकां दा मालक कंत पति परमेश्वर सुहागण सुहागमंत महात्मा रूपी स्त्री नूं ही रवै मानदा है। सुहागण सुहागमंत ही महात्मा रूपी स्त्री दे त्रिपवन तिना भवना दे मालक ओ कंत पति परमेश्वर की प्राप्ति ते उस आनंद नूं रवै मानदी है जी।
अवगणवंती दूरे,
पर अवगणवंती औगणा वाली मनमुख रूप स्त्री उस पति परमेश्वरा दे आनंद तो दूरे परे रहिंदी है जी।
जैसी आसा तैसी मनसा,
जैसी जिहो जी सुहागण स्त्री आसा उम्मीद करदी है तैसी तिहो जिही पति परमेश्वर मनसा इच्छा पूरी कर देंदा है। जां फिर इस तरह भी है जिहो जी किसी की आसा हुंदी है तिहो जी मनसा बुद्धि हो जाती है, जां फिर जिहो जी किसी की जीव रू स्त्री आसा करदी है जिहे जिहो तिवें दी मनसा उहदी उस तरह की दशा हो जाती है। तो इस करके फरमान किया है जे
पूर रहया भार पूरे,
ते ओ परमात्मा जिहड़ा परिपूर्ण हो रहा सारियां थावां ते सारी जगह एक रस व्यापक है, घाट वड भी है नहीं किसी थान, सारी जगह ही एक रस व्यापक है हो रहा है।
हर की नार सो सर्ब सुहागण,
जिहड़ी पति हर परमेश्वर दी महात्मा रूप नार स्त्री है सो ओ सर्ब सब तरह दे सुहागण सुहागवंती है। ओ फिर कदे भी
रांड ना मैले इसे,
ओ रांड रंडी नहीं हुंदी भाव अनीश्वरवादी नास्तक नहीं हुंदी। रंडी होना की है जेड़ी पहला व्याही होवे बाद दी पति दा साथ संगी, ये तो दुनियावी गल है भी पति मर गया होवे उन कहिंदे रंडी होगी। ते इधर साथ संगी जिहड़ा पहला तां रब नूं मनदा होवे फिर वह कहे रब है ही नहीं, बस समझ लो भी रंडी हो गई, हो आप ही मार लै। कई जिवें जहर दे के पति नूं मार दिंदियां ते रंडियां हो जांदियां, उन्होंने आप ही अग्ञानता दी जहर दे ली अपने आप नूं ते रब है ही नहीं, जिवें कोई मेरा तां जी पति है नहीं। इह इस तरह दा साहस ही जिहड़ा नास्तक होना है यही रंडेपा है। ते इस प्रकार दा साहस ही उह तां सदा ही सुहागमंदी है, उह फिर रांड ना मैं लै वैसे, वो फिर कदे भी उन्हां दे अंतस्करण दे वेसे जिहड़ा लवास है मैला मलीन नहीं हुंदा है, अंतस्करण काम क्रोध के संयुक्त नहीं हुंदा। ते जां फिर जिहड़े दूसरे न रांडन मैला वेसे, रांडन मैला वेसे इहदा भाव की है, ये पाठ नहीं करना तुसीं इस तरह, यह अर्थ वास्ते कीता है। तो इस करके भी रांडन रंडियां भाव दुहागणा दे अंतस्करण दे बेस मैले काम क्रोध आदि कहिंदे संयुक्त हन, रांड ना मैला वैसे पाठ इस दिन करना है। हां जी अगे चलो।
नानक मैं वर साचा भावै,
सतगुरु जी कथन कर देन हे सखी जिवें मैं मैनू साचा सचा वर पति परमेश्वर भावै पाउंदा है चंगा लगदा है।
जुग जुग प्रीतम तैसे,
तैसे ओ भी जुगा जुगा विच प्रीतम प्यारे महात्मा नू पति परमेश्वर पाउंदा है।
बाबा लगन गणाए,
ते हुण इहदे च साह सी कि जिवें साह सोध के लगन गिणे जांदे है, जो तुसीं विद्या दे अनुसार हिंदू मत दे विच लगन शगन मानदे आ पर गुरमत दे विच नहीं, इन्हां ओ जिवें लगन है भाव की है मुहूर्त भी आ चंगा जी, मुहूर्त समा जिहड़ा भी ए समा जिहड़ा विघनकारी नहीं होएगा विघना तो रहत होएगा, जो तुसे अनुसार गिणती मिणती कर लेंदे आ ते उहनू गिण के ना मुहूर्त कढ दे आ उहदे विच फिर कहिंदे भी इहदे मुहूर्त दे विच विच विआह होना चाहीदा। उसे वार्ता नूं जिहड़ी लोकां च वहम भरम ते पखंड रूप बणी हुई है ਮਹਾਰਾਜ ਉਹਦਾ ਪ੍ਰਮਾਣ ਲੈ ਕੇ ਅੰਤਰੀ ਭਾਵ ਦੱਸਦੇ ਹਨ।
ਬਾਬਾ ਲਗਨ ਗਣਾਏ,
ਜੀਵ ਰੂਪ ਇਸਤਰੀ ਗੁਰਾਂ ਨੂੰ ਕਹਿੰਦੀ ਹੈ, ਹੇ ਬਾਬਾ, ਬਾਬਾ ਪਿਤਾ ਦਾ ਵਾਚਕ ਵੀ ਹੈ, ਬਾਬਾ ਦਾਦੇ ਦਾ ਵਾਚਕ ਵੀ ਹੈ, ਬਾਬਾ ਭਾਈ ਦਾ ਵਾਚਕ ਵੀ ਹੈ, ਬਾਬਾ ਅਕਾਲ ਪੁਰਖ ਦਾ ਵਾਚਕ ਵੀ ਹੈ। ਫਾਰਸੀ ਦਾ ਸ਼ਬਦ ਹੈ ਇਹ। ਬਾਬਾ ਬਜ਼ੁਰਗ ਨੂੰ ਵੀ ਕਹਿੰਦੇ ਵੱਡੀ ਉਮਰ ਵਾਲੇ। ਬਾਬਾ ਜਿਹੜਾ ਅਕਲ ਤੋਂ ਸਿਆਣਾ ਹੋਵੇ, ਧਰਮ ਦੇ ਵਿੱਚ ਵੱਡਾ ਹੋਵੇ। ਹੁਣ ਦੇਖੋ 7-9 ਵਰਿਆਂ ਦੀ ਉਮਰ ਕਿੰਨੀ ਕਿੰਨੀ ਕੁ ਹੁੰਦੀ ਹੈ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਹਿੰਦੇ। ਤੋ ਇਸ ਕਰਕੇ ਇੱਥੇ ਸਾਧ ਸਿੰਘ ਜੀ, ਇੱਥੇ ਬਾਬਾ ਜਿਹੜਾ ਉਹ ਪਿਤਾ ਨੂੰ ਕਿਹਾ ਹੈ। ਇਹ ਜੀਵ ਰੂਸਤਰੀ ਗੁਣਾਂ ਨੂੰ ਕਹਿੰਦੀ ਹੈ, ਹੇ ਬਾਬਾ ਪਿਤਾ ਰੂਪ ਸਤਿਗੁਰੂ, ਜਿਹੜੀ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵਲਾਉਣੀ ਹੈ, ਇਹ ਮਹਾਰਾਜ ਕਿਰਪਾ ਕਰੋ ਤੁਸੀਂ, ਤੇ ਜਿਹੜੀ ਲਿਵਲਾਉਣੀ ਹੈ ਇਹ ਇੱਕ ਲਗਨ ਮਹੂਰਤ ਗਣਾਏ ਗਿਣਾਵੋ, ਇਹੋ ਹੀ ਲਗਨ ਵਿਚਾਰੋ ਜਿਹੜਾ ਲੱਗਣਾ ਹੈ, ਲਗਨ ਰੂਪ ਲਗਨ ਹੈ। ਤੇ ਮੇਰੀ ਲਿਵ ਜਿਹੜੀ ਹੈ ਵਾਹਿਗੁਰੂ ਦੇ ਵਿੱਚ ਸਿਮਰਨ ਦੇ ਵਿੱਚ ਲੱਗ ਜਾਵੇ, ਇਹ ਕਿਰਪਾ ਕਰੋ ਜੀ।
ਹਮ ਭੀ ਹੋਈਆਂ ਸਾਹਰੈ ਬਲਰਾਮ ਜੀ,
ਇਹਨੂੰ ਪਾਈ ਹਾਹੇ ਦੇ ਉੱਤੇ ਟਿੱਪੀ ਹੈ, ਇਹਦਾ ਹੰ ਭੀ ਹਾਹਾ ਲੈਦਾ ਭੀ ਲੈਦਾ, ਵਹੀਆਂ ਨੰਝਾਂ, ਤਿੰਨੇ ਅੱਖਰ ਔਖੇ ਨੇ ਬੋਲਣੇ, ਚੰਗੀ ਤਰ੍ਹਾਂ ਸਮਝਣੇ। ਤੋ ਇਸ ਕਰਕੇ ਤੇ ਅੱਗੇ ਕਥਨ ਕੀਤਾ ਹੈ, ਤਾਂ ਕਿ ਹੰਗ ਦਾ ਅਰਥ ਹੈ ਮੈਂ, ਭੀ ਦਾ ਅਰਥ ਹੈ ਵੀ ਮੈਂ ਵੀ ਪ੍ਰਲੋਕ ਰੂਪੀ ਸਹੁਰੇ ਸਹੁਰੇ ਘਰ ਨੂੰ ਦੇਹ ਅਧਿਆਸ ਛੱਡ ਕੇ ਵਹੀਆਂ ਜਾਣਾ ਕਰਾਂ। ਹੇ ਪਿਆਰੇ ਜੀ, ਮੈਂ ਆਪ ਜੀ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦੀ ਹਾਂ ਜੀ, ਤੇ ਇਸ ਕਰਕੇ ਮੈਂ ਬਲ ਬਲਿਹਾਰ ਜਾਣ ਯੋਗ ਰਾਮ ਪਰਮੇਸ਼ਰ ਦੇ ਸੱਚਖੰਡ ਰੂਪੀ ਦਰਬਾਰ ਵਿੱਚ ਵਹੀਆਂ ਜਾਣਾ ਕਰਾਂ, ਜੋ ਹਰੀ ਪ੍ਰਲੋਕ ਰੂਪੀ ਸਹੁਰੇ ਘਰ ਆਦਿ ਤੋਂ ਪਰੇ ਹੈ, ਉਸ ਦੇ ਸਰੂਪ ਦੇ ਵਿੱਚ ਅਭੇਦ ਹੋ ਜਾਵਾਂ ਜੀ।
ਸਾਹਾ ਹੁਕਮ ਰਜਾਏ,
ਜਿਹੜਾ ਰਜਾਏ ਆਗਿਆ ਕਰਨ ਵਾਲੇ ਪਰਮੇਸ਼ਰ ਦਾ ਹੁਕਮ ਮੰਨਣਾ ਹੈ, ਇਹੋ ਹੀ ਸਾਹਾ ਸੋਧਣ ਹੈ। ਜਿਹੜਾ ਸੋਧ ਕੇ ਦਿਨ ਨੀਯਤ ਕੀਤਾ ਜਾਵੇ ਨਾ, ਵੀ ਆਹ ਵਿਆਹ ਦਾ ਦਿਨ, ਉਹਨੂੰ ਸਾਹਾ ਕਹਿੰਦੇ ਹੈ, ਦਿਨ ਬੰਨਣ ਨੂੰ ਸਾਹ ਕਹਿੰਦੇ ਆ। ਤੇ ਇਸ ਕਰਕੇ ਇਹ ਸਾਹ ਸੋਧਣਾ ਹੈ, ਤੇ ਜੋ ਹੁਕਮ ਪਰਮੇਸ਼ਰ ਵਾਹਿਗੁਰੂ ਕਰਦਾ ਹੈ ਉਹ ਹੁਕਮ ਕਦੇ ਫਿਰ ਅੱਗੇ ਦੱਸਦੇ ਨੇ। ਸੋਨਾ
ਸੋਨਾ ਟਲੈ ਜੋ ਪ੍ਰਭ ਕਰੈ ਬਲ ਰਾਮ ਜੀ,
ਇਹ ਟਲੈ ਤੇ ਕਰੈ ਦੇ ਉੱਤੇ ਦੋ ਜਮਕੀਆਂ ਨੇ, ਤੇ ਇਹ ਤੁਕ ਸ੍ਰੀ ਕਹਿੰਦੇ ਬਸਰਾਮ ਤਾਂ ਰਜਾਇਤ ਤੇ ਲੱਗ ਗਿਆ ਪਹਿਲਾਂ। ਇਸ ਕਰਕੇ ਫਿਰ ਜਿਹੜਾ ਉਸ ਵਾਹਿਗੁਰੂ ਦਾ ਹੁਕਮ ਹੈ, ਸੋ ਉਹ ਜਿਹੜਾ ਟਲਦਾ ਨਹੀਂ, ਨਾ ਟਲੈ, ਟਲਦਾ ਨਹੀਂ ਹੈ, ਜਿਸ ਨੂੰ ਪ੍ਰਭ ਪਰਮੇਸ਼ਰ ਆਪਣੀ ਅਭੇਦ ਕਰ ਲੈਂਦਾ ਹੈ, ਉਹਦਾ ਕਦੇ ਵੀ ਆਨੰਦ ਨਹੀਂ ਟਲਦਾ। ਹੇ ਪਿਆਰੇ ਜੀ, ਐਸੇ ਪਰਮੇਸ਼ਰ ਉੱਪਰ ਨੂੰ ਬਲਿਹਾਰ ਜਾਈਏ ਜੋ ਜੰਮਣ ਮਰਨ ਤੋਂ ਰਹਿਤ ਹੈ ਜੀ।
ਕਿਰਤ ਪਾਇਆ ਕਰਤੈ ਕਰ ਪਾਇਆ,
ਤੇ ਜਿਸ ਦੇ ਪਿਛਲੇ ਕਿਰਤ ਕੀਤੇ ਨਿਸ਼ਕਾਮ ਕਰਮਾਂ ਦਾ ਸਦਕਾ, ਕੀਰਤਨ ਭਗਤੀ ਇਹ ਕਰਨ ਦਾ ਕਰਮ ਪਿਆ ਹੋਇਆ ਹੈ, ਕਿਰਤ ਪਿਆ ਕਰਤੇ ਕਰ ਪਾਇਆ, ਉਸ ਦੇ ਅੰਤਸ਼ਕਰਨ ਰੂਪੀ ਮੱਥੇ ਉੱਪਰ ਕਰਤੇ ਰਚਨਹਾਰ ਪਰਮੇਸ਼ਰ ਨੇ ਕਿਰਪਾ ਕਰ ਕਰਕੇ ਆਪਣੀ ਪ੍ਰਾਪਤੀ ਦਾ ਲੇਖ ਲਿਖ ਕੇ ਪਾਇਆ ਪਾਉਣਾ ਕੀਤਾ ਹੈ।
ਮੇਟ ਨਾ ਸਕੈ ਕੋਈ,
ਇਸ ਨੂੰ ਕੋਈ ਵੀ ਕਿਸੇ ਪ੍ਰਕਾਰ ਵਿਘਨ ਪਾ ਕੇ ਮੇਟ ਨਹੀਂ ਸਕਦਾ, ਮਿਟਾ ਨਹੀਂ ਸਕਦਾ ਹੈ। ਜੋ ਕਰਤੇ ਪੁਰਖ ਨੇ ਜੀਵਾਂ ਦੇ ਮੱਥੇ ਦੇ ਉੱਪਰ ਕਿਰਤ ਕਰਮ ਲੇਖ ਲਿਖ ਕੇ ਪਾਉਣਾ ਕੀਤੇ ਹੈ, ਉਹਨਾਂ ਅਨੁਸਾਰ ਫਲ ਭੋਗੇ ਤੋਂ ਬਿਨਾਂ ਕੋਈ ਵੀ ਮਿਟਾ ਨਹੀਂ ਸਕਦਾ ਉਹਨਾਂ ਨੂੰ। ਇਸ ਕਰਕੇ ਕਿਹਾ ਹੈ ਵੀ ਜਿਹੜਾ ਲੇਖ ਹੈ, ਲੇਖ ਨਾ ਮਿਟੀ ਹੇ ਸਕੀ ਜੋ ਲਿਖਿਆ ਕਰਤਾ, ਅਵਸ਼ ਮੇ ਭੁਗਤੰ ਕਿਰਤੰ ਕਰਮੰ ਸਵਸਵੰ ਅਭਗਤੋ ਨਾ ਖੀਅਤੇ ਕੋਟ ਜਨਮ ਜਦੀਪਤੇ, ਕਰੋੜਾਂ ਜਨਮ ਬਤੀਤ ਹੋ ਜਾਣ ਤਾਂ ਵੀ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵੰਤ ਕਿਹਾ ਹੈ। ਪ੍ਰਸ਼ਨ ਕੀਤਾ ਮਹਾਰਾਜ, ਜਿਵੇਂ ਵਿਆਹ ਦੇ ਵਿੱਚ ਜਾਨੀ ਵੀ ਤਾਂ ਹੁੰਦੇ ਆ, ਫਿਰ ਜੇ ਤੁਸੀਂ ਵਿਆਹ ਦਾ ਅਲੰਕਾਰ ਬੰਨਿਆ ਤਾਂ ਫਿਰ ਇੱਧਰ ਜਾਂਜੀ ਦੱਸੋ ਕਿਹੜੇ ਨੇ, ਬਰਾਤ ਵਾਲੇ ਕੌਣ ਹੋਏ, ਅੰਤਰੀ ਵਿਆਹ ਦੇ ਵਿੱਚ ਜਾਨੀ ਦੱਸੋ ਕਿਹੜੇ ਨੇ, ਇਹ ਸਿੱਖਾਂ ਨੇ ਪ੍ਰਸ਼ਨ ਕੀਤਾ। ਤਾਂ ਫਿਰ ਮਹਾਰਾਜ ਸਾਹਿਬ ਜੀ ਦਾ ਉੱਤਰ ਦਿੰਦੇ ਹਨ
ਜੀ, ਕੇਵਲ
ਕਹਿੰਦੇ ਭਾਈ ਜਾਨੀ ਨੰਝਾਂ ਜਿਹੜਾ ਨਾ, ਇਹਨੂੰ ਭਾਈ ਵਿਦਿਆਰਥੀਆਂ ਨੇ ਸਾਰਿਆਂ ਨੇ ਚੰਗੀ ਤਰ੍ਹਾਂ ਧਿਆਨ ਨਾਲ ਪਕਾਉਣਾ, ਜਾਂਜੀ ਨਾ ਬਣ ਜਾਵੇ, ਜੱਜਾ ਲੱਗ ਜੂ ਜਾਂਜੀ। ਜੱਜਾ ਮੂਹਰੇ ਜਿਹੜਾ ਲੈ ਉਹ ਤਾਂ ਲੱਗਿਆ ਵਈ ਹੈ, ਜਾਂਜੀ ਜੰਝਾ। ਤੇ ਇਸ ਕਰਕੇ ਕਹਿੰਦੇ ਜੋ ਨਿਰਹ ਨਿਯੰਤਾ, ਨਿਰਹ ਦਾ ਅਰਥ ਨਿਯੰਤਾ, ਨਿਹ ਕੇਵਲ ਸ਼ੁੱਧ ਸਰੂਪ ਪਰਮੇਸ਼ਰ ਦਾ, ਜਿਹੜਾ ਪਰਮੇਸ਼ਰ ਦੇ ਨੌ ਨਾਮ ਹਨ ਨਾ ਜਿੰਨੇ ਵੀ, ਕਿਹੜਾ ਇੱਕ ਨਾਮ ਹੈ ਉਸਦਾ, ਬਹੁਤੇ ਨਾਂ, ਬਸ ਇਹ ਸਮਝ ਲਓ ਬਹੁਤੇ ਬਰਾਤੀ ਨੇ, ਇਹੋ ਹੀ ਬਰਾਤੀ ਨੇ। ਜਾਂ ਫਿਰ ਇਉਂ ਕਹੋ, ਨਾਮ ਜਪਣ ਵਾਲਿਆਂ ਦੀ ਕਿੰਨੀ ਕੁ ਗਿਣਤੀ ਹੈ, ਜਿੰਨੇ ਨਾਮ ਜਪਦੇ ਨੇ ਸੋ ਸਾਰੇ ਬਰਾਤੀ ਨੇ, ਇਹ ਜਾਂਝੀ ਨੇ ਸਾਰੇ ਇਹ। ਉਹ ਪਰਮੇਸ਼ਰ ਕੈਸਾ ਹੈ ਦੱਸਦੇ ਹਨ ਜੇ,
ਰਬ ਰਹਿਆ ਤਿਹੋ ਲੋਈ,
ਉਹ ਪਰਮੇਸ਼ਰ ਤਿਹੋ ਤਿੰਨਾਂ ਲੋਈ ਲੋਕਾਂ ਦੇ ਚ ਰਬ ਰਿਹਾ, ਵਿਆਪਕ ਹੋ ਰਿਹਾ। ਆਹ ਦੁਨੀਆਂ ਦੇ ਵਿੱਚ ਜਿਹੜੇ ਲਾੜੇ ਬਣ ਕੇ ਆਉਂਦੇ ਬਹਿਣ, ਉਹ ਤਾਂ ਸਾਧ ਸਿੰਘ ਜੀ ਕੰਧ ਦੇ ਓਲੇ ਨਹੀਂ ਪਤਾ ਉਹਨਾਂ ਨੂੰ ਵੀ ਕੀ ਹੈ, ਪਰਮਾਤਮਾ ਕਿਹਾ ਜਾ ਲਾੜਾ ਸਾਰੀ ਜਗ੍ਹਾ ਹੀ ਵਿਆਪਕ ਹੈ। ਇਸ ਕਰਕੇ ਜਿਸ ਸਮੇਂ ਲੜਕੀ ਵਿਆਹ ਹੋਣ ਤੋਂ ਬਾਅਦ ਸਹੁਰੇ ਘਰ ਨੂੰ ਜਾਣ ਲੱਗਦੀ ਹੈ ਨਾ, ਉਦੋਂ ਇੱਕ ਬੜਾ ਇਹੋ ਜਿਹਾ ਮਾਹੌਲ ਬਣ ਜਾਂਦਾ ਹੈ, ਉਸ ਨੂੰ ਕੇਵਲ ਉਹੀ ਜਾਣਦੇ ਜਿਨ੍ਹਾਂ ਨੇ ਧੀਆਂ ਤੋਰੀਆਂ ਨੇ ਕਦੇ। ਜਦੋਂ ਉਸਦੀ ਮਾਂ ਫਿਰ ਧੀ ਨੂੰ ਦੇਖ ਕੇ ਨਾ ਜਾਂਦੀ ਨੂੰ ਅੱਖਾਂ ਭਰ ਕੇ ਰੋ ਪੈਂਦੀ ਹੈ। ਉਹ ਅਲੰਕਾਰ ਦੁਆਰਾ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਹੈ, ਗੁਰਮਤ ਦੇ ਵਿੱਚ ਤਾਂ ਭਾਈ ਰੋਣ ਦੀ ਮਨਾਹੀ ਹੈ, ਪੁਰਾਣੇ ਸਮੇਂ ਦੇ ਵਿੱਚ ਕਿਹਾ ਜਾ ਰਿਵਾਜ ਸੀ, ਮੈਂ ਵੀ ਨਿਆਣਾ ਹੁੰਦਾ ਦੇਖਿਆ, ਤਿੰਨ ਤਿੰਨ ਚਾਰ ਚਾਰ ਮੀਲ ਚੂੰ ਚੂੰ ਕਰਦੀਆਂ ਰੋਈ ਜਾਂਦੀਆਂ ਸੀ, ਨੈਣ ਬਰਾਈ ਜਾਂਦੀ ਸੀ ਪਰ ਚੁੱਪ ਨਹੀਂ ਸੀ ਕਰਦੀਆਂ। ਅਰ ਜਿਹੜੀ ਬੀਬੀ ਰੋਵੇ ਨਾ ਵਿਆਹ ਦੇ ਵੇਲੇ ਜਾਣ ਲੱਗੀ, ਉਹਨਾਂ ਨੂੰ ਮਿਹਣੇ ਮਾਰਨ ਲੱਗ ਜਾਂਦੀ ਸੀ, ਲੈ ਇਹਨੂੰ ਤਾਂ ਚਾਅ ਚੜਿਆ ਹੋਇਆ ਸੀ ਪਹਿਲਾਂ ਹੀ, ਇਹ ਤਾਂ ਰੋਈ ਹੋ ਨਹੀਂ ਅਖੇ। ਰੋਣਾ ਇੱਕ ਸਾਡੇ ਸਮਾਜ ਨੇ ਇੱਕ ਰਿਵਾਜ ਬਣਾ ਲਿਆ ਵੀ ਲੜਕੀ ਵਿਆਹ ਵੇਲੇ ਜ਼ਰੂਰ ਰੋਵੇ। ਸੰਤ ਬਾਬਾ ਅਤਰ ਸਿੰਘ ਜੀ ਇੱਕ ਵਿਆਹ ਦੇ ਵਿਆਹ ਤਾਂ ਜਾਂਦੇ ਨਹੀਂ ਸੀ, ਸੰਤ ਇੱਕ ਜੋ ਵਿਆਹ 'ਤੇ ਗਏ ਅਤੇ ਕਹਿੰਦੇ ਮਹਾਰਾਜ ਆਸ਼ੀਰਵਾਦ ਦਿਓ ਬੱਚੇ ਬੱਚੀ ਨੂੰ। ਸੰਤ ਕਹਿਣ ਲੱਗੇ, ਕਹਿੰਦੇ ਭਾਈ ਆਸ਼ੀਰਵਾਦ ਤਾਂ ਨਹੀਂ, ਇਹ ਸ਼ਬਦ ਠੀਕ ਹੈ ਗੁਰਮਤਿ ਅਨੁਸਾਰ, ਆਸ਼ੀਰਵਾਦ ਤਾਂ ਹੋ ਗਈ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਨਾਨਕ ਦੇ ਆਸ਼ੀਰਵਾਦ ਹੋ ਗਈ ਹੈ। ਕਹਿੰਦੇ ਵੀ ਮੈਂ ਇੱਕ ਬੱਚੀ ਨੂੰ ਸਿੱਖਿਆ ਦੇਣ ਲੈ ਵੀ ਇਹ ਗੁਰਮਤਿ ਦੀ ਸਿੱਖਿਆ ਧਾਰਨ ਕਰ ਲੈ। ਉਹਨੂੰ ਕਹਿੰਦੇ ਕੁੜੀਏ ਵੀ ਧਿਆਨ ਨਾਲ ਮੇਰੀ ਗੱਲ ਸੁਣ ਲੈ, ਵੀ ਆਮ ਸਾਡੇ ਰਿਵਾਜ ਹੈ ਵੀ ਜਿਹੜੀ ਲੜਕੀ ਜਦੋਂ ਵਿਆਹੀ ਜਾਂਦੀ ਹੈ ਜਾਂਦੀ ਰੋਂਦੀ ਨਾ ਜਾਂਦੀ ਹੁੰਦੀ ਹੈ। ਵੀ ਮੈਂ ਤਾਂ ਤੈਨੂੰ ਇੰਨੀ ਗੱਲ ਕਹੂੰ ਵੀ ਤੂੰ ਰੋਂਦੀ ਨਾ ਜਾਏ, ਹੱਸ ਕੇ ਜਾਏ, ਸਾਰੀ ਜ਼ਿੰਦਗੀ ਹੱਸਦੀ ਰਹੇਗੀ, ਖੁਸ਼ ਹੀ ਰਹੇਗੀ ਫਿਰ ਤੂੰ। ਉਹ ਫਿਰ ਲੜਕੀ ਰੋਈ ਨਹੀਂ ਸੀ। ਇਉਂ ਸਾਧ ਸਿੰਘ ਜੀ ਇਸ ਪ੍ਰਕਾਰ ਹੈ ਵੀ ਜਦੋਂ ਇੱਕ ਵਿਆਹ ਦਾ ਮਾਹੌਲ ਠੀਕ ਹੈ ਵੀ ਉਹ ਦੋਨੇ ਤਰ੍ਹਾਂ ਦੀ ਗੱਲ ਹੈ, ਕਰਨਾ ਰਸ ਵੀ ਹੁੰਦਾ, ਉੱਥੇ ਵਿਛੋੜਾ ਤੇ ਮਿਲਾਪ ਦੋ ਆਪਸ ਵਿੱਚ ਹੀ ਗੁੰਨੇ ਜਾਂਦੇ ਨੇ, ਤੇ ਨਾ ਬਹੁਤਾ ਹਾਸਾ ਆਉਂਦਾ ਤੇ ਨਾ ਹੀ ਬਹੁਤਾ ਜਿਹੜਾ ਰੋਣਾ ਆਉਂਦਾ, ਉਹ ਵਿਸਮਾਦ ਰੰਗ ਹੁੰਦਾ। ਇਸ ਕਰਕੇ ਉਹ ਇੱਕ ਅਲੰਕਾਰ ਹੈ। ਜਦੋਂ ਇਸ ਤਰ੍ਹਾਂ ਫਿਰ ਲੜਕੀ ਜਦੋਂ ਵਿਦਾ ਹੁੰਦੀ ਹੈ, ਉਹਦੀ ਮਾਂ ਜਿਹੜੀ ਇਹ ਸਮਾਜਿਕ ਬਾਤ ਹੈ ਉਹਦਾ ਪ੍ਰਮਾਣ ਦਿੰਦੇ ਨੇ ਮਹਾਰਾਜ, ਤੇ ਦੱਸਦੇ ਹਨ ਜੇ
ਮਾਏ ਨਿਰਾਸੀ ਰੋਏ ਬੇਸ਼ੁੰਨੀ।
ਹੁਣ ਫਿਰ ਮਾਂ ਜਿਹੜੀ ਹੈ ਜਿਹਨੇ ਆਪਣੀ ਕੁੱਖ ਤੋਂ ਧੀ ਨੂੰ ਜੰਮਿਆ, ਉਹ ਨਿਰਾਸ਼ ਹੋ ਜਾਂਦੀ ਹੈ, ਉਦਾਸ ਹੋ ਜਾਂਦੀ ਹੈ। ਤੇ ਮਾਏ ਨਿਰਾਸੀ ਰੋਏ ਬਿਛੁੰਨੀ, ਉਹ ਧੀ ਤੋਂ ਵਿਛੜ ਕੇ ਰੋਂਦੀ ਹੈ। ਫਿਰ ਬੜੇ ਬੜੇ ਰਾਜੇ ਮਹਾਰਾਜੇ ਦੀਆਂ ਕਹਾਣੀਆਂ ਦੇਖੋ, ਇਸ ਪ੍ਰਕਾਰ ਉਹ ਇਹੋ ਜਿਹਾ ਮਾਹੌਲ ਬਣ ਜਾਂਦਾ। ਕਹਿੰਦੇ ਮਾਂ ਤਾਂ ਰੋਂਦੀ ਹੈ ਤੇ ਅੱਗੇ ਫਿਰ ਜਿਹੜੀ ਧੀ ਹੈ ਉਹਦੇ ਬਾਰੇ ਦੱਸਦੇ ਹਨ।
ਬਾਲੀ ਬਾਲਾ ਹੇਤੇ,
ਬਾਲੀ ਲੜਕੀ ਜਿਹੜੀ ਹੈ ਉਹ ਇਸਤਰੀ ਦਾ ਜਿਹੜਾ ਵਿਆਹ ਹੋਣ ਤੋਂ ਬਾਅਦ, ਬਾਲਾ ਨਾਮ ਹੈ ਲੜਕੇ ਦਾ ਉਹਦੇ ਬਰ ਦਾ, ਉਹਦਾ ਆਪਣੇ ਪਤੀ ਦੇ ਨਾਲ ਹੇਤੇ ਪ੍ਰੇਮ ਪੈ ਜਾਂਦਾ ਤੇ ਮਾਂ ਭੁੱਲ ਜਾਂਦੀ ਹੈ, ਤੇ ਮਾਂ ਨਿਰਾਸੀ ਬੈਠੀ ਹੈ ਧੀ ਕਿਤੇ ਮਿਲਣ ਆਵੇ, ਉਹ ਫਿਰ ਉੱਥੇ ਪਰਚ ਜਾਂਦੀ ਹੈ ਸਹੁਰੇ ਘਰ ਦੇ ਵਿੱਚ। ਇਸ ਕਰਕੇ ਮਾਂ ਨਿਰਾਸੀ ਵਿਛੁੰਨੀ ਵਿਛੜ ਕੇ ਰੋਏ ਰੋਂਦੀ ਹੈ ਧੀ ਨੂੰ ਯਾਦ ਕਰਕੇ, ਤੇ ਧੀ ਇਹੋ ਜਿਹੇ ਥਾਂ ਵਿਆਹੀ ਗਈ ਉਹ ਪੇਕਿਆਂ ਕਨੀ ਮੁੜ ਕੇ ਬਾਤ ਹੀ ਨਹੀਂ ਪੁੱਛਦੀ। ਸਾਰੀਆਂ ਨਹੀਂ ਹੁੰਦੀਆਂ ਐਸੀਆਂ, ਆਮ ਕਰਕੇ ਤਾਂ ਬੁਢਾਪੇ ਤੱਕ ਵੀ ਪੇਕਿਆਂ ਵੱਲ ਨੂੰ ਵੇਖਦੀਆਂ ਰਹਿੰਦੀਆਂ ਬੀਬੀਆਂ। ਇਹ ਕੀ ਸੀ? ਇਹ ਤਾਂ ਸੰਸਾਰੀ ਗੱਲਾਂ ਸੀ ਜਿਹੜੀਆਂ ਹੁਣ ਤੱਕਰੀਆਂ। ਕੀ ਗੁਰੂ ਨਾਨਕ ਸਾਹਿਬ ਸੰਸਾਰੀ ਗੱਲਾਂ ਕਰਦੇ ਸੀ? ਇਹ ਪ੍ਰਮਾਣ ਲਿਆ ਤਾਂ ਕਿ ਸਾਡੇ ਅਗਲੀ ਗੱਲ ਸਮਝ ਆ ਜਾਏ। ਦੁਬਾਰੇ ਬੋਲ ਦੋ ਜੀ ਸਾਰੀ ਪੰਕਤੀ।
ਮਾਏ ਨਿਰਾਸੀ ਰੋਏ ਬਿਸ਼ੁਨੀ,
ਸਾਰੀ ਬੋਲ ਦੋ।
ਬਾਲੀ ਵਾਲੈ ਹਿਤੇ,
ਤੇ ਜਿਸ ਤਰ੍ਹਾਂ ਮਾਂ ਲੜਕੀ ਨੂੰ ਸਹੁਰੇ ਘਰ ਤੋਰ ਦਿੰਦੀ ਹੈ ਨਿਰਾਸੀ ਨਿਰਾਸਤਾ ਤੇ, ਬਿਸ਼ੁਨੇ ਵਿਛੜ ਕੇ ਰੋਂਦੀ ਹੈ, ਤੇ ਉਧਰ ਸਹੁਰੇ ਘਰ ਦੇ ਬਾਲੀ ਲੜਕੀ ਜਿਹੜੀ ਲੜਕੇ ਨਾਲ ਪਿਆਰ ਪੈ ਜਾਂਦਾ ਪਤੀ ਦੇ ਨਾਲ, ਇਧਰ ਕੀ ਹੈ। ਇਸੇ ਪ੍ਰਕਾਰ ਜਦੋਂ ਜਗਿਆਸੂ ਰੂਪ ਲੜਕੀ, ਉਹਦਾ ਚੇਤਨ ਬ੍ਰਹਮ ਰੂਪ ਲੜਕੇ ਦੇ ਨਾਲ ਪ੍ਰੇਮ ਪੈ ਜਾਂਦਾ ਹੈ ਰੱਬ ਦੇ ਨਾਲ, ਅਕਾਲ ਮੂਰਤ ਬਰ ਪਾਇਆ ਬਨਾਸੀ, ਨਾ ਕਦੇ ਮਰੇ ਨਾ ਜਾਇਆ, ਜਗਿਆਸੂ ਰੂਪ ਔਰਤ ਨੂੰ ਇਹੋ ਜਿਹਾ ਪਤੀ ਮਿਲਿਆ ਜਿਹਦਾ ਨਾ ਤਾਂ ਮਰਦਾ ਨਾ ਛੁੱਟੜ ਕਰਦਾ। ਸੰਸਾਰ ਦੇ ਪਤੀ ਤਾਂ ਇਹੋ ਜਿਹੇ ਬੇਇਨਸਾਫੀ ਕਰਦੇ ਨੇ, ਘਰਦਿਆਂ ਦੇ ਆਕੇ ਲੱਗ ਕੇ ਲੈਕ ਬੀਬੀਆਂ ਨੂੰ ਛੱਡ ਦਿੰਦੇ ਨੇ, ਛੁੱਟੜ ਹੋ ਜਾਂਦੀ ਹੈ। ਤੇ ਇਸ ਤਰ੍ਹਾਂ ਸਾਧ ਸਿੰਘ ਜੀ, ਜਾਂ ਫਿਰ ਪਤੀ ਮਰ ਜਾਂਦਾ ਤਾਂ ਵੀ ਵਿਧਵਾ ਹੋ ਗਈ। ਅਕਾਲ ਮੂਰਤ ਬਰ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ। ਐਸਾ ਜਿਹੜਾ ਨਾ, ਉਹ ਜਦੋਂ ਚੇਤਨ ਦੇ ਨਾਲ ਬ੍ਰਹਮ ਦੇ ਨਾਲ ਪਰਮਾਤਮਾ ਦੇ ਨਾਲ ਪ੍ਰੇਮ ਪੈ ਗਿਆ, ਜਦੋਂ ਰੱਬ ਮਿਲ ਗਿਆ ਉਹਨੂੰ, ਫਿਰ ਹੋਰ ਚਾਹੀਦਾ ਨਹੀਂ ਕੋਈ ਵੀ। ਉਹਦਾ ਜਦੋਂ ਪ੍ਰੇਮ ਪੈ ਜਾਂਦਾ ਹੈ, ਹੁਣ ਮਾਂ ਕੌਣ ਹੈ? ਸਾਰਿਆਂ ਦੀ ਮਾਂ ਏਕਾ ਮਾਈ ਜੁਗਤ ਵਿਆਈ, ਇਹ ਮਾਂ ਹੀ ਹੈ ਸਾਰਿਆਂ ਦੀ ਜਿਹੜੀ ਮਾਇਆ ਹੈ। ਉਹ ਫਿਰ ਮਾਇਆ ਜਿਹੜੀ ਨਿਰਾਸ਼ ਹੋ ਜਾਂਦੀ ਹੈ ਵੀ ਉਹ ਹੋ, ਮੇਰੇ ਤਾਂ ਪੰਜੇ ਤੋਂ ਨਿਕਲ ਗਿਆ ਜੀ ਵਿਵਹਾਰ, ਇਹ ਤਾਂ ਨਹੀਂ ਮੈਨੂੰ ਹੁਣ ਮਿਲਣਾ। ਜਿਵੇਂ ਅਮੀਰ ਘਰ ਚ ਲੜਕੀ ਵਿਆਹੀ ਜੇ ਕੋਈ ਮੂੰਹ ਵੀ ਨਹੀਂ ਕਰਦੀ ਪੇਕਿਆਂ ਕੰਨੀ ਨੂੰ, ਕਹਿੰਦੀ ਦੁੱਖਾਂ ਚ ਮਸਾਂ ਕਿਹੜਾ ਛੁੱਟਿਆ ਮੇਰਾ ਤਾਂ। ਪੇਕੇ ਘਰ ਚ ਗਰੀਬੀ ਸੀ, ਪੇਕੇ ਘਰ ਦੇ ਵਿੱਚ ਉੱਥੇ ਬਹੁਤ ਸਾਰੀਆਂ ਮੁਸੀਬਤਾਂ ਸੀ, ਮੇਰੀਆਂ ਭਰਜਾਈਆਂ ਲੜਦੀਆਂ ਸੀ, ਮੇਰੇ ਭਰਾ ਉਹਨਾਂ ਦੇ ਵੱਲ ਹੋ ਗਏ, ਤੇ ਇਸ ਪ੍ਰਕਾਰ ਦੀ। ਹੁਣ ਮਾਇਆ ਜਿਹੜੀ ਹੈ ਉਹ ਰੋਂਦੀ ਹੈ, ਕਹਿੰਦੀ ਓਹੋ ਇਹ ਜੀਵ ਰੂਪ ਇਸਤਰੀ ਮੇਰੀ ਧੀ ਸੀ, ਮੈਂ ਪਾਲਿਆ ਸੀ ਇਹਨੂੰ, ਹੁਣ ਪਰਮਾਤਮਾ ਨੂੰ ਵੀ ਲਾੜਾ ਮਿਲ ਗਿਆ, ਮੇਰੇ ਕਨੀ ਦਾ ਖੇ ਮੂੰਹ ਮਰੀ ਕਰਦੀ, ਹੁਣ ਇਹ ਜੀਵੇ ਮੇਰੇ ਤੋਂ ਬਾਹਰ ਹੋ ਗਿਆ, ਫਿਰ ਐ ਰੋਂਦੀ ਹੈ ਮਾਇਆ।
ਨਾਨਕ ਸਾਚ ਸ਼ਬਦ ਸੁਖ ਮਹਿਲੀ,
ਸਤਿਗੁਰੂ ਜੀ ਕਥਨ ਕਰਦੇ ਹਨ, ਜਿਸ ਨੇ ਗੁਰ ਸਤਿਗੁਰਾਂ ਦੇ ਚਰਨੀ ਲੱਗ ਕੇ ਸਾਚ ਸੱਚੇ ਸ਼ਬਦ ਉਪਦੇਸ਼ ਦੁਆਰਾ, ਤੇ ਜਿਹੜਾ ਪਰਮੇਸ਼ਰ ਹੈ ਵਾਹਿਗੁਰੂ, ਸਾਰੀ ਤੋਂ ਇਕੱਠੀ ਬੋਲਦੇ ਜੀ ਚੰਗਾ ਅਰਥ ਬਣ ਜਾਂਦਾ।
ਨਾਨਕ ਸਾਚ ਸ਼ਬਦ ਸੁਖ ਮਹਿਲੀ, ਗੁਰ ਚਰਨੀ ਪ੍ਰਭ ਚੇਤੇ,
ਸਤਿਗੁਰੂ ਜੀ ਕਥਨ ਕਰਦੇ ਨੇ, ਜਿਸ ਨੇ ਗੁਰ ਸਤਿਗੁਰਾਂ ਦੇ ਚਰਨੀ ਲੱਗ ਕੇ ਸਾਚ ਸੱਚੇ ਸ਼ਬਦ ਉਪਦੇਸ਼ ਦੁਆਰਾ ਪ੍ਰਭ ਪਰਮੇਸ਼ਰ ਨੂੰ ਚੇਤੇ ਯਾਦ ਕੀਤਾ ਹੈ ਨਾ, ਉਹ ਮਹਿਲੀ ਪੋਲਾ ਪਾਠ ਕਰਨਾ ਪਾਈ ਮਹਿਲੀ, ਜਗਿਆਸੂ ਰੂਪ ਇਸਤਰੀ ਨੂੰ ਆਤਮਕ ਸੁਖ ਆਨੰਦ ਪ੍ਰਾਪਤ ਹੁੰਦਾ ਹੈ। ਜਾਂ ਫਿਰ ਨਾਨਕ ਸਾਚ ਸ਼ਬਦ ਸੁਖ ਮਹਿਲੀ, ਗੁਰ ਚਰਨੀ ਪ੍ਰਭ ਚੇਤੇ, ਜਿਸ ਨੇ ਸਤਿਗੁਰਾਂ ਦੇ ਚਰਨੀ ਲੱਗ ਕੇ ਵਾਹਿਗੁਰੂ ਨੂੰ ਯਾਦ ਕੀਤਾ ਹੈ, ਤੇ ਉਸ ਨੂੰ ਸੱਚਖੰਡ ਰੂਪੀ ਮਹਿਲੀ ਮਹੱਲਾਂ ਦੇ ਵਿੱਚ ਰਹਿਣ ਵਾਸਤੇ ਸੱਚੇ ਸ਼ਬਦ ਬ੍ਰਹਮ ਦੀ ਪ੍ਰਾਪਤੀ ਦਾ ਸੁਖ ਪ੍ਰਾਪਤ ਹੁੰਦਾ ਹੈ। ਤੇ ਇਹਦੇ ਸਾਥ ਸਿੰਘ, ਜਿਵੇਂ ਸਿਆਣੇ ਮਾਪੇ ਜਿਹੜੇ ਨਾ, ਪੁਰਾਣੇ ਸਮੇਂ ਦੀ ਗੱਲ ਹੈ, ਉਹ ਸਮਾਜਕ ਉਸ ਵੇਲੇ ਦੀਆਂ ਰੀਤੀਆਂ ਦਾ ਪ੍ਰਮਾਣ ਦੇ ਦੇ ਕੇ ਸਮਝਾਉਂਦੇ ਆ ਮਹਾਰਾਜ, ਹੁਣ ਇੱਕ ਹੋਰ ਸਮਝਾ ਰਹੇ ਹੈ। ਸਿਆਣੇ ਮਾਪੇ ਜਿਹੜੇ ਸੀ, ਜਦੋਂ ਧੀ ਜਵਾਨ ਹੁੰਦੀ, ਜਦੋਂ ਇਸ ਵਿਧਾ ਰਿਸ਼ਤਾ ਕਰਦੀ ਹੈ, ਉਹ ਘਰ ਦੇ ਵਿੱਚ ਨਾ ਸਲਾਹ ਕਰਦੇ ਵੀ ਆਪਣੀ ਲੜਕੀ ਹੈਗੀ ਬਹੁਤ ਲੜਾਕੀ, ਇਹ ਭਰਾਵਾਂ ਦੇ ਨਾਲ ਨਹੀਂ ਕੱਟਦੀ, ਵੀ ਇਹ ਦੁੱਖ ਬੜਾ ਦੇਊਗੀ, ਇਹਨੂੰ ਨਾ ਦੂਰ ਵਿਆਹ ਦਿਓ ਜਿਹੜਾ ਛੇਤੀ ਨਾ ਆਵੇ, ਨਹੀਂ ਤਾਂ ਰੁੱਸ ਕੇ ਆਪਣੇ ਬੂਹੇ ਤੇ ਬੈਠੀ ਰਿਹਾ ਕਰੂਗੀ, ਇਹਨੂੰ ਦੂਰ ਵਿਆਹ ਦਿਓ। ਤੇ ਇਸ ਕਰਕੇ ਫਿਰ ਉਹ ਸਾਧ ਸਿੰਘ ਜੀ ਦੂਰ ਦੂਰ ਰਿਸ਼ਤੇ ਕਰਿਆ ਕਰਦੇ, ਤੇ ਜਿਵੇਂ ਲਾਹੌਰ ਦੇ ਧੀ ਬੰਜੀ ਪਿਸ਼ਾਵਰ ਦੇ ਵਿਆਹ ਦਿੱਤੀ, ਪਿਸ਼ਾਵਰ ਦੀ ਜਮੈਨੀ ਲਾਹੌਰ ਚ ਵਿਆਹ ਦਿੱਤੀ, ਇਸ ਤਰ੍ਹਾਂ ਦੇ ਸਾਧ ਸਿੰਘ ਜੀ ਹੈ ਵੀ ਦੂਰ ਵਿਆਹ ਦਿਓ। ਉਸ ਵੇਲੇ ਗੱਡੀ ਮੋਟਰ ਤਾਂ ਹੁੰਦੀ ਨਹੀਂ ਸੀ, ਤੇ ਇਕੱਲੀ ਲੜਕੀ ਤੁਰ ਕੇ ਨਹੀਂ ਸੀ ਆ ਸਕਦੀ, ਉਹ ਫਿਰ ਐਂ ਸੀ ਵੀ ਇਹ ਤਾਂ ਸੂਤ ਆਊਗਾ, ਕੰਮ ਤਾਂ ਘਰ ਵਸੂਗਾ। ਇਹ ਇਸੇ ਸਮਾਜ ਦੇ ਸੁਧਾਰ ਦੇ ਲਈ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੀ ਪੁੱਤਰੀ ਬੀਬੀ ਅਮਰੂ ਦਾ ਜਦੋਂ ਵਿਆਹ ਕੀਤਾ ਹੈ, ਉਸ ਵੇਲੇ ਤਾਂ ਚਲੋ ਗੁਰੂ ਨਹੀਂ ਸੀ, ਬਾਬਾ ਅਮਰਦਾਸ ਕਹਿੰਦੇ ਸੀ, ਬਾਅਦ ਚ ਗੁਰੂ ਅਮਰਦਾਸ ਬਣੇ, ਉਹਨਾਂ ਦੇ ਸਕੇ ਭਰਾ ਦੇ ਲੜਕੇ ਨੂੰ ਰਿਸ਼ਤਾ ਹੋਇਆ ਸੀ। ਜਦੋਂ ਬੀਬੀ ਅਮਰੋ ਵਿਦਾ ਹੋਣ ਲੱਗੀ, ਗੁਰੂ ਅੰਗਦ ਸਾਹਿਬ ਕਹਿੰਦੇ ਪੁੱਤਰੀ ਇੱਕ ਬਚਨ ਸੁਣ ਲੈ। ਹਾਂ ਮਹਾਰਾਜ। ਕਹਿੰਦੇ ਅੱਜ ਤੋਂ ਬਾਅਦ ਤੇਰਾ ਘਰ ਤੈਨੂੰ ਪਰਮਾਤਮਾ ਨੇ ਦੇ ਦਿੱਤਾ, ਤੇਰੇ ਪਤੀ ਦਾ ਘਰ ਤੇਰਾ ਘਰ ਹੈ, ਵੀ ਹੁਣ ਇਹ ਘਰ ਤਾਂ ਤੇਰਾ ਬਗਾਨਾ ਹੀ ਸੀ ਜਿੱਥੇ ਸਾਡੇ ਕੋਲ ਰਹੀ ਹੈ, ਤੇਰੇ ਅਸਲੀ ਮਾਂ ਪਿਓ ਹੋਏ, ਹੁਣ ਤੇਰਾ ਸੱਸ ਸਹੁਰਾ, ਵੀ ਸਾਡੇ ਬਿਨਾਂ ਬੁਲਾਏ ਤਾਂ ਇਹ ਨਹੀਂ ਆਉਣਾ, ਜੇ ਆਪਣੇ ਆਪ ਆਏਗੀ ਇੱਥੇ ਸਿਖਾਉਣਾ ਕੋਈ ਨਹੀਂ, ਅਸੀਂ ਨਹੀਂ ਤੈਨੂੰ ਵੜਨ ਦੇਣਾ। ਦੂਸਰੀ ਬਾਤ ਵੀ, ਸਾਡੀ ਆਗਿਆ ਤੋਂ ਬਿਨਾਂ ਨਹੀਂ ਆਉਣਾ। ਜੇ ਸਾਡੀ ਆਗਿਆ ਤੋਂ ਬਿਨਾਂ ਆਉਣਾ ਤਾਂ ਤੇਰੇ ਸੱਸ ਸਹੁਰੇ ਦੀ ਤੇਰੇ ਪਤੀ ਦੀ ਆਗਿਆ ਹੋਵੇ, ਪਰ ਫਿਰ ਵੀ ਤੂੰ ਸਾਨੂੰ ਪਹਿਲਾਂ ਪੁੱਛੀ ਵੀ ਜੇ ਸਾਡੇ ਪਰਿਵਾਰ ਨੇ ਆਗਿਆ ਦਿੱਤੀ ਹੈ ਮਹਾਰਾਜ ਮੈਂ ਆ ਜਾ। ਇਹ ਗੁਰੂ ਅੰਗਦ ਦੇਵ ਮਹਾਰਾਜ ਨੇ, ਗੁਰੂ ਅੰਗਦ ਦੇਵ ਜੀ ਨੇ ਨਿਯਮ ਬਣਾਇਆ। ਤੇ ਇਸੇ ਕਰਕੇ ਬਾਬਾ ਅਮਰਦਾਸ ਜੀ ਜਦੋਂ ਬਾਣੀ ਸੁਣ ਕੇ ਕਹਿੰਦੇ ਪੁੱਤਰੀ ਤੈਂ ਮਰੇ ਚ ਜਿੰਦ ਪਾ ਦਿੱਤੀ। ਇਹ ਕਿਹਦੀ ਬਾਣੀ ਆ? ਕਹਿੰਦੇ ਪਿਤਾ ਜੀ ਸਹੁਰੇ ਦੇ ਥਾਂ ਲੱਗਦੇ ਸੀ, ਕਹਿੰਦੇ ਗੁਰੂ ਨਾਨਕ ਦੀ ਬਾਣੀ ਆ। ਕਹਿੰਦੇ ਮੈਂ ਮਿਲਣਾ ਚਾਹੁੰਦਾ। ਕਹਿੰਦੇ ਉਹ ਸੱਚਖੰਡ ਚਲੇ ਗਏ ਉਹਨਾਂ ਦੀ ਥਾਂ ਤੇ ਮੇਰੇ ਪਿਤਾ ਜੀ ਖੰਡੂਰ ਸਾਹਿਬ ਰਾਜਮਾਨ। ਕਹਿੰਦੇ ਪੁੱਤਰੀ ਮੈਂ ਗੁਰੂ ਧਾਰਨ ਕਰਨਾ, ਮੈਨੂੰ ਤਾਂ ਬਹੁਤ ਬੜੇ ਮਿਹਣੇ ਬੱਜ ਗਏ, ਬ੍ਰਹਮਚਾਰੀ ਰੁੱਸ ਕੇ ਚਲਾ ਗਿਆ, ਰੋਟੀ ਨਹੀਂ ਖਾਧੀ, ਕਿਹ ਤੂੰ ਨਿਗੁਰਾ, ਮੇਰਾ ਜਪ ਤਪ ਨਸ਼ਟ ਹੋ ਗਿਆ, ਹੁਣੇ ਲੈ ਕੇ ਚੱਲ। ਕਹਿੰਦੀ ਏਕ ਬਾਤ ਹੋਂ ਡਰਤ ਹੋਂ, ਪਿਤਾ ਜੀ ਮੈਂ ਇੱਕ ਗੱਲ ਤੋਂ ਡਰਦੀ ਹਾਂ ਕਿ ਮੇਰੇ ਪਿਤਾ ਨੇ ਹੁਕਮ ਕੀਤਾ, ਜਿਹੜਾ ਸਹੁਰਾ ਉਹ ਵੀ ਪਿਤਾ ਹੈ, ਜਿਹੜਾ ਜਿਹਨੇ ਜਨਮ ਦਿੱਤਾ ਉਹ ਵੀ ਪਿਤਾ ਹੈ, ਮੈਂ ਤਾਂ ਦੋ ਪਿਤਾ ਦੇ ਵਿਚਾਲੇ ਹਾਂ, ਦੱਸੋ ਕਿਹਦੀ ਆਗਿਆ ਮੰਨਾਂ, ਕਿਹਦੀ ਆਗਿਆ ਭੰਗ ਕਰਾਂ। ਬਾਬਾ ਅਮਰਦਾਸ ਜੀ ਕਹਿੰਦੇ ਜੇ ਅੰਤਰਜਾਮੀ ਹੋਏ ਨਾਰਾਜ਼ ਨਹੀਂ ਹੋਣਗੇ, ਤੂੰ ਮੈਨੂੰ ਲੈ ਕੇ ਚੱਲ। ਕਹਿੰਦੀ ਫੇਰ ਵੀ ਪਿਤਾ ਜੀ ਚਲੋ ਮੈਂ ਤੁਹਾਡੀ ਆਗਿਆ ਮੰਨਦੀ ਹਾਂ। ਸਹੁਰੇ ਦੀ ਆਗਿਆ ਮੰਨ ਕੇ ਚੱਲ ਪਏ। ਕਹਿੰਦੇ ਜੀ ਇੱਥੇ ਖੜ ਜਾਓ ਬਾਹਰ, ਮੈਨੂੰ ਆਗਿਆ ਲੈ ਆਉਣ ਦੋ। ਜਦੋਂ ਆਏ ਕਹਿੰਦੇ ਪੁੱਤਰੀ, ਹਾਂ ਪਿਤਾ। ਕਹਿੰਦੇ ਤੈਨੂੰ ਬੁਲਾਇਆ ਤਾਂ ਹੈ ਨਹੀਂ ਅਸੀਂ, ਤੂੰ ਆਪ ਆ ਗਈ, ਆਗਿਆ ਭੰਗ ਕੀਤੀ ਹੈ। ਕਹਿੰਦੇ ਪਿਤਾ ਜੀ ਮਾਫ਼ ਕਰ ਦਿਓ, ਮੇਰੀ ਕੋਈ ਮਜ਼ਬੂਰੀ ਹੋ ਗਈ, ਅਜੇ ਮਜ਼ਬੂਰੀ ਦੱਸੀ ਨਹੀਂ। ਕਹਿੰਦੇ ਠੀਕ ਹੈ ਮੈਂ ਸਮਝਦਾ। ਫਿਰ ਜਿਹਨੂੰ ਨਾਲ ਲੈ ਕੇ ਆਈ ਬਾਹਰ ਕਿਉਂ ਛੱਡਿਆ, ਬੁਲਾ ਲਿਆ ਉਹਨੂੰ, ਅੰਤਰਜਾਮੀ ਸੀ ਸਤਿਗੁਰੂ। ਕਹਿਣ ਤੋਂ ਭਾਵ ਇਹ ਆ ਵੀ ਉਸ ਵੇਲੇ ਸਮਾਜ ਦੇ ਵਿੱਚ ਐਸੀਆਂ ਗੱਲਾਂ ਸੀ, ਉਹਦਾ ਪ੍ਰਮਾਣ ਦਿੰਦੇ ਆ। ਕਹਿੰਦੇ ਜਦੋਂ ਕੋਈ ਮਾਪੇ ਦੂਰ ਵਿਆਹ ਦਿੰਦੇ ਨਾ ਵੀ ਰੁੱਸ ਕੇ ਜਲਦੀ ਨਾ ਆਵੇ, ਤੰਗ ਨਾ ਕਰਦੀ ਰਹੇ, ਕਿੱਥੇ ਪੰਚਾਇਤਾਂ ਇਕੱਠੀਆਂ ਕਰਾਂਗੇ, ਕਿੱਥੇ ਉਹਨਾਂ ਦੀਆਂ ਮਿੰਨਤਾਂ ਕਰਾਂਗੇ, ਇਹ ਤੋਂ ਚੰਗੀ ਗੱਲ ਆ ਵੀ ਦੂਰ ਵਿਆਹ ਦੇਵੋਗੇ, ਕਦੇ ਕਦੇ ਜਾ ਕੇ ਮਿਲਦੇ, ਨਾਲ ਪਿਆਰ ਬਣਿਆ ਰਹੂਗਾ। ਤੇ ਉਹਦਾ ਪ੍ਰਮਾਣ ਲੈ ਕੇ ਮਹਾਰਾਜ ਫਰਮਾਨ ਕਰਦੇ ਨੇ ਬਾਬੁਲ
ਦਿੱਤੜੀ ਦੂਰ।
ਤੇ ਗੁਰੂ ਰੂਪ ਬਾਬਲ ਨੇ, ਬਾਬਲ ਕੌਣ ਹੈ? ਗੁਰੂ। ਤੇ ਗੁਰੂ ਰੂਪ ਬਾਬਲ ਪਿਤਾ ਨੇ, ਜੀਵ ਰੂਪ ਪੁੱਤਰੀ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ, ਪਤੀ ਪਰਮੇਸ਼ਰ ਦੇ ਦੇਸ਼ ਦੇ ਵਿੱਚ ਉਹ ਦੂਰ ਵਿਆਹ ਦਿੱਤੀ, ਭਾਵ ਬ੍ਰਹਮਾਕਾਰ ਬਿਰਤੀ ਕਰਕੇ ਉਹ ਫਿਰ ਹਰੀ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦੇ ਵਿੱਚ ਅਭੇਦ ਕਰ ਦਿੱਤੀ ਹੈ।
ਨਾ ਆਵੇ ਘਰ ਪੀਐ ਬਲਰਾਮ ਜੀਉ।
ਫੇਰ ਕਿਤੇ ਮਾਤ ਲੋਕ ਰੂਪੀ ਪੇਕੇ ਘਰ ਦੇ ਵਿੱਚ ਜਨਮ ਤਾਰ ਕੇ ਨਾ ਆ ਜਾਵੇ, ਮਰ ਕੇ ਜੰਮਣ ਮਰਨ ਤੋਂ ਹੀ ਰਹਿਤ ਹੋ ਜਾਵੇ, ਇਹ ਪੇਕਾ ਘਰ ਹੈ, ਮੁਕਤ ਹੋ ਜਾਵੇ। ਹੇ ਪਿਆਰੇ ਜੀ, ਮੈਂ ਐਸੇ ਰਾਮ ਪਰਮੇਸ਼ਰ ਦੇ ਉੱਪਰੋਂ ਬਲ ਬਲਿਹਾਰ ਜਾਵਾਂ ਜੀ, ਜਿਹਨੇ ਇਹੋ ਜਿਹਾ ਵਿਆਹ ਕਰ ਦਿੱਤਾ, ਐਸੇ ਗੁਰੂ ਤੋਂ ਬਲਿਹਾਰ ਜਾਵਾਂ, ਐਸੇ ਪਤੀ ਪਰਮਾਤਮਾ ਤੋਂ ਬਲਿਹਾਰ ਜਾਵਾਂ ਜੇ।
ਰਹਿਸੀ ਵੇਖ ਹਦੂਰ।
ਤੇ ਫਿਰ ਕਹਿੰਦੇ ਉਹ ਪਤੀ ਪਰਮੇਸ਼ਰ ਨੂੰ ਸਾਕਸ਼ਾਤ ਵੇਖ ਕਰਕੇ, ਰਹਿਸੀ ਭਾਵ ਕੀ ਹੈ, ਰਹਿਸੀ ਪ੍ਰਸੰਨ ਹੁੰਦੀ ਹੈ, ਤੇ ਫਿਰ ਪਤੀ ਪਰਮੇਸ਼ਰ ਦੇ ਆਨੰਦ ਨੂੰ ਰਾਵੀ ਮਾਣਦੀ ਹੈ, ਇਸ ਕਰਕੇ ਫਿਰ ਉਹ
ਫਿਰ ਰਾਵੀ ਘਰ ਸੋਹੀਐ ਬਲਰਾਮ ਜੀਉ।
ਜਿਸ ਕਰਕੇ ਉਸ ਦਾ ਘਰ ਇਹਦਾ ਜਿਹੜਾ ਨਾ ਹਿਰਦਾ ਰੂਪੀ ਘਰ ਸੋਹੀਐ ਸੋਭਨਿਕ ਹੋ ਗਿਆ, ਉਹ ਬਲਿਹਾਰ ਜਾਣ ਯੋਗ ਰਾਮ ਰਾਮ ਪਤੀ ਪਰਮੇਸ਼ਰ ਦੇ ਸੱਚਖੰਡ ਰੂਪੀ ਘਰ ਵਿੱਚ ਸੋਹੀਐ ਸੋਭਨਿਕ ਸੋਭਾ ਪਾਉਂਦੀ ਹੈ। ਉਹ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਨੂੰ, ਤੇ ਜਿਹੜਾ ਰਹਿਸੀ ਵੇਖ ਹਦੂਰ, ਉਹ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਨੂੰ ਹਦੂਰ ਨੇੜੇ ਵੇਖ ਕੇ ਤੇ ਉਹ ਆਨੰਦਿਤ ਹੁੰਦੀ ਹੈ। ਫਿਰ ਪਤੀ ਪਰਮੇਸ਼ਰ ਜਿਹੜਾ ਹੈ ਉਸ ਨੂੰ ਰਾਵੀ ਪਿਰੀ ਦੇ ਆਨੰਦ ਨੂੰ ਉਸਨੇ ਮਾਣਿਆ ਹੈ। ਫਿਰ ਰਾਵੀ ਘਰ ਸੋਹੀ ਹੈ, ਜਿਵੇਂ ਸਹੁਰੇ ਘਰ ਦੇ ਚ ਲੜਕੀ ਸੋਭਨੀਕ ਹੁੰਦੀ ਹੈ, ਤਿਵੇਂ ਸਰੂਪ ਰੂਪੀ ਘਰ ਦੇ ਵੀ ਜੀਵ ਰੂਪ ਇਸਤਰੀ ਸੋਭਨੀਕ ਹੋ ਗਈ ਹੈ। ਬਲਿਹਾਰ ਜਾਈਏ ਇਸੇ ਵਾਹਿਗੁਰੂ ਪਰਮੇਸ਼ਵਰ ਤੋਂ, ਰਾਮ ਜੀ ਤੋਂ, ਜਾਂ ਫਿਰ ਸੋਹੀ ਅਸੋਭਨੀਕ ਸਰੂਪ ਵਾਲੀ ਘਰ ਵਾਲਾ ਜੋ ਪਿਰੀ ਪਤੀ ਪਰਮਾਤਮਾ ਹੈ, ਸੋਭਨੀਕ ਸਰੂਪ ਵਾਲਾ, ਉਹ ਤਿਹਦੇ ਰਾਵੀ ਹੈ, ਉਹ ਉਸਨੇ ਰਾਵੀ ਹੈ, ਅਤੇ ਉਹ ਪਿਰੀ ਨੇ ਉਹ ਪਿਰੀ ਨੂੰ ਨੇੜੇ ਵੇਖ ਕਰਕੇ ਜੀਵ ਰੂਪ ਇਸਤਰੀ ਰਹਿਸੀ ਪ੍ਰਸੰਨ ਹੁੰਦੀ ਹੈ ਜੀ।
ਸਾਚੇ ਪਿਰ ਲੋੜੀ ਪ੍ਰੀਤਮ ਜੋੜੀ,
ਜਦੋਂ ਸੱਚੇ ਪਿਰ ਪਤੀ ਪਰਮੇਸ਼ਰ ਨੂੰ ਜੀਵ ਰੂਪ ਇਸਤਰੀ ਲੋੜੀ ਚਾਹੀ, ਜਦੋਂ ਸਾਚੇ ਪਿਰ ਲੋੜੀ, ਸਾਚੇ ਸੱਚੇ ਪਿਰ ਪਤੀ ਪਰਮੇਸ਼ਰ ਨੂੰ ਜੀਵ ਰੂਪ ਇਸਤਰੀ ਲੋੜੀ ਚਾਹੀ, ਤਦ ਫਿਰ
ਪ੍ਰੀਤਮ ਜੋੜੀ,
ਇਹ ਉਹ ਪ੍ਰੀਤਮ ਜੋੜੀ, ਦੁਬਾਰੇ ਬੋਲੂ ਜੀ ਉੱਥੇ,
ਸਾਚੇ ਪਿਰ ਲੋੜੀ ਪ੍ਰੀਤਮ ਜੋੜੀ,
ਜਦੋਂ ਸੱਚੇ ਪਿਰ ਪਤੀ ਪਰਮੇਸ਼ਰ ਨੂੰ ਜੀਵ ਰੂਪ ਇਸਤਰੀ ਲੋੜੀ ਚਾਹੀ, ਤਾਂ ਜੀਵ ਰੂਪ ਜਿਹੜੀ ਇਸਤਰੀ ਉਹ ਪ੍ਰੀਤਮ ਪਿਆਰੇ ਗੁਰਾਂ ਨਾਲ ਜੋੜੀ ਮੇਲੀ। ਜਿਹੜੀ ਜੀਵ ਰੂਪ ਇਸਤਰੀ ਸੱਚੇ ਪਤੀ ਪਰਮੇਸ਼ਰ ਦੇ ਦਰਸ਼ਨਾਂ ਨੂੰ ਦੇਖਣਾ ਲੋੜੀ ਚਾਹੁੰਦੀ ਹੈ, ਉਸ ਦੀ ਪਿਆਰੇ ਗੁਰੂਆਂ ਨੇ, ਗੁਰੂ ਸਾਹਿਬਾਨ ਨੇ ਬ੍ਰਹਮਾਕਾਰ ਬਿਰਤੀ ਬਣਾ ਕੇ ਪਿਰੀ ਨਾਲ ਉਹਦੀ ਲਿਵ ਜੋੜ ਦਿੱਤੀ ਹੈ, ਜਿਸ ਕਰਕੇ ਪ੍ਰਤਕ ਚੇਤਨ ਤੇ ਅਦਵੈ ਆਨੰਦ ਰੂਪੀ ਚੇਤਨ ਉਹ ਜਿਹੜਾ ਇੱਕ ਹੋ ਗਏ, ਆਪਾਸ਼ ਬਿਰਤੀ ਤੇ ਸਾਖੀ ਚੇਤਨ ਦੀ ਏਕਤਾ ਹੋ ਗਈ। ਉਹ ਜੀਵ ਰੂਪ ਇਸਤਰੀ ਦੁਨੀਆਂ ਵਿੱਚ ਪੂਰਨ ਤੌਰ ਤੇ ਫਿਰ, ਤੇ ਅੱਗੇ ਬੋਲ ਜੀ, ਮਤ ਪੂਰੀ,
ਮਤ ਪੂਰੀ ਪ੍ਰਧਾਨ,
ਤੇ ਉਹ ਫਿਰ ਜੀਵ ਰੂਪ ਇਸਤਰੀ ਦੁਨੀਆਂ ਵਿੱਚ ਪੂਰੀ ਪੂਰਨ ਮਤ ਅਕਲ ਵਾਲੀ ਤੇ ਪ੍ਰਲੋਕ ਦੇ ਵਿੱਚ ਵੀ ਪ੍ਰਧਾਨੇ ਮੁਖੀ ਹੋਈ। ਉਹ ਆਤਮ ਵਿਸ਼ੈਣੀ ਮਤ ਵਾਲੀ ਤੇ ਕਾਮ ਕਰੋ ਆਦਿ ਵਿਕਾਰਾਂ ਨੂੰ ਜਿੱਤ ਕੇ ਲੋਕ ਪ੍ਰਲੋਕ ਪ੍ਰਧਾਨੇ ਪ੍ਰਧਾਨ ਹੋ ਗਈ, ਮੁਖੀ ਹੋ ਗਈ ਹੈ ਜੇ।
ਸੰਜੋਗੀ ਮੇਲਾ ਥਾਨ ਸੁਹੇਲਾ,
ਜਦੋਂ ਸ੍ਰੇਸ਼ਟ ਕਰਮਾਂ ਦੇ ਸੰਜੋਗੀ ਮਿਲਾਪ ਸੰਜੋਗ ਕਰਕੇ ਸਤਸੰਗਤ ਰੂਪੀ ਸੁਹੇਲਾ ਸੋਭਨੀਕ ਥਾਂ ਦਾ ਮੇਲਾ ਮਿਲਾਪ ਪ੍ਰਾਪਤ ਹੋਇਆ, ਤਾਂ ਉਸ ਵੇਲੇ ਫਿਰ ਗੁਰਾਂ ਦੇ, ਅੱਗੇ ਬੋਲ ਦੋ ਜੀ,
ਗੁਣਵੰਤੀ ਗੁਰ ਗਿਆਨੇ,
ਤਾਂ ਗੁਰਾਂ ਦੇ ਦਿੱਤੇ ਹੋਏ ਗਿਆਨੇ ਗਿਆਨ ਦੁਆਰਾ ਗੁਣਵੰਤੀ ਉਹ ਗੁਣਾਂ ਵਾਲੀ ਹੋਈ, ਜਦੋਂ ਪੂਰਵਲੇ ਨਿਸ਼ਕਾਮ ਕਰਮਾਂ ਦੇ ਸੰਯੋਗ ਕਰਕੇ ਪੂਰੇ ਗੁਰਾਂ ਦਾ ਮਿਲਾਪ ਹੋਇਆ, ਤਾਂ ਅੰਤਸਕਰਨ ਰੂਪੀ ਥਾਂ ਸੁਹੇਲਾ ਹੋ ਗਿਆ, ਸੋਭਨੀਕ ਹੋ ਗਿਆ, ਅਤੇ ਗੁਰਾਂ ਦੇ ਅਪਰੋਖ ਗਿਆਨ ਦੀ ਪ੍ਰਾਪਤੀ ਕਰਕੇ ਫਿਰ ਸਤ ਸੰਤੋਖ ਆਦਿ ਸੁਭ ਗੁਣਾਂ ਵਾਲੀ ਹੋ ਗਈ ਹੈ, ਇਸ ਕਰਕੇ ਫਿਰ ਗੁਣਵੰਤੀ ਹੋਈ। ਇਹ ਉੱਤਮ ਸਖੀ, ਬ੍ਰਹਮ ਗਿਆਨਨ ਸਖੀ, ਵਾਹਿਗੁਰੂ ਦੇ ਵਿੱਚ ਅਭੇਦ ਹੋਣ ਵਾਲੀ ਸਖੀ ਦਾ ਵਰਣਨ ਹੈ ਜੇ।
ਸਤ ਸੰਤੋਖ ਸਦਾ ਸੱਚ ਪੱਲੇ,
ਜੋ ਸਤ ਸੰਤੋਖ ਗੁਣਾਂ ਦੇ ਸਹਿਤ ਹੋ ਕੇ ਸਦਾ ਹਮੇਸ਼ਾ ਸੱਚੇ ਨਾਮ ਰੂਪੀ ਬੁੱਧੀ ਰੂਪੀ, ਜਾਂ ਫਿਰ ਜੋ ਸਤ ਸੰਤੋਖ ਆਦਿ ਜਿਹੜੇ ਗੁਣ ਨੇ, ਇਹਨਾਂ ਦੇ ਸਹਿਤ ਹੋ ਕੇ ਸਦਾ ਹਮੇਸ਼ਾ ਸੱਚੇ ਨਾਮ ਨੂੰ ਬੁੱਧੀ ਰੂਪ ਪੱਲੇ ਦੇ ਵਿੱਚ ਧਾਰਨ ਕਰਕੇ ਰੱਖਦੀ ਹੈ।
ਸੱਚ ਬੋਲੇ ਪਿਰ ਭਾਏ,
ਉਹ ਸੱਚੇ ਵਚਨ ਬੋਲੇ ਬੋਲਦੀ ਹੈ, ਉਹੀ ਪਿਰਪਤੀ ਪਰਮੇਸ਼ਰ ਨੂੰ ਭਾਏ ਪਾਉਂਦੀ ਹੈ। ਇਹਦੇ ਵਿੱਚ ਵੀ ਦੋ ਤਰ੍ਹਾਂ ਦੀ ਸਿੱਖਿਆ ਮਹਾਰਾਣੀ ਦੇ ਦਿੱਤੀ, ਉਹ ਫਿਰ ਜ਼ਿਆਦਾ ਬਹੁਤਾ ਸਮਾਂ ਲੱਗਦਾ ਨਾ ਜੇ ਆਪਾਂ ਸਾਰੀ ਬਾਜ ਅਰਥ ਕਰਦੇ, ਪਰ ਇੱਕ ਬੜਮੁੱਲੀ ਗੱਲ ਗੁਰੂ ਨਾਨਕ ਸਾਹਿਬ ਦੀ ਰਚਨਾ ਤੋਂ ਆਏ ਥੇ, ਜਿਹੜੀ ਅੱਜ ਦੀ ਸਮਾਜ ਦੀ ਵਿਗੜੀ ਹੋਈ ਸ਼ਕਲ ਨੂੰ ਸੁਧਾਰ ਸਕਦੀ ਹੈ, ਉਹ ਕੀ ਹੈ? ਮਹਾਰਾਜ ਗੁਣ ਦੱਸਦੇ ਨੇ, ਕਹਿੰਦੇ ਜੇ ਪਤੀ ਨੂੰ ਪਾਉਣਾ, ਜਾਣੀ ਸੰਸਾਰਕ ਔਰਤ ਨੇ ਜੇ ਪਤੀ ਨੂੰ ਪ੍ਰਸੰਨ ਕਰਨਾ, ਪਹਿਲੀ ਗੱਲ ਸਤ ਰੱਖੇ, ਅਵਰਾ ਦੇਖ ਨਾ ਸੁਣੇ ਉਪਾਖੇ, ਦੂਸਰੀ ਬਾਤ ਘਰ ਦੇ ਗਰੀਬੀ ਹੋਵੇ, ਰੁੱਖੀ ਮਿੱਠੀ ਮਿਲੇ, ਫਟੇ ਵਸਤਰ ਮਿਲਣ, ਪਰ ਪਤੀਵਰਤਾ ਧਰਮ ਨਿਭਾਵੇ, ਸੰਤੋਖ ਰੱਖੇ, ਸਤ ਸੰਤੋਖ ਸਦਾ, ਇਹ ਸਦਾ ਹਮੇਸ਼ਾ ਰੱਖੇ, ਸਤ ਸੰਤੋਖ ਸਦਾ ਸੱਚ ਪੱਲੇ, ਇੱਕ ਸੱਚ ਬੋਲੇ ਪਤੀ ਦੇ ਕੋਲ, ਕਦੇ ਝੂਠ ਨਾ ਬੋਲੇ, ਪੈਰ ਪੈਰ ਤੇ ਝੂਠ ਬੋਲਦੀਆਂ ਨੇ, ਪਾੜੇ ਖੜੇ ਹੁੰਦੇ ਆ, ਤੇ ਕਹਿੰਦੇ ਜੇ ਮਹਾਰਾਜ ਦਰਗਾਹੀ ਮੋਹਰ ਲਾਤੀ, ਸੱਚ ਬੋਲੇ ਪਿਰ ਭਾਏ, ਤੇ ਸੱਚੀ ਜਿਹੜੀ ਔਰਤ ਹੈ ਸੱਚ ਬੋਲਣ ਕਰਕੇ ਪਤੀ ਨੂੰ ਪਾਉਂਦੀ, ਉਹ ਪਾਉਂਦੀ ਹੈ, ਉਹ ਕਹਿੰਦੇ ਵੀ ਠੀਕ ਹੈ ਤੈਂ ਸੱਚ ਬੋਲਿਆ, ਤੇ ਸੰਸਾਰ ਦੇ ਜਿਹੜੇ ਪਤੀ ਨੂੰ ਉਹ ਵੀ ਭਾਈ ਸੱਚ ਦੀ ਕਦਰ ਕਰਦੇ ਹੈ, ਸੱਚ ਬੋਲਣ ਵਾਲੇ ਕਹਿੰਦੇ ਵੀ ਸੱਚੀ ਹੈ ਵੀ, ਤੇ ਚਲੋ ਜੀ ਇਹਦੇ ਵਿੱਚ ਹੋਰ ਕੋਈ ਖੋਟ ਨਹੀਂ ਹੈ, ਤੇ ਇਸੇ ਪ੍ਰਕਾਰ ਜਿਹਦੇ ਭਲੇ ਸਤ ਸੰਤੋਖ ਸ਼ੁਭ ਗੁਣ, ਤੇ ਜਿਹੜੇ ਸਦਾ ਹੀ ਸੱਚ ਜਿਹਦੇ ਪੱਲੇ ਹੈ, ਉਹ ਸੱਚ ਪ੍ਰਤੱਗੀ ਨੇ ਸੱਤ ਬੋਲਦੇ ਨੇ, ਉਹ ਪਤੀ ਪਰਮਾਤਮਾ ਨੂੰ ਪਾ ਜਾਂਦੇ ਆ, ਚੰਗੇ ਲੱਗਦੇ ਹਨ ਜੇ।
ਨਾਨਕ ਵਿਛੜ ਨਾ ਦੁੱਖ ਪਾਏ,
ਸਤਿਗੁਰੂ ਜੀ ਕਥਨ ਕਰਦੇ ਉਹ ਜੀਵ ਰੂਪ ਇਸਤਰੀ ਗੁਰਮਤ ਗੁਰ ਸਿੱਖਿਆ, ਜਿਹੜੀ ਸਾਰੀ ਬੋਲਦੀ ਜੀ ਇਕੱਠੀ ਪੰਕਤੀ,
ਗੁਰਮਤ ਅੰਕ ਸਮਾਏ,
ਸਤਿਗੁਰੂ ਜੀ ਕਥਨ ਕਰਦੇ ਆ ਉਹ ਜੀਵ ਰੂਪ ਇਸਤਰੀ ਗੁਰਮਤ ਗੁਰ ਸਿੱਖਿਆ ਦੁਆਰਾ ਪਿਰੀ ਦੇ ਸੱਚੇ ਅੰਕ ਸਰੂਪ ਵਿੱਚ समाई है, जिस करके वह पति परमेश्वर तो बिछड़ के जुदा होके फिर जमण मरण के दुखा नहीं पाती। जिस जग्यासू के अंक हिरदे गुरां की सिक्ख्या समा गई है वह बिछड़ के कदे भी दुख नहीं पाती। इस प्रकार कथन किया ते सतगुरु महाराज साहब जी की यह पावन अमृतमई बाणी के साथ समझी किन्ने संसारक पक्ष के भी उपदेश बाहज पक्ष के अंतरी पक्ष के भी उपदेश दिता है। जे
राग सूही महला पहला संत घर दूजा,
सूही रागड़ियों के अंदर संतां की बाणी जस रूप बाणी है, गुरु नानक साहब का शब्द है राग के दूजे सुरताल विच।
एक ओंकार सतगुर प्रसाद,
एक अदुती ओंकार सर्व का प्रकाश सतनाश तो रहत गुरचेतन प्रसाद आनंद सूब सतगुरु प्रसाद सतगुरु की कृपा द्वारा प्राप्त हुंदा है। गुरु नानक साहब जी करतारपुर साहब विराजमान सी, बड़ा लंबा समा रहे संगत नूं उपदेश दे रहे सी, वाहिगुरु की प्राप्ति अते संतां महात्मा के दर्शन होने की महिमा दसन लगे, हिरदे शुभ गुण आउण की महत्ता दसणगे। ए शब्द च ऐसा विचार है
हम घर साजन आए,
ते हुण तां साडे जिन्ने भी रागी सिंघा ने यही कम ज्यादा फड़िया होया भी ब्याह दे विच जदों भी बरात आ गई हम घर साजन आए साचे मेल मिलाए, वह लोग भी यह समझते ने भी यह तां खानी बरात दे आया ती पढ़न वाला शब्द है, इहदे च तां बड़ा गूढ़ ज्ञान है। जदों हम साडे घर प्यारे साजन सज्जन महापुरख गुरसिख आए साडे घर प्रतख भी, ते जदों उन्होंने आके दर्शन दिते
साचा मेल मिलाए,
ते सच्चे वाहिगुरु ने मेल मिलाता भी गुरसिख जदों घर आवे कहिंदे चा चढ़ जाए भी साडे भाग जाग पे, आओ जी धन भाग साडे जी तुसी दर्शन दिते गुरसिखो साडा घर भागां वाला बन गया, ऐ चा चढ़दा सी गुरसिखां नूं साध सिंह जी। ते इउं जदों असीं सज्जन संतां दे घर, संतां दा घर किहड़ा साध संगत, संतां दी संगत जी आए आउणा कीता तां संतां भगतां ने साचे सच्चे सतगुरां दे मेल विच शब्द दे विच मिला दिता, संतां भगतां ने सच्चे सतगुरां दे नाल मेल मिलाप करा दिता, सतगुरां ने नाम दा उपदेश दे के सच सरूप दे नाल मिलाप करा दिता। ए भाव है इसका जे
सहज मिलाए हर मन पाए,
जदों हर परमेश्वर दे मन विच पाए भागे चंगे लगे परमेश्वर ने उस वेले फिर हिरदे विच सहज शांति आदि गुणा नूं मिलाए मिला दिता साडे हिरदे विच, जां सानूं सहज सुते सिद्धि श्रेष्ठ महात्मा जनां दे नाल मिलाए मिला दिता। ते फिर अगे दसदे हन
पंच मिले सुख पाया,
जदों पंच महात्मा जनां दी संगत मिले आत्म सुख नूं पाया पौणा कीता, ते इस करके फिर जिन्हां दे मन विच सहज मिलाए हर मन पाए, जिन्हां दे मन विच हर परमेश्वर दी प्राप्ति दी पाए भावना है उन्हां नूं परमेश्वर ने सहज निर्जतनी सुते सिद्धि अपने मेल विच मिला लिया। इउं जिहड़े पंच मिले सुख पाया, पंच पंजे तत्तां दी धारना नाल मिले न, पंजे तत्तां दी धारना है ते जिवें धरती दे विचों खेमां दा गुण लै लिया, ते इसे तरह पानी दे विच निर्मलता दा गुण लै लिया, जैसे मैल ना लागे जला, पवन दे विचों समता दा लै गया, आकाश दे विच निरखोभता लै लिया, अगन दे विचों प्रकाशता दा लै लिया। इह जिहड़े पंजे गुण लै के सुख पाए सुख प्राप्त कीता पंजां दे विचों, जिहड़े पंच महात्मा दी संगत नाल मिले न पंच मिले सुख पाया उन्हां नूं प्रेमा भगती द्वारा सुख प्राप्त होया, जिहड़े पंच चेतन दे नाल मिले न उन्हां नूं सुख सरूप दे ताईं पौणा कीता उन्हां ने, जिहड़े पंच मुखी परमेश्वर सारिआं थावां विच व्यापक है जिहड़े उस नाल गुरां द्वारा मिले न उन्हां नूं आत्मक सुख उन्हां ने पौणा कीता है जी।
साई वस्त प्राप्त होई,
इहनूं साई नहीं कहना भाई, साई बिंदी ना लग जाए इत्थे, उही आत्मक आनंद स्वरूप आनंद वाली वस्तु प्राप्त हुई हो गई है, साई वस्तु प्राप्त हुई। ते जेड़ी वस्तु
जिस सेती मन लाया,
जिस रूप आनंद की प्राप्ति वास्ते संतां भगतां दी संगत सेती नाल मन चित लाया लाउणा कीता से,
अनदिन मेल भया मन मानिया,
जदों परमेश्वर ते मन मन गया तदों अनदिन रात दिन फिर मेल होया, जां अविद्या रूपी अन रात तों ज्ञान रूपी दिन होण करके वाहिगुरु दे स्वरूप विच अभेदता होण रूप मेल हो गया। ਤੇ ਉਸ ਵੇਲੇ ਫਿਰ
ਘਰ ਮੰਦਰ ਸੁਹਾਏ,
ਉਦੋਂ ਪ੍ਰਤੱਖ ਕੱਚੇ ਘਰ ਪੱਕੇ ਮੰਦਰ ਮਕਾਨ, ਚੂਨੇ ਗੱਜ ਜਿਹੜੇ ਹੁੰਦੇ ਸੀ ਉਹਨੂੰ ਪੱਕੇ ਕਹਿੰਦੇ, ਜਿਹੜੀਆਂ ਕੱਚੀਆਂ ਇੱਟਾਂ ਦੇ ਹੁੰਦੇ ਸੀ ਗਾਰੇ ਦੇ ਬਣੇ ਹੋਏ, ਉਹਨਾਂ ਨੂੰ ਕੱਚੇ ਕਰਨ ਦੇ ਘਰ ਹਿਰਦਾ ਤੇ ਸ੍ਰੀ ਰੂਪੀ ਮੰਦਰ ਸੋਭਨੀਕ ਹੋ ਗਏ। ਘਰ ਹਿਰਦੇ ਦੇ ਵਿੱਚ ਮੰਦਰ ਭਾਵ ਅਧਿਸ਼ਠਾਨ ਰੂਪ ਨੂੰ ਪਾ ਕੇ ਸੋਭਨੀਕ ਹੋ ਗਏ। ਜਿਨ੍ਹਾਂ ਨੂੰ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋ ਗਈ ਉਹ ਦਸਮ ਦੁਆਰ ਰੂਪੀ ਮੰਦਰ ਦੇ ਵਿੱਚ ਸੋਭਨੀਕ ਹੋ ਗਏ ਹਨ।
ਪੰਚ ਸ਼ਬਦ ਧੁਨ ਅਨਹਦ ਵਾਜੇ,
ਦਸਵੇਂ ਦੁਆਰ ਦੇ ਵਿੱਚ ਪੰਜ ਸ਼ਬਦਾਂ ਦੀ ਅਨਹਦ ਇੱਕ ਰਸ ਧੁਨ ਧੁਨੀ ਵਾਜੇ ਵੱਜ ਆਏ ਨ। ਤਾਤਾਂਤੀ ਵਿੱਚ ਚਰਮਕਾ ਕਨਕਨ ਸੀਕਾ ਜਾਨ, ਨਾਦ ਸ਼ਬਦ ਘਟਕੋ ਕਹਿ ਸਵਾ ਸੁਗਰ ਪਹਿਚਾਨ। ਜਾਂ ਫਿਰ ਪੰਚ ਸ੍ਰੇਸ਼ਟ ਸ਼ਬਦਾਂ ਦੀ ਧੁਨ ਤੇ ਉਹ ਹੈ ਸੁਧੋਹੰ ਬੁੱਧੋਹੰ ਨਿਰਵਕਾਰੋਹੰ, ਐਸਾ ਵੀ ਹੈ। ਇਹ ਪੰਜ ਸ੍ਰੇਸ਼ਟ ਧੁਨੀ ਇਸ ਪ੍ਰਕਾਰ ਦੇ ਵੱਜ ਆਏ। ਸ੍ਰੇਸ਼ਟ ਧੁਨੀ ਇੱਕ ਰਸ ਨਾਮ ਰੂਪੀ ਤਾਂ ਧੁਨ ਜਿਹੜੀ ਪ੍ਰਗਟ ਹੋ ਗਈ ਹੈ। ਸ਼ਬਦ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੇ ਪੰਜ ਸ਼ਬਦ ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਧੁਨ ਸੁੰਦਰ ਸੁਭ ਇਹ ਫਿਰ ਇੱਕ ਰਸ ਬਾਜੇ ਪ੍ਰਗਟ ਹੋ ਗਏ। ਜਦੋਂ ਪੰਜ ਚੇਤਨ ਸ਼ਬਦ ਬ੍ਰਹਮ ਦੇ ਧੁਨ ਸੁੰਦਰ ਸਰੂਪ ਦੀ ਪ੍ਰਾਪਤੀ ਉਹ ਪ੍ਰਾਪਤੀ ਵਾਲੇ ਇੱਕ ਰਸ ਬਾਜੇ ਪ੍ਰਗਟ ਹੋ ਗਏ।
ਹਮ ਘਰ ਸਾਜਨ ਆਏ,
ਸਾਡੇ ਹਿਰਦੇ ਰੂਪੀ ਘਰ ਵਿੱਚ ਸਾਜਨ ਸੱਜਣ ਅਕਾਲ ਪੁਰਖ ਜੀ ਆਏ, ਪ੍ਰਗਟ ਹੋ ਆਏ ਭਾਵ ਸਰੂਪ ਦੀ ਸਿਖਿਆਤਾ ਹੋ ਗਈ। ਅਥਵਾ ਜਿਸ ਵੇਲੇ ਹਮ ਸਾਡੇ ਅੰਤਸਕਰ ਰੂਪੀ ਘਰ ਦੇ ਦੈਵੀ ਗੁਣ ਸੱਜਣ ਆ ਗਏ ਤਾਂ ਸਾਡੇ ਹਿਰਦੇ ਵਿੱਚ ਪੰਚ ਸ੍ਰੇਸ਼ਟ ਸਤਨਾਮ ਰੂਪੀ ਇਹ ਸ਼ਬਦਾਂ ਦੀ ਧੁਨੀ ਦੇ ਬਾਜੇ ਬੱਜ ਆਏ, ਅਖੰਡ ਇੱਕ ਰਸ ਵਾਹਿਗੁਰੂ ਵਾਹਿਗੁਰੂ ਦੀ ਧੁਨ ਜਾਗਰਤ ਹੋ ਗਏ।
ਆਵਹੋ ਮੀਤ ਪਿਆਰੇ,
ਹੇ ਮਨ ਬਾਣੀ ਸਰੀਰ ਕਰਕੇ ਪਿਆਰੇ ਮੀਤ ਮਿੱਤਰੋ ਆਵਹੋ ਆਉਣਾ ਕਰੋ।
ਮੰਗਲ ਗਾਵਹੋ ਨਾਰੇ,
ਹੇ ਜਗਿਆਸੂ ਰੂਪ ਨਾਰੇ ਇਸਤਰੀਓ, ਜਗਿਆਸੂ ਰੂਪ ਇਸਤਰੀ ਉਸ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਮੰਗਲਾਂ ਨੂੰ ਗਾਵੋ ਗਾਉਣਾ ਕਰੋ। ਹੇ ਸਖੀਓ ਪਰਮੇਸ਼ਰ ਦੇ ਐਸੇ ਮੰਗਲ ਗਾਵੋ ਕਿ ਤੁਹਾਡੇ ਹਿਰਦੇ ਪ੍ਰੇਮ ਦੇ ਨਾਰੇ ਨਾਲ ਹੀ ਚੱਲ ਪੈਣ। ਜਿਹੜਾ ਪਰਮਾਤਮਾ ਦਾ ਪ੍ਰੇਮ ਹੈ ਉਹਦਾ ਪ੍ਰਵਾਹ ਹੀ ਵਗ ਪਵੇ, ਉਹ ਪਰਮੇਸ਼ਰ ਦੇ ਨਾਰੇ ਨਾਲ ਹੀ ਹੈ ਪਰਮੇਸ਼ਰ। ਤੇ ਨਾਰੇ ਦਾ ਅਰਥ ਨਾਲ ਵੀ ਹੁੰਦਾ, ਉਹ ਨਾਲ ਹੀ ਅੰਗ ਸੰਗ ਸਮਝ ਕੇ ਉਹਦੇ ਮੰਗਲ ਜਸ ਨੂੰ ਗਾਉਣਾ ਕਰੋ।
ਸੱਚ ਮੰਗਲ ਗਾਵਹੋ ਤਾਂ ਪ੍ਰਭ ਭਾਵਹੋ,
ਜੇਕਰ ਉਹ ਸੱਚ ਸੱਚੇ ਮੰਗਲ ਦਾ ਅਰਥ ਹੈ ਜਸ ਰੂਪ ਨੂੰ ਗਾਵੋ ਗਾਉਣਾ ਕਰੋਗੀਆਂ ਤਾਂ ਫਿਰ ਤਾਂ ਪ੍ਰਭ ਭਾਵੋ, ਤਦ ਉਸ ਪਤੀ ਪਰਮੇਸ਼ਰ ਨੂੰ ਭਾਵੋ ਭਾਵੋਗੀਆਂ ਚੰਗੀਆਂ ਲੱਗੋਗੀਆਂ ਤੇ ਫਿਰ ਤੁਹਾਡਾ
ਸੋਹਿਲੜਾ ਯੁਗ ਚਾਰੇ,
ਤੁਹਾਡਾ ਚਾਰੇ ਯੁਗਾਂ ਵਿੱਚ ਸੋਹਿਲੜਾ ਜਸ ਹੋਵੇਗਾ। ਚੌਹਾਂ ਯੁਗਾਂ ਵਾਲੇ ਸੰਸਾਰ ਵਿੱਚ ਤੁਹਾਨੂੰ ਸੋਹਿਲੜਾ ਆਨੰਦ ਪ੍ਰਾਪਤ ਹੋਵੇਗਾ। ਚਾਰੇ ਵੈਰਾਗ ਵਿਵੇਕ ਖੱਟ ਸੰਮਤੀ ਮੋਖਿਚਾ ਆਦਿ ਸਾਧਨਾ ਦੇ ਯੁਗ ਭਾਵ ਸੰਯੁਕਤ ਹੋ ਜਾਵੋਗੀਆਂ। ਜਾਂ ਫਿਰ ਸਰਵਣ ਮੰਨਣ ਦੇ ਆਸਨ ਤੱਤ ਤੋਂ ਪਾਦੇ ਸੰਸ਼ੋਧਨ ਰੂਪ ਚਾਰੇ ਯੁਗ ਯੁਗ ਜਿਹੜਾ ਯੁਗ ਨਾਮ ਜੁੜਨ ਦਾ ਜੁੜਨਗੇ, ਭਾਵ ਤੁਹਾਨੂੰ ਤੁਰਿਆ ਅਵਸਥਾ ਦਾ ਆਨੰਦ ਪ੍ਰਾਪਤ ਹੋ ਜਾਵੇਗਾ।
ਆਪਣੇ ਘਰ ਆਇਆ ਥਾਨ ਸੁਹਾਇਆ,
ਇਹ ਸਕੀ ਜਦੋਂ ਪਰਮੇਸ਼ਰ ਮੇਰੇ ਹਿਰਦੇ ਵਿੱਚ ਆਪਣੇ ਆਪਣਾ ਘਰ ਜਾਣ ਕੇ ਆਇਆ ਆ ਗਿਆ, ਅੰਤਸ਼ਕਰ ਰੂਪੀ ਥਾਨ ਜਿਹੜਾ ਸੀ ਸੁਹਾਇਆ, ਉਹ ਫਿਰ ਸੋਭਨੀਕ ਹੋ ਗਿਆ। ਜਦੋਂ ਆਪਣੇ ਘਰ ਸਤਸੰਗ ਦੇ ਵਿੱਚ ਆਇਆ ਅੰਤਸ਼ਕਰਨ ਸੋਭਨੀਕ ਹੋ ਗਿਆ, ਆਪਣੇ ਤੁਰਿਆ ਪਦ ਰੂਪੀ ਘਰ ਵਿੱਚ ਆਇਆ ਅੰਤਸ਼ਕਰਨ ਗਿਆਨ ਦੇ ਸਹਿਤ ਹੋ ਕੇ ਸੋਭਨੀਕ ਹੋ ਗਿਆ ਅਤੇ ਜੀਵ ਈਸ਼ ਦੀ ਏਕਤਾ ਹੋ ਗਈ। ਬ੍ਰਹਮ ਦੀ ਪ੍ਰਾਪਤੀ ਦਾ ਜਿਹੜਾ ਫਿਰ
ਕਾਰਜ ਸ਼ਬਦ ਸਵਾਰੇ,
ਇਹ ਫਿਰ ਜਿਹੜਾ ਬ੍ਰਹਮ ਦੀ ਪ੍ਰਾਪਤੀ ਦਾ ਜਿਹੜਾ ਕਾਰਜ ਸੀ ਸਵਾਰ ਲਿਆ, ਇਹ ਕਾਰਜ ਸੀ ਵਿਗੜਿਆ ਹੋਇਆ ਤੇ ਇਸ ਕਰਕੇ ਬ੍ਰਹਮ ਦੀ ਪ੍ਰਾਪਤੀ ਦਾ ਕਾਰਜ ਸੀ ਉਹ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸਵਾਰੇ ਸਵਾਰ ਲਿਆ। ਜਦੋਂ ਸੋਭਨੀਕ ਸਾਧ ਸੰਗਤ ਰੂਪੀ ਥਾਨ ਅਸਥਾਨ ਵਿੱਚ ਆਇਆ ਤੇ ਆਪਣੇ ਘਰ ਅੰਤਰਮੁਖੀ ਬਿਰਤੀ ਹੋਈ ਅਤੇ ਫਿਰ ਆਪਣੇ ਸਰੂਪ ਰੂਪੀ ਸਰੂਪ ਵਿੱਚ ਪ੍ਰਾਪਤ ਹੋ ਕੇ ਗੁਰਾਂ ਦੇ ਉਪਦੇਸ਼ ਦੁਆਰਾ ਮੁਕਤੀ ਰੂਪੀ ਕਾਰਜ ਵੀ ਸਵਾਰ ਲਿਆ ਹੈ।
ਗਿਆਨ ਮਹਾਰਸ ਨੇਤਰੀ ਅੰਜਨ,
ਜਦੋਂ ਮਹਾਰਸ ਵੱਡੇ ਆਨੰਦ ਬ੍ਰਹਮਾਨੰਦ ਵਾਲੇ ਪਰਮੇਸ਼ਰ ਦਾ ਗਿਆਨ ਰੂਪੀ ਅੰਜਨ ਸੁਰਮਾ ਪੂਰੇ ਗੁਰਾਂ ਨੇ ਜੁਗਤ ਰੂਪ ਸਲਾਈਆਂ ਦੇ ਨਾਲ ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਪਾਇਆ ਪਾਉਣਾ ਕੀਤਾ।
ਤ੍ਰਿਭਵਨ ਰੂਪ ਦਿਖਾਇਆ,
ਤਾਂ ਤਿੰਨੇ ਭਵਨਾਂ ਚ ਇੱਕੋ ਬ੍ਰਹਮ ਰੂਪ ਨੂੰ ਦਿਖਾ ਦਿੱਤਾ। ਫਿਰ ਉਹ ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ ਵਿਨਾਸ਼ ਹੋ ਗਿਆ। ਤੇ ਇਸ ਕਰਕੇ ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ ਵਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਇਉਂ ਚਾਨਣਾ ਹੁੰਦਾ ਹੈ।
ਸਖੀ ਮਿਲਹੁ ਰਸ ਮੰਗਲ ਗਾਵਹੁ।
ਹੇ ਜਗਿਆਸੁ ਰੂਪ ਸਖੀ ਸਹੇਲਿਓ ਸਤ ਸੰਗਤ ਚ ਮਿਲਣਾ ਕਰੋ, ਰਸ ਪ੍ਰੇਮ ਦੇ ਨਾਲ ਪਤੀ ਪਰਮੇਸ਼ਰ ਦੇ ਜਸ ਨੂੰ ਗਾਵਣਾ ਗਾਉਣਾ ਕਰੋ, ਕਿਉਂਕਿ
ਹਮ ਘਰ ਸਾਜਨ ਆਇਆ।
ਇਸੇ ਪ੍ਰਕਾਰ ਕਹਿੰਦੇ ਜਸ ਗਾਉਣ ਕਰਕੇ ਹੀ ਹਮਾਰੇ ਸਾਡੇ ਹਿਰਦੇ ਰੂਪੀ ਘਰ ਦੇ ਵਿਚ ਸਾਜਨ ਸੱਜਣ ਅਕਾਲ ਪੁਰਖ ਆਇਆ ਹੈ, ਭਾਵ ਆ ਕੇ ਪ੍ਰਾਪਤ ਹੋਇਆ ਹੈ, ਤੁਹਾਡੇ ਵੀ ਹਿਰਦੇ ਆ ਕੇ ਪ੍ਰਾਪਤ ਹੋਵੇਗਾ।
ਮਨ ਤਨ ਅੰਮ੍ਰਿਤ ਭਿੰਨਾ।
ਜਦੋਂ ਮਨ ਤੇ ਤਨ ਤਨ ਸਰੀਰ ਮਨ ਅੰਤਸ਼ਕਰਨ ਅੰਮ੍ਰਿਤ ਨਾਮ ਨਾਲ ਭਿੰਨਾ ਭਿੱਜ ਗਿਆ ਹੈ, ਜਦੋਂ
ਅੰਤਰ ਪ੍ਰੇਮ ਰਤੰਨਾ,
ਤਾਂ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਜਿਹੜਾ ਪ੍ਰੇਮ ਹੈ, ਪ੍ਰੇਮ ਰਤੰਨਾ ਰਤਨ ਸੀ ਰਤਨਾਂ ਦੀ ਨਿਆਈ, ਉਹ ਚਮਕ ਆਇਆ। ਪ੍ਰੇਮ ਦੁਆਰਾ ਰਤਨ ਰੂਪ ਬ੍ਰਹਮ ਹਿਰਦੇ ਵਿਚ ਅੰਦਰ ਸਖਿਆਤਾਕਾਰ ਹੋ ਗਿਆ ਹੈ।
ਅੰਤਰ ਰਤਨ ਪਦਾਰਥ ਮੀਰਾ।
ਹੁਣ ਮੇਰੇ ਅੰਤਰ ਹਿਰਦੇ ਦੇ ਅੰਦਰ ਰਤਨ ਬੈਰਾਗ ਰੂਪੀ ਪਦਾਰਥ ਦੇ ਇਸਤਤ ਹੋਣ ਕਰਕੇ ਉਹ ਫਿਰ ਦੱਸਦੇ ਨੇ ਅੱਗੇ
ਪਰਮ ਤਤ ਵਿਚਾਰੋ।
ਉਹ ਮੇਰੇ ਹਿਰਦੇ ਦੇ ਅੰਦਰ ਜਦੋਂ ਅੰਤਰ ਜਿਹੜਾ ਅੰਦਰ ਰਤਨ ਬੈਰਾਗ ਰੂਪੀ ਪਦਾਰਥ ਇਸਤਤ ਹੋਣ ਕਰਕੇ ਪਰਮ ਤਤ ਜਿਹੜਾ ਹੈ ਸਭ ਤੋਂ ਉੱਚੇ ਸ੍ਰੇਸ਼ਟ ਪਰਮੇਸ਼ਰ ਦਾ ਸਿਧਾਂਤ ਨੂੰ ਵਿਚਾਰੋ ਵਿਚਾਰਨਾ ਕੀਤਾ ਹੈ।
ਜੰਤ ਭੀਖ ਤੂੰ ਸਫਲਿਓ ਦਾਤਾ।
ਇਹ ਪਰਮੇਸ਼ਰ 84 ਲੱਖ ਜੂਨਾਂ ਦੇ ਸਾਰੇ ਜੰਤ ਜੀਵ ਤੇਰੇ ਦਰ ਦੇ ਭੇਖ ਇੱਥੇ ਭਿਖਾਰੀ ਨ, ਤੂੰ ਸਫਲਿਓ ਸਹਿਤ ਫਲਾਂ ਦੇ ਦਾਤਾ ਹੈ ਤੂੰ, ਇਸ ਕਰਕੇ ਮਹਾਰਾਜ ਤੂੰ ਗਿਆਨ ਰੂਪੀ ਸਹਿਤ ਫਲ ਦੇ ਹੋਣ ਕਰਕੇ ਬ੍ਰਹਮ ਵਿਦਿਆ ਦੀਆਂ ਦਾਤਾਂ ਦੇਣ ਵਾਲਾ ਹੈ, ਇਸ ਕਰਕੇ
ਸਿਰ ਸਿਰ ਦੇਵਨ ਹਾਰੋ।
ਸਿਰ 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 ਜਾਂ ਸਿਰ ਹਰੇਕ ਜੀਵ ਨੂੰ ਪ੍ਰਾਲਭ ਅਨੁਸਾਰ ਸਿਰਜ ਸਿਰਜ ਕੇ ਪੈਦਾ ਕਰ ਕਰਕੇ ਫਿਰ ਉਹਨਾਂ ਨੂੰ ਰੋਜੀ ਦੇਵਣ ਵਾਲੇ ਹੋ। ਸਿਰ 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 ਬਾ ਸਿਰ ਸਿਰਜ ਸਿਰਜ ਕੇ ਜੀਵਾਂ ਨੂੰ ਰੋਜੀ ਦੇਣ ਵਾਲੇ ਹੋ ਮਹਾਰਾਜ।
ਤੂੰ ਜਾਨ ਗਿਆਨੀ ਅੰਤਰ ਜਾਮੀ।
ਹੇ ਗਿਆਨੀ ਗਿਆਨ ਸਰੂਪ ਪਰਮੇਸ਼ਰ ਤੂੰ ਸਾਰਿਆਂ ਦੇ ਹਿਰਦਿਆਂ ਦੀ ਜਾਨ ਜਾਣਨ ਵਾਲਾ ਹੈ ਅਤੇ ਅੰਤਰਜਾਮੀ ਅੰਦਰ ਦਾ ਪ੍ਰੇਰਕ ਹੈ। ਅੰਤਰਜਾਮੀ ਜਮ ਜਾਣਕਾਰੀ ਰੱਖਦਾ ਕਿਹਦੇ ਅੰਦਰ ਕੀ ਹੈ, ਤੂੰ ਆਪੇ ਆਪ ਹੀ ਅੱਗੇ ਦੱਸਦੇ ਨ
ਆਪੇ ਕਾਰਨ ਕੀਨਾ।
ਤੂੰ ਆਪ ਹੀ ਕਾਰਨ ਪ੍ਰਪੰਚ ਨੂੰ ਰਚਨਾ ਕੀਨਾ ਕੀਤਾ। ਹੇ ਸ਼ਾਸਤਰਾਂ ਦੇ ਗਿਆਨੀ, ਤੂੰ ਸ਼ਾਸਤਰ ਪੜ੍ਹ ਕੇ ਕਮਾਈ ਤੋਂ ਬਗੈਰ ਐਵੇਂ ਫੋਕੀਆਂ ਗੱਲਾਂ ਕਥਨ ਕਰੀ ਜਾਂਦਾ, ਉਹ ਅੰਤਰਜਾਮੀ ਨੂੰ ਵੀ ਜਾਣ ਜਾਣਨਾ ਕਰ, ਨਾਮ ਜਪਿਆ ਕਰੋ ਦਾ। ਸਤਿਗੁਰਾਂ ਦੁਆਰਾ ਗਿਆਨ ਸਰੂਪ ਪਰਮੇਸ਼ਰ ਨੂੰ ਜਾਣ ਕੇ ਅੰਦਰ ਦਾ ਜਿਹੜਾ ਪ੍ਰੇਰਕ ਹੈ ਉਸ ਨੇ ਆਪੇ ਆਪ ਹੀ ਗੁਰੂ ਸਰੂਪ ਧਾਰ ਕੇ ਸਿੱਖਾਂ ਨੂੰ ਉਪਦੇਸ਼ ਦੇ ਕੇ ਆਪਣੇ ਸਰੂਪ ਦੀ ਪ੍ਰਾਪਤੀ ਆਪੇ ਕਾਰਨ ਕੀਨਾ, ਇਹ ਕਾਰਨ ਕਾਰਜ ਕੀਨਾ ਕੀਤਾ ਹੈ। ਆਤਮਾ ਦੇ ਸਰੂਪ ਦੀ ਸਿਖਿਆਤ ਦਾ ਕਾਰਜ ਆਪ ਹੀ ਕੀਤਾ ਹੈ।
ਸੁਣੋ ਸਖੀ ਮਨ ਮੋਹਨ ਮੋਹਿਆ।
ਹੇ ਸੰਤ ਰੂਪ ਸਖੀਓ ਮੇਰਾ ਹਾਲ ਸੁਣੋ, ਸੁਣਨਾ ਕਰੋ। ਜਦੋਂ ਮੋਹਨ ਪਰਮੇਸ਼ਰ ਨੇ ਆਪ ਮੇਰਾ ਮਨ ਆਪਣੇ ਵਿੱਚ ਮੋਹਿਆ ਮੋਹਿਤ ਕਰ ਲਿਆ, ਭਾਵ ਮੇਰਾ ਜਿਹੜਾ ਤਨ ਮਨ ਹੈ ਤਨ ਮਨ
ਅੰਮ੍ਰਿਤ ਪੀਨਾ,
ਤਾਂ ਮੇਰਾ ਮਨ ਅੰਤਸਕਰਨ ਤਨ ਜਿਹੜਾ ਸਰੀਰ ਅਸਤੂਲ ਅੰਮ੍ਰਿਤ ਨਾਮ ਕਰਕੇ ਬ੍ਰਹਮਾਨੰਦ ਰੂਪੀ ਰਸ ਦੇ ਵਿੱਚ ਭੀਨਾ ਭਿੱਜ ਗਿਆ। ਇਸ ਦੇ ਅੱਗੇ ਹੁਣ ਪਰਮੇਸ਼ਰ ਦੇ ਅੱਗੇ ਬੇਨਤੀ ਕਰਨ ਦਾ ਢੰਗ ਦੱਸਣਗੇ ਕਿ ਇਉਂ ਬੇਨਤੀ ਕਰੋ।
ਆਤਮ ਰਾਮ ਸੰਸਾਰ।
ਹੇ ਰਾਮ ਪਰਮੇਸ਼ਰ ਤੇਰਾ ਆਤਮ ਆਪਣਾ ਆਪ ਹੀ ਸੰਸਾਰ ਦਾ ਖੇਲ ਜਿਹੜਾ ਨਾ, ਇਹ ਸਾਰਾ ਸੰਸਾਰ ਜੋ ਹੈ ਤੁਹਾਡੀ ਖੇਡ ਹੀ ਹੈ। ਇਹ ਸਾਰੀ ਬੋਲੂ ਜੀ ਇਕੱਠੀ।
ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ।
ਹੇ ਰਾਮ ਪਰਮੇਸ਼ਰ ਤੇਰਾ ਆਤਮ ਤੋਂ ਭਾਵ ਹੈ ਆਤਮ ਰਾਮ ਆਪਣਾ ਆਪ ਹੀ ਸੰਸਾਰ ਦਾ ਖੇਲ ਰਚਨਾ ਕੀਤਾ ਤੁਸੀਂ, ਤੇ ਇਸ ਕਰਕੇ ਤੁਮਾਰਾ ਤੁਹਾਡਾ ਹੀ ਖੇਲ ਸਾਚਾ ਸੱਚਾ ਹੈ। ਜਾਂ ਫਿਰ ਆਤਮ ਰਾਮ ਪਸਾਰਾ ਸਾਚਾ ਖੇਲ ਤੁਮਾਰਾ, ਗਿਆਨਵਾਨਾਂ ਨੂੰ ਰਾਮ ਪਰਮੇਸ਼ਰ ਦੀ ਚੇਤਨ ਸੱਤਾ ਕਰਕੇ ਸੰਸਾਰ ਆਪਣੀ ਆਤਮਾ ਦਾ ਰੂਪ ਹੀ ਦਿਸਦਾ। ਹੇ ਰਾਮ ਪਰਮੇਸ਼ਰ ਤੇਰਾ ਆਤਮ ਆਪਣਾ ਆਪ ਰੂਪ ਹੀ ਸਾਰਾ ਸੰਸਾਰ ਹੈ, ਜਾਂ ਆਤਮਾ ਹੀ ਚੇਤਨ ਰੂਪ ਹੈ ਤੇ ਚੇਤਨ ਹੀ ਆਤਮਾ ਰੂਪ ਹੈ। ਤੁਹਾਡਾ ਖੇਲ ਵੀ ਸੱਚਾ ਹੈ ਸਾਚਾ ਖੇਲ ਤੁਹਾਡਾ, ਸੱਚੇ ਵਾਹਿਗੁਰੂ ਇਹ ਸਾਰਾ ਸੰਸਾਰ ਤੁਹਾਡਾ ਖੇਲ ਹੈ ਅਤੇ ਇਸ ਪ੍ਰਕਾਸ਼ ਦਾ ਰੂਪ ਤੂੰ ਆਪ ਹੀ ਹੈ ਇਸਦਾ।
ਸੱਚ ਖੇਲ ਤੁਮਾਰਾ ਅਗਮ ਅਪਾਰਾ।
ਹੇ ਅਗਮ ਤੇ ਅਸ਼ੁੱਧ ਮਨ ਕਰਕੇ ਜਿਹਦੇ ਚ ਗਮਤਾ ਨਹੀਂ ਹੋ ਸਕਦੀ ਉਸ ਤੋਂ ਰਹਿਤ ਹੈ ਅਪਾਰਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਤੂੰ ਸੱਚਾ ਤੇ ਸਾਰਾ ਸੰਸਾਰ ਤੁਹਾਰਾ ਹੀ ਹੈ ਸਾਰਾ ਇਸ ਕਰਕੇ ਇਹ ਤੁਹਾਰਾ ਤੁਹਾਡਾ ਹੈ ਸਾਰਾ ਖੇਲ ਜਿਹੜਾ ਸੰਸਾਰ ਦਾ ਤੁਹਾਡਾ ਹੈ ਜੀ ਜਾਂ ਸੰਸਾਰ ਤੁਹਾਡਾ ਸੱਚਾ ਖੇਲ ਹੈ ਤੋਂ ਬਿਨਾਂ ਫਿਰ
ਤੁਦ ਬਿਨ ਕੌਣ ਬੁਝਾਏ
ਤੁਦ ਤੁਹਾਰ ਤੋਂ ਬਗੈਰ ਇਹ ਖੇਲ ਨੂੰ ਕੌਣ ਹੈ ਜਿਹੜਾ ਸਮਝਾ ਦੂਗਾ ਨਹੀਂ ਸਮਝਾ ਸਕਦਾ ਆਪ ਹੀ ਗੁਰੂ ਨਾਨਕ ਰੂਪ ਹੋ ਕੇ ਸਮਝਾਇਆ ਇਸ ਰੂਪ ਨੂੰ ਸਮਝਾਉਣ ਵਾਲਾ ਕੌਣ ਹੈ ਜਿਹੜਾ ਤੁਦ ਬਿਨ ਕੌਣ ਬੁਝਾਏ ਜਣਾਵੇ ਕੌਣ ਹੈ ਜਿਹੜਾ ਇਹਨੂੰ ਬੁਝਾਏ ਬੋਲਣ ਬੁਝਾਏ ਥੋੜਾ ਜਿਹਾ ਕਾਸਤੇ ਬੋਲਣਾ ਪੈ ਗਈ ਇਹੋ ਇਸ ਪ੍ਰਕਾਰ ਕੌਣ ਹੈ ਜਿਹੜਾ ਜਣਾ ਦੇਵੇ
ਸਿੱਧ ਸਾਧਕ ਸਿਆਣੇ ਕੀਤੇ
ਸਿੱਧੀਆਂ ਵਾਲੇ ਸਿੱਧ ਲੋਕ ਸਾਧਕ ਸਾਧਨ ਕਰਨ ਵਾਲੇ ਪੁਰਖ ਕਿਤਨੇ ਹੀ ਆਪਣੇ ਆਪ ਨੂੰ ਸ਼ਾਸਤਰਕ ਗਿਆਨ ਦੇ ਵੀ ਸਿਆਣੇ ਗਿਆਤਾ ਕਹਾਉਣ ਵਾਲੇ ਹਨ
ਤੁਝ ਬਿਨ ਕਵਣ ਕਹਾਏ
ਪਰ ਤੁਝ ਤੇਤੋਂ ਬਿਨਾਂ ਬਗੈਰ ਇਸ ਖੇਲ ਨੂੰ ਕਵਣ ਕੌਣ ਕਹਾਏ ਕਹਾ ਸਕਦਾ ਨਹੀਂ ਕੋਈ ਕਹਾ ਸਕਦਾ
ਕਾਲ ਬਿਕਾਲ ਭਏ ਦੇਵਾਨੇ
ਜਿਹਨਾਂ ਪੁਰਖਾਂ ਦਾ ਮਨ ਚਿੱਤ ਜਿਹੜਾ ਨਾ ਇਹ ਸਾਰੀ ਤੁਕ ਬੋਲ ਦੋ ਜੀ
ਕਾਲ ਬਿਕਾਲ ਭਏ ਦੇਵਾਨੇ ਮਨ ਰੱਖਿਆ ਗੁਰ ਠਾਏ
ਜਿਹਨਾਂ ਪੁਰਖਾਂ ਦਾ ਮਨ ਚਿੱਤ ਪੂਰੇ ਗੁਰਾਂ ਨੇ ਨਾਮ ਸਰੂਪ ਵਿਚ ਠਾਏ ਟਿਕਾ ਕੇ ਰੱਖਿਆ ਉਹਨਾਂ ਦੇ ਕਾਲ ਨਾਮ ਹੈ ਮੌਤ ਦਾ ਉਹ ਜਿਹੜੀ ਕਾਲ ਮੌਤ ਸੀ ਬੇਕਾਲ ਕਾਲ ਤੋਂ ਬੇਰਹਿਤ ਕਰ ਦਿੱਤਾ ਉਹਨਾਂ ਨੂੰ ਇਸ ਕਰਕੇ ਕਾਲ ਤਾਂ ਫਿਰ ਦੀਵਾਨਾ ਹੀ ਹੋ ਗਿਆ ਨਾ ਤੇ ਇਸ ਕਰਕੇ ਮੌਤ ਤੋਂ ਤੇ ਜੰਮਣ ਮਰਨ ਤੋਂ ਰਹਿਤ ਕਰ ਦਿੱਤੇ ਤੇ ਇਸ ਕਰਕੇ ਫਿਰ ਦੋਵੇਂ ਸਮੇਂ ਜੰਮਣ ਤੇ ਮਰਨ ਦੇ ਤਾਂ ਦੀਵਾਨੇ ਝੱਲੇ ਹੀ ਹੋ ਗਏ ਭਾਵ ਜੰਮਣ ਮਰਨ ਤੋਂ ਰਹਿਤ ਹੀ ਹੋ ਗਏ ਨਿਮਰਤ ਹੋ ਗਏ ਹਾਂ
ਨਾਨਕ ਅਵਗਣ ਸ਼ਬਦ ਜਲਾਏ
ਕਿਵੇਂ ਹੋਇਆ ਕਹਿੰਦੇ ਸਤਿਗੁਰੂ ਜੀ ਕਥਨ ਕਰਦੇ ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਅਵਗਣ ਔਗਣ ਸੀ ਨਾ ਉਹਨਾਂ ਔਗਣਾਂ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜਲਾਏ ਸਾੜੀ ਦਿੱਤਾ ਹੈ ਇਸ ਕਰਕੇ ਫਿਰ ਜਿਹੜੇ ਸਤ ਸੰਤੋਖ ਆਦਿ ਜਿਹੜੇ ਗੁਣ ਸਨ ਹਾਂਜੀ ਗੁਣ
ਗੁਣ ਸੰਗਮ ਪ੍ਰਭ ਪਾਏ
ਤੇ ਫਿਰ ਸੱਤ ਸੰਤੋਖ ਗੁਣ ਸੀ ਉਹਨਾਂ ਦਾ ਸੰਗਮ ਮਿਲਾਪ ਪਾ ਲਿਆ ਜਾਂ ਸਰਵਣ ਮੰਨਣ ਅਧਿਆਸਨ ਆਦਿ ਗੁਣਾਂ ਦਾ ਸੰਗਮ ਇਕੱਤਰਤਾ ਕਰਕੇ ਪ੍ਰਭੂ ਜਿਹੜਾ ਪਰਮੇਸ਼ਰ ਹੈ ਉਹ ਪ੍ਰਭ ਪਰਮੇਸ਼ਰ ਦੇ ਸਰੂਪ ਨੂੰ ਸਖਿਆਤਾਕਾਰ ਕਰਕੇ ਉਹਨੂੰ ਪਾ ਲਿਆ ਹੈ ਇਹਦੇ ਵਿੱਚ ਸਾਧ ਸਿੰਘ ਜੀ ਜਿਹੜਾ ਚੌਕਾ ਲੱਗਿਆ ਹੋਇਆ ਅੰਕ ਚਾਰ ਲੱਗਿਆ ਇਹ ਛੰਦ ਦੇ ਚਾਰ ਬੰਧਨ ਤਾਂ ਲੱਗਿਆ ਫਿਰ ਇੱਕ ਲੱਗਿਆ ਇਹ ਦੂਸਰੇ ਸੁਰਤਾਲ ਦਾ ਇੱਕ ਛੰਦ ਹੈ ਪਿੱਛੇ ਦੋ ਸ਼ਬਦ ਦੋ ਹੋ ਗਏ ਇਹ ਸ਼ਬਦ ਦਾ ਜੋੜ ਕਰ ਦਿੱਤਾ ਹੈ ਮਹਾਰਾਜ ਨੇ ਸੋ ਆਓ ਅੱਜ ਦੀ ਸਾਧ ਸਿੰਘ ਜੀ ਵਿਚਾਰ ਸਤਿਗੁਰੂ ਕਿਰਪਾ ਕਰਨ ਇੱਥੇ ਹੀ ਸਮਾਪਤ ਹੁੰਦੀ ਹੈ ਕਿਉਂਕਿ ਸ਼ਬਦ ਸਿਧਾਂਤਕ ਤੌਰ ਤੇ ਗਹਿਰੇ ਸਨ ਇਸ ਕਰਕੇ ਇਤਨੀ ਸਾਧ ਸਿੰਘ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਸੇਵਾ ਪ੍ਰਵਾਨ ਕਰਨ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਓ ਇੱਥੇ ਹੀ ਸਮਾਪਤੀ ਹੈ ਜੀ
ਕਾਲ ਬਿਕਾਲ ਭਏ ਦੇਵਾਨੇ ਮਨ ਰੱਖਿਆ ਗੁਰ ਠਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ